ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਸੁਣਨ ਵਾਲੇ ਸਾਰੇ ਰੇਡੀਓ ਦੇ ਲਿਸਨਰਸ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਕੌਫ ਸਾਰਵਰ ਸਟੂਡੀਓ ਤੋਂ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਨ ਐਤਵਾਰ ਵਾਲੇ ਅਸੀਂ ਬਹੁਤ ਸਾਰਾ ਮੈਟਰ ਲੈ ਕੇ ਆਏ ਹਾਂ। ਅੱਜ 29 ਸਪਤੰਬਰ 2024 ਹੈ, ਨਾਨਕਸ਼ਾਹੀ 1580, ਸੰਮਤ 556 ਹੈ। ਅੱਜ ਦਾ ਪ੍ਰੋਗਰਾਮ ਅਸੀਂ ਅਮਰੀਕ ਫਲੋਰਾ ਭਾਅ ਜੀ ਦੇ ਨਾਲ ਕਰਦੇ ਹਾਂ। ਇਸ ਦੇ ਵਿੱਚ ਉਹ ਸ਼ਾਮਿਲ ਹੋਣਗੇ। ਜੀ ਐਸ ਚਾਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ, ਸਾਨੂੰ ਬਹੁਤ ਸਾਰੀਆਂ ਖਬਰਾਂ ਭੇਜ ਚੁੱਕੇ ਨੇ, ਅਤੇ ਮੈਟਰ ਜਿਹੜਾ ਕਾਫੀ ਅੱਜ ਤੋਂ ਕਾਫੀ ਅਸੀਂ ਡਿਸਕਸ਼ਨਸ ਕਰਨੀਆਂ। ਪਰ ਆਓ ਪਹਿਲਾਂ ਅਸੀਂ ਸਾਰੇ ਸਰਬ ਕਲਿਆਣ ਦਾ ਨਾਰਾ ਬੁਲੰਦ ਕਰੀਏ ਜਿਹੜਾ ਕਿ ਸਾਨੂੰ ਮਹਾਰਾਜ ਨੇ ਦਿੱਤਾ ਹੈ। ਕਹਿ ਲਓ ਕਿ ਇੱਕ ਗੁਰਬਾਣੀ ਦਾ ਸ਼ਬਦ ਤਾਂ ਨਹੀਂ, ਪਰ ਅਸੀਂ ਸਿੱਖਾਂ ਦੀ ਇੱਕ ਸਾਇਕੀ ਦੇ ਵਿੱਚ ਇਹ ਚਲੇ ਗਿਆ ਆ ਕਿ ਅਸੀਂ ਸਰਬੱਤ ਦਾ ਭਲਾ ਮੰਗਣਾ, ਕਿਉਂਕਿ ਸਾਰੀ ਬਾਣੀ ਸਰਬੱਤ ਦਾ ਭਲਾ ਮੰਗਦੀ ਹੈ, ਸਾਰੇ ਗੁਰੂ ਭਗਤ ਸਾਰੇ ਸਰਬੱਤ ਦਾ ਭਲਾ ਮੰਗਦੇ ਆ। ਆਓ ਫਿਰ ਆਪਾਂ ਵੀ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਹਾਡੀਆਂ ਹਾਜ਼ਰੀਆਂ ਬੜੀਆਂ ਜ਼ਰੂਰੀ ਨੇ। ਇਹ ਕੋਈ ਸਕੂਲ ਨਹੀਂ ਹੈਗਾ, ਸਕੂਲ ਦੀ ਹਾਜ਼ਰੀ ਨਹੀਂ, ਵੈਸੇ ਸ਼ਮੂਲੀਅਤ ਜਿਹੜੀ ਆ ਉਹ ਵਾਲੀ ਹਾਜ਼ਰੀ। ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ request@harmanradio.com ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ। ਵਟਸਐਪ ਦਾ ਸਾਡਾ ਰੇਡੀਓ ਦਾ ਨੰਬਰ ਚੱਲ ਰਿਹਾ, ਸੋ ਤੁਸੀਂ ਉੱਥੇ ਵੀ ਸਾਨੂੰ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਵੀ ਸਾਡੀ ਚੱਲਦੀ ਹੈ, ਮੇਰੇ ਪਰਸਨਲ ਵਟਸਐਪ 'ਤੇ ਵੀ ਕਰ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਨੇ, ਯੂਟਿਊਬ 'ਤੇ ਵੀ ਮੈਸੇਜ ਕਰ ਸਕਦੇ ਹੋ, ਕਿਉਂਕਿ ਇਹ ਬ੍ਰੌਡਕਾਸਟ ਜਿਹੜਾ ਯੂਟਿਊਬ 'ਤੇ ਵੀ ਚੱਲ ਰਿਹਾ ਹੈ। ਸੋ ਬਹੁਤ ਸਾਰੇ ਸਰੋਤੇ ਜੁੜਦੇ ਨੇ, ਅਤੇ ਸ਼ੁਰੂ ਦੇ ਵਿੱਚ ਸਾਡਾ ਵਿਚਾਰ ਹੁੰਦਾ, ਫਿਰ ਗੀਤ ਹੁੰਦਾ ਆ, ਅਤੇ ਗੀਤ ਅਸੀਂ ਲਾਈਵ ਨਹੀਂ ਸੁਣਾ ਸਕਦੇ ਵੀਡੀਓ ਦੇ ਵਿੱਚ। ਮੌਸਮ ਹੁੰਦੇ ਨੇ, ਖਬਰਾਂ ਹੁੰਦੀਆਂ ਨੇ, ਮਸਲੇ ਹੁੰਦੇ ਨੇ, ਦਿਲ ਵਾਲੀਆਂ ਗੱਲਾਂ, ਕਾਫੀ ਮੰਗ ਜਾਂਦਾ ਪ੍ਰੋਗਰਾਮ। 2 ਘੰਟੇ ਚੱਲਦਾ ਅਤੇ ਪਤਾ ਨਹੀਂ ਲੱਗਦਾ ਕਿ ਟਾਈਮ ਕਿੱਧਰ ਚਲੇ ਗਿਆ। ਦਿਲ ਦੇ ਵਲਵਲੇ ਅਸੀਂ ਸਾਂਝੇ ਕਰੀਦੇ, ਕੋਈ ਖਾਸ ਤਿਆਰੀ ਨਹੀਂ ਕਰੀਦੀ ਹੈਗੀ, ਕੋਈ ਸਕ੍ਰਿਪਟ ਨਹੀਂ ਲਿਖੀਦੇ ਹੈਗੇ। ਜਿੱਦਾਂ ਪ੍ਰੋਗਰਾਮ ਦੀ ਲੈਅ ਬਣਦੀ, ਤੈਅ ਬਣਦੀ, ਉੱਦਾਂ ਹੀ ਅਸੀਂ ਚੱਲਦੇ ਹਾਂ ਤੁਹਾਡੇ ਨਾਲ। ਅੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਕਰਨਾ ਇੱਕ ਕਹਾਣੀ ਦੇ ਨਾਲ। ਖਲੀਲ ਜ਼ਿਬਰਾਨ ਇੱਕ ਲਬਨਾਨ ਦੇ ਬਹੁਤ ਹੀ ਮਸ਼ਹੂਰ ਲਿਖਾਰੀ ਹੋਏ ਨੇ, ਚਿੰਤਕ ਹੋਏ ਨੇ, ਦਾਰਸ਼ਨਿਕ ਹੋਏ ਨੇ, ਜਿਹੜੇ ਫਿਰ ਅਮਰੀਕਾ ਦੇ ਵਿੱਚ ਕਾਫੀ ਦੇਰ ਰਹੇ ਔਰ ਉਹਨਾਂ ਨੇ ਕਾਫੀ ਪ੍ਰਚਾਰ ਕੀਤਾ। ਉਹਨਾਂ ਦੀ ਇੱਕ ਕਹਾਣੀ ਖਲੀਲ ਜ਼ਿਬਰਾਨ ਦੇ ਬਚਨ ਬਲਾਸ, ਜਿਹੜੀ ਕਿ ਬੜੇ ਹੀ ਸਤਿਕਾਰਤ ਪਿਆਰਾ ਸਿੰਘ ਪਦਮ ਹੋਣਾਂ ਨੇ ਟਰਾਂਸਲੇਟ ਕੀਤੇ, ਉਲੱਥਾ ਕੀਤਾ, ਉਹਦੇ ਵਿੱਚੋਂ 31ਵੇਂ ਨੰਬਰ ਦੀ ਕਹਾਣੀ ਸ਼ੇਰ ਦੀ ਬੱਚੀ, ਉਹ ਅਸੀਂ ਅੱਜ ਸਾਂਝੀ ਕਰਾਂਗੇ। ਇਸ ਦੇ ਵਿੱਚ ਕੁਝ ਮੈਸੇਜ ਨੇ ਜਿਹੜੇ ਆਪਾਂ ਬਾਅਦ ਦੇ ਵਿੱਚ ਉਹਨਾਂ 'ਤੇ ਐਨਾਲਿਸਿਸ ਕਰਨੇ ਆ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ 4 ਗੁਲਾਮ ਤਖ਼ਤ 'ਤੇ ਸੁੱਤੀ ਪਈ ਆਪਣੀ ਬਜ਼ੁਰਗ ਮਲਕਾ ਨੂੰ ਪੱਖਾ ਝੱਲ ਰਹੇ ਸਨ। ਮਲਕਾ ਬੜੀ ਗੂੜੀ ਨੀਂਦ ਵਿੱਚ ਸੀ। ਉਸਦੀ ਗੋਦ ਵਿੱਚ ਇੱਕ ਬਿੱਲੀ ਲੇਟੀ ਹੋਈ ਸੀ ਜਿਹੜੀ ਕਿ ਗੁਰਰਾ ਰਹੀ ਸੀ, ਅਤੇ ਉਹ ਗੁਲਾਮਾਂ ਵੱਲ ਬੜੇ ਧਿਆਨ ਨਾਲ ਤੱਕ ਰਹੀ ਸੀ। ਪਹਿਲੇ ਗੁਲਾਮ ਨੇ ਕਿਹਾ, ਇਹ ਬੁੱਢੀ ਮਲਕਾ ਸੁੱਤੀ ਹੋਈ ਕਿਸ ਤਰ੍ਹਾਂ ਕਰੂਪ ਅਤੇ ਭੈੜੀ ਮਲੂਮ ਹੋ ਰਹੀ ਹੈ। ਇਸਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੈ, ਅਤੇ ਇਹ ਸਾਹ ਵੀ ਵਿਚਾਰੀ ਇਉਂ ਲੈ ਰਹੀ ਹੈ ਜਿਵੇਂ ਕਿਸੇ ਸ਼ੈਤਾਨ ਨੇ ਇਸਦਾ ਗਲਾ ਘੁੱਟ ਦਿੱਤਾ ਹੁੰਦਾ ਹੈ। ਬਿੱਲੀ ਨੇ ਗੁਰਰਾਂਦਿਆ ਹੋਇਆ ਕਿਹਾ, ਇਹ ਨੀਂਦ ਵਿੱਚ ਇਤਨੀ ਭੈੜੀ ਮਲੂਮ ਨਹੀਂ ਹੁੰਦੀ ਜਿਤਨੇ ਕਿ ਤੁਸੀਂ ਗੁਲਾਮ ਜਾਗਦੇ ਹੋਏ ਵੀ ਕੁਥਰੇ ਅਤੇ ਕੋਝੇ ਮਲੂਮ ਹੁੰਦੇ ਹੋ। ਫਿਰ ਦੂਜੇ ਗੁਲਾਮ ਨੇ ਕਿਹਾ, ਆਪਣਾ ਬਿਆਨ ਦਿੱਤਾ, ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਨੀਂਦ ਕਰਕੇ ਇਸ ਦੇ ਚਿਹਰੇ ਦੀਆਂ ਝੁਰੜੀਆਂ ਸਾਫ਼ ਦਿਸ ਰਹੀਆਂ ਹਨ। ਇਹ ਜ਼ਰੂਰ ਕੋਈ ਭੈੜਾ ਸੁਪਨਾ ਦੇਖ ਰਹੀ ਹੋਵੇਗੀ। ਅਤੇ ਬਿੱਲੀ ਨੇ ਕਿਹਾ, ਕਾਸ਼ ਕਿ ਤੁਸੀਂ ਸੌਂ ਕੇ ਵੀ ਆਪਣੀ ਆਜ਼ਾਦੀ ਦਾ ਸੁਪਨਾ ਨਹੀਂ ਦੇਖ ਸਕਦੇ ਹੋ। ਫਿਰ ਤੀਜੇ ਗੁਲਾਮ ਨੇ ਕਿਹਾ, ਸ਼ਾਇਦ ਇਹ ਉਹਨਾਂ ਲੋਕਾਂ ਦਾ ਝੁਰਮੁੱਟ ਦੇਖ ਰਹੀ ਹੈ ਜਿਨ੍ਹਾਂ ਨੂੰ ਇਸ ਨੇ ਕਤਲ ਕੀਤਾ ਸੀ। ਬਿੱਲੀ ਨੇ ਫਿਰ ਗਰਾਉਂਦਿਆਂ ਹੋਇਆ ਕਿਹਾ, ਹਾਂ ਇਹ ਤੁਹਾਡੇ ਵੱਡੇ ਵਡੇਰਿਆਂ ਦਾ ਜਲੂਸ ਤੱਕ ਰਹੀ ਹੈ। ਚੌਥੇ ਗੁਲਾਮ ਨੇ ਕਿਹਾ, ਇਸ ਬੁੱਢੀ ਰਾਣੀ ਬਾਰੇ ਗੱਲਾਂ ਕਰਨੀਆਂ ਇੱਕ ਚੰਗਾ ਸ਼ੁਗਲ ਹੈ, ਪਰ ਖੜਿਆਂ ਖੜਿਆਂ ਪੱਖਾ ਝੱਲਦੇ ਰਹਿਣਾ ਵੀ ਕੋਈ ਘੱਟ ਮੁਸੀਬਤ ਨਹੀਂ। ਬਿੱਲੀ ਨੇ ਫਿਰ ਕਿਹਾ ਗੁਰਾਉਂਦਿਆਂ ਹੋਇਆ, ਤੁਸੀਂ ਕਿਆਮਤ ਤੱਕ ਪੱਖਾ ਝੱਲਦੇ ਰਹੋਗੇ। ਇਸ ਤਰ੍ਹਾਂ ਦੀ ਤੁਸੀਂ ਧਰਤੀ 'ਤੇ ਹੋ ਔਰ ਤੁਸੀਂ ਗਾਂ ਅਗਲੇ ਜਨਮ ਵਿੱਚ ਵੀ ਇੱਦਾਂ ਹੀ ਕਰਨਾ ਹੈ। ਔਰ ਇਸ ਸਮੇਂ ਬੁੱਢੀ ਮਲਕਾ ਜਿਹੜੀ ਸੀ ਕੁਈਨ, ਉਹਨੇ ਸੁੱਤਿਆਂ ਸੁੱਤਿਆਂ ਨਾ ਆਪਣਾ ਸਿਰ ਹਿਲਾਇਆ ਅਤੇ ਉਹਦੇ ਸਿਰ ਦਾ ਤਾਜ ਭੁੜਕ ਕੇ ਪੁੰਜੇ ਡਿੱਗ ਪਿਆ। ਇੱਕ ਗੁਲਾਮ ਨੇ ਕਿਹਾ, ਇਹ ਤਾਂ ਬੜਾ ਭੈੜਾ ਸ਼ਗਨ ਹੋਇਆ। ਬਿੱਲੀ ਨੇ ਫਿਰ ਕਿਹਾ, ਇਹ ਇੱਕ ਲਈ ਭੈੜਾ ਸ਼ਗਨ ਹੀ ਦੂਜੇ ਲਈ ਚੰਗਾ ਹੁੰਦਾ ਹੈ। ਦੂਸਰੇ ਗੁਲਾਮ ਨੇ ਕਿਹਾ, ਅਗਰ ਇਹ ਜਾਗ ਪਵੇ ਅਤੇ ਡਿੱਗੇ ਤਾਜ ਨੂੰ ਦੇਖ ਲਵੇ ਤਾਂ ਸਾਰਿਆਂ ਨੂੰ ਕਤਲ ਕਰਾ ਦੇਵੇਗੀ। ਬਿੱਲੀ ਨੇ ਗੁਰਾਉਂਦਿਆਂ ਕਿਹਾ, ਤੁਹਾਨੂੰ ਤਾਂ ਜੰਮਣ ਸਮੇਂ ਤੋਂ ਹੀ ਇਹ ਰੋਜ਼ ਕਤਲ ਕਰਦੀ ਆ ਰਹੀ ਹੈ, ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਤੀਸਰੇ ਗੁਲਾਮ ਨੇ ਕਿਹਾ, ਹਾਂ ਇਹ ਸਾਨੂੰ ਕਤਲ ਕਰ ਦੇਵੇਗੀ ਅਤੇ ਫਿਰ ਇਸ ਨੂੰ ਦੇਵਤਿਆਂ ਲਈ ਕੁਰਬਾਨੀ ਕੀਤੀ ਖਿਆਲ ਕਰੇਗੀ। ਬਿੱਲੀ ਨੇ ਫਿਰ ਕਿਹਾ, ਕੇਵਲ ਕਮਜ਼ੋਰ ਹੀ ਦੇਵਤਿਆਂ ਲਈ ਬਲੀ ਕੀਤੇ ਜਾਂਦੇ ਨੇ। ਚੌਥੇ ਗੁਲਾਮ ਨੇ ਦੂਸਰਿਆਂ ਨੂੰ ਚੁੱਪ ਕਰਾਉਂਦੇ ਕਿਹਾ, ਮਲਕਾ ਨੂੰ ਬਿਨਾਂ ਜਗਾਏ ਤਾਜ ਉਸਦੇ ਸਿਰ 'ਤੇ ਰੱਖ ਦਿੱਤਾ। ਅਤੇ ਬਿੱਲੀ ਨੇ ਗੁਰਾਂਦਿਆਂ ਕਿਹਾ, ਸਿਰਫ ਗੁਲਾਮ ਹੀ ਡਿੱਗੇ ਹੋਏ ਤਾਜ ਨੂੰ ਦੁਬਾਰਾ ਰੱਖ ਸਕਦੇ ਹਨ। ਕੁਝ ਚਿਰ ਪਿੱਛੋਂ ਬੁੱਢੀ ਰਾਣੀ ਜਾਗੀ ਅਤੇ ਉਸਨੇ ਚੌਹੀ ਪਾਸੀ ਤੱਕਿਆ ਅਤੇ ਉਸਨੇ ਕਿਹਾ, ਮੇਰਾ ਖਿਆਲ ਹੈ ਕਿ ਮੈਂ ਇੱਕ ਸੁਪਨਾ ਤੱਕ ਰਹੀ ਸੀ ਕਿ ਜਾਣੋ ਇੱਕ ਬਿੱਛੂ, ਬੜਾ ਖਤਰਨਾਕ ਬਿੱਛੂ, ਬੋਰਡ ਦੇ ਦਰੱਖਤ ਦੇ ਉੱਤੇ ਚਾਰ ਨਿੱਕੇ ਨਿੱਕੇ ਕੀੜਿਆਂ ਮਗਰ ਦੌੜਿਆ ਜਾ ਰਿਹਾ ਹੈ। ਮੈਨੂੰ ਇਹ ਸੁਪਨਾ ਪਸੰਦ ਨਹੀਂ ਆਇਆ। ਇਹ ਕਹਿ ਕੇ ਉਹ ਫਿਰ ਸੌਂ ਗਈ। ਉਹਨੇ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਚਾਰੇ ਕਲਾਮ ਪੱਖਾ ਝੱਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਬਿੱਲੀ ਨੇ ਫਿਰ ਕਿਹਾ ਗੁਲਾਮਾਂ ਨੂੰ, ਪੱਖਾ ਝੱਲਦੇ ਜਾਓ ਮੂਰਖੋ, ਅਤੇ ਉਸ ਅੱਗ ਨੂੰ ਹਵਾ ਦਿੰਦੇ ਜਾਓ ਜੋ ਤੁਹਾਨੂੰ ਦਿਨ ਬ ਦਿਨ ਆਪਣੀ ਲਪੇਟ ਦੇ ਵਿੱਚ ਲੈ ਰਹੀ ਹੈ। ਇਹ ਕਹਾਣੀ ਬੜੀ ਡੂੰਘੀ ਹੈ, ਇਹਦੇ ਬੜੇ ਡੂੰਘੇ ਅਰਥ ਨਿਕਲਦੇ ਨੇ, ਇੱਥੇ ਬਹੁਤ ਵੱਡੇ ਵੱਡੇ ਐਨਾਲਿਸਿਸ ਹੋਏ ਨੇ, ਹੋ ਸਕਦੇ ਨੇ। ਹੁਣ ਇਹਨੂੰ ਅਸੀਂ ਆਪਣੇ 'ਤੇ ਵੀ ਲਾ ਕੇ ਦੇਖ ਸਕਦੇ ਹਾਂ ਕਿ ਜਿਹੜਾ ਸਾਡੇ 'ਤੇ ਰਾਜ ਕਰਨ ਵਾਲਾ ਆ, ਰਾਜੇ ਨੇ, ਉਹ ਇੱਕ ਬੁੱਢੀ ਮਲਕਾ ਮੰਗਰ ਹੈ ਜਿਹੜਾ ਤਖ਼ਤ 'ਤੇ ਬੈਠਾ ਸੁੱਤਾ ਪਿਆ ਹੈ, ਅਤੇ ਅਸੀਂ ਉਸਨੂੰ ਪੱਖਾ ਝੱਲ ਰਹੇ ਹਾਂ। ਅਸੀਂ ਉਸਨੂੰ ਲਾਇਕ ਨਹੀਂ ਕਰਦੇ, ਉਸਨੂੰ ਪਸੰਦ ਨਹੀਂ ਕਰਦੇ, ਪਰ ਉਸਦੇ ਬਾਰੇ ਅਸੀਂ ਗੱਲਾਂ ਕਰੀ ਜਾਂਦੇ ਹਾਂ ਨਾ ਪਸੰਦ ਵਾਲੀਆਂ, ਪਰ ਪੱਖਾ ਵੀ ਝੱਲੀ ਜਾਂਦੇ ਹਾਂ। ਸਾਨੂੰ ਸਾਡਾ ਰਾਜਾ ਪਸੰਦ ਨਹੀਂ, ਪਰ ਅਸੀਂ ਉਹਦੇ ਝਾੜੂ ਪੋਚਾ ਵੀ ਮਾਰੀ ਜਾਂਦੇ ਹਾਂ, ਅਤੇ ਸਾਨੂੰ ਉਹਦੀ ਪਾਲੀ ਉਹ ਬਿੱਲੀ ਸਾਨੂੰ ਜਗਾਈ ਵੀ ਜਾ ਰਹੀ, ਸਾਨੂੰ ਦੱਸੀ ਵੀ ਜਾ ਰਹੀ ਹੈ ਵੀ ਤੁਸੀਂ ਗੁਲਾਮ ਹੋ, ਤੁਸੀਂ ਇਸ ਤਰ੍ਹਾਂ ਕਰਦੇ ਹੋ, ਤੁਹਾਡੇ ਨਾਲ ਇਹ ਕਰਨਾ, ਅਸੀਂ ਕਰ ਵੀ ਕੁਛ ਨਹੀਂ ਸਕਦੇ। ਜਦੋਂ ਉਹਦਾ ਤਾਜ ਡਿੱਗਦਾ ਅਸੀਂ ਫਿਰ ਚੱਕ ਕੇ ਉਹਦੇ ਸਿਰ 'ਤੇ ਤਾਜ ਰੱਖ ਦਈਦਾ, ਗਲਤ ਬੰਦੇ ਦੇ। ਮੈਂ ਰਾਜੇ ਦੀ ਗੱਲ ਨਹੀਂ ਕਰਦਾ, ਕੋਈ ਵੀ ਆ, ਅਸੀਂ ਸਿਰਫ ਗੱਲਾਂ ਵਾਲੇ ਹਾਂ। ਗੱਲਾਂ ਕਰ ਕਰਕੇ ਅਸੀਂ ਆਪਣਾ ਢਿੱਡ ਭਰੀਦਾ। ਇਹ ਗੱਲ ਮੈਂ ਕਿੱਧਰ ਨੂੰ ਲੈ ਕੇ ਜਾ ਰਿਹਾ ਹਾਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਇਲੈਕਸ਼ਨਸ ਆ ਗਈਆਂ ਨੇ ਪੰਚਾਇਤੀ। ਜਦੋਂ MLA ਦੀਆਂ ਇਲੈਕਸ਼ਨਸ ਹੁੰਦੀਆਂ ਨੇ ਤਾਂ ਪੰਜਾਬ ਸਟੇਟ ਦੀ ਗੱਲ ਆਉਂਦੀ ਆ, ਜਦੋਂ ਸੈਂਟਰ ਦੀਆਂ ਇਲੈਕਸ਼ਨਾਂ MP ਦੀਆਂ ਹੁੰਦੀਆਂ ਨੇ ਤਾਂ ਦੇਸ਼ ਦੀ ਗੱਲ ਆਉਂਦੀ ਆ। ਜਦੋਂ ਪੰਚਾਇਤੀ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਸਾਡੇ ਆਪਣੇ ਪਿੰਡ ਦੀ ਗੱਲ ਆਉਂਦੀ ਆ, ਸਾਡੇ ਆਪਣੇ ਭਾਈਚਾਰੇ ਦੀ ਗੱਲ ਆਉਂਦੀ ਆ। ਹੁਣ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਦੇਖ ਰਹੇ ਹੋ, ਆਪਣੇ ਮੈਨੂੰ ਵਿਚਾਰ ਦਿਓ ਕਿ ਇਹ ਤਿੰਨਾਂ ਦੇ ਵਿੱਚੋਂ ਸਾਰਿਆਂ ਨੂੰ ਜ਼ਿਆਦਾ ਅਹਿਮੀਅਤ ਕਿਹੜੀਆਂ ਇਲੈਕਸ਼ਨਾਂ ਰੱਖਦੀਆਂ ਨੇ। ਮੈਂ ਆਪਣੇ ਵਿਚਾਰ ਤੁਹਾਨੂੰ ਦੱਸਾਂਗਾ, ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਮੈਨੂੰ ਦੱਸਿਓ ਕਿ ਸੈਂਟਰ ਦੀਆਂ, ਸਟੇਟ ਦੀਆਂ ਅਤੇ ਪੰਚਾਇਤੀ ਇਲੈਕਸ਼ਨਾਂ ਦੇ ਵਿੱਚੋਂ ਸਾਰਿਆਂ ਨੂੰ ਵੱਧ ਮਾਇਨੇ ਕਿਹੜੀਆਂ ਇਲੈਕਸ਼ਨਾਂ ਦੇ ਨੇ। ਮੇਰੀ ਸੋਚ ਮੁਤਾਬਕ ਸਾਰਿਆਂ ਨੂੰ ਵੱਧ ਅਹਿਮੀਅਤ ਪੰਚਾਇਤੀ ਚੋਣਾਂ ਰੱਖਦੀਆਂ ਨੇ। ਉਹ ਸਾਡੀਆਂ ਆਪਣੀਆਂ ਚੋਣਾਂ ਨੇ, ਸਾਡੇ ਆਲੇ ਦੁਆਲੇ ਦੀਆਂ ਚੋਣਾਂ ਨੇ। ਜਿਹੜੇ ਬੰਦੇ ਅਸੀਂ ਚੁਣਨੇ ਨੇ ਉਹ ਸਾਡੇ ਮੁਹੱਲੇ 'ਚੋਂ ਹੀ ਨੇ, ਸਾਡੀ ਗਲੀ 'ਚੋਂ ਨੇ, ਸਾਡੇ ਚਾਚੇ ਤਾਏ ਨੇ। ਉਹ ਅਸੀਂ ਚੁਣਨੇ ਹਾਂ ਕਿਸ ਵਾਸਤੇ ਚੁਣਨੇ ਹਾਂ ਕਿ ਜਿੰਨਾ ਕੁ ਸਾਡਾ ਪਿੰਡ ਹੈ, 200 ਘਰ, 400 ਘਰ, 500 ਘਰ, 2000 ਆਬਾਦੀ, 1500 ਆਬਾਦੀ, 3000 ਆਬਾਦੀ, ਉਸ ਨੂੰ ਮੈਨੇਜ ਕਰਨ ਦੇ ਲਈ, ਇਹ ਸਾਡੇ ਲਈ ਲਿਟਮਸ ਟੈਸਟ ਹੈ ਨੀਲਾ ਥੋਥੇ ਵਾਲਾ, ਕਿ ਕੀ ਅਸੀਂ ਆਪਣੇ ਪਿੰਡ ਦੀਆਂ ਇਲੈਕਸ਼ਨਾਂ ਦੇ ਵਿੱਚ ਵਧੀਆ ਬੰਦੇ ਚੁਣ ਸਕਦੇ ਹਾਂ। ਸਾਰਾ ਸਾਲ ਅਸੀਂ ਪੰਚਾਂ ਸਰਪੰਚਾਂ ਨੂੰ ਭੰਡੀਦਾ, ਉਹਨੇ ਆਹ ਨਹੀਂ ਕੀਤਾ, ਉਹਨੇ ਉਹ ਨਹੀਂ ਕੀਤਾ, ਇਹਨੇ ਆਹ ਨਹੀਂ ਕੀਤਾ, ਇਹ ਇੱਦਾਂ ਦਾ ਆ। ਪਰ ਜਦੋਂ ਇੱਕ ਵਧੀਆ ਸ਼ਖਸ ਨੂੰ ਜਾਂ ਪੰਜਾਂ ਬੰਦਿਆਂ ਨੂੰ ਚੁਣਨ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਫੇਲ ਹੁੰਦੇ ਹਾਂ। ਇਹਨਾਂ 20 ਕੁ ਦਿਨਾਂ ਦੇ ਵਿੱਚ ਹੀ ਫੇਲ ਹੋ ਜਾਂਦੇ ਹਾਂ, ਅਤੇ ਚੁਣ ਕੇ ਆਪਾਂ ਬਿਠਾਲ ਦੇਈਦਾ ਆ, ਅਤੇ ਫਿਰ 5 ਸਾਲ ਉਹਨੂੰ ਆਪਾਂ ਗਾਲਾਂ ਕੱਢੀ ਜਾਈਦੀਆਂ, ਸਾਥ ਵੀ ਨਹੀਂ ਦੇਈਦਾ, ਉਹਨੂੰ ਪੁੱਛੀਦਾ ਵੀ ਨਹੀਂ ਵੀ ਤੂੰ ਕਰਦਾ ਕੀ ਹੈ, ਕਿੱਥੇ ਜਾਣਾ, ਕੀ ਕਰਨਾ, ਬਸ ਇੱਕ ਤਮਾਸ਼ਾ ਬਣਾ ਕੇ ਆਪਾਂ ਰੱਖ ਲੈਂਦੇ ਹਾਂ। ਫਿਰ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਗੁੱਸਾ ਕਰੀ ਜਾਂਦੇ ਹਾਂ ਜਦੋਂ ਡਿਵੈਲਪਮੈਂਟ ਨਹੀਂ ਹੁੰਦੀ। ਅਗਰ ਕੋਈ ਡਿਵੈਲਪਮੈਂਟ ਕਰਦਾ ਫਿਰ ਉਹਦਾ ਸਾਥ ਨਹੀਂ ਦੇਣਾ ਹੁੰਦਾ ਸੀ। ਸੋ ਜੋ ਅਸੀਂ ਪੰਚਾਇਤ ਚੁਣਦੇ ਹਾਂ ਉਹ ਸਾਡੀ ਹੀ ਰਿਫਲੈਕਸ਼ਨ ਹੈ, ਸਾਡੇ ਪਿੰਡ ਦੀ ਸੋਚ ਦੀ, ਸਮੂਹਿਕ ਸੋਚ ਦੀ ਇੱਕ ਤਸਵੀਰ ਹੁੰਦੀ ਹੈ ਕਿ ਅਸੀਂ ਕਿੱਦਾਂ ਦੇ ਹਾਂ। ਬਹੁਤ ਚੰਗੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ, ਫੇਸਬੁੱਕ 'ਤੇ ਬੜਾ ਦੇਖਿਆ, ਵਟਸਐਪ 'ਤੇ ਬੜਾ ਦੇਖਿਆ ਕਿ ਸਰਬਸੰਮਤੀ ਹੋ ਗਈ ਜੀ, ਸਰਬਸੰਮਤੀ ਨਾਲ ਹੋ ਗਿਆ ਜੀ, ਬਹੁਤ ਵਧੀਆ, ਵਧਾਈ ਦੇ ਪਾਤਰ ਨੇ ਸਾਰੇ ਜਿਹੜੇ ਜਿਹੜੇ ਪਿੰਡ, ਜਿਹੜੇ ਜਿਹੜੇ ਇਲਾਕੇ ਸਰਬਸੰਮਤੀ ਨਾਲ ਆਪਣੀ ਪੰਚਾਇਤ ਚੁਣਦੇ ਨੇ, ਕਮੇਟੀਆਂ ਚੁਣਦੇ ਨੇ, ਕਿਤੇ ਵੀ ਆ, ਗੁਰੂ ਘਰਾਂ 'ਚ ਵੀ ਇਸ ਤਰ੍ਹਾਂ ਹੀ ਆ, ਬਹੁਤ ਵਧੀਆ ਗੱਲ ਹੈ। ਪਰ ਉਹ ਸਰਬਸੰਮਤੀ ਦੇ ਵਿੱਚ ਜਿਹੜੇ ਟਾਈਮ ਕੱਢ ਸਕਦੇ ਆ, ਉਹਨਾਂ 'ਚ ਕੈਪੇਬਿਲਿਟੀ ਆ, ਉਹ ਕਈ ਵਾਰੀ ਪਿੱਛੇ ਕਿੰਗ ਮੇਕਰ ਬੈਠੇ ਹੁੰਦੇ ਆ, ਉਹ ਗਲਤ ਬੰਦਿਆਂ ਨੂੰ ਮੂਹਰੇ ਬਣਾ ਦਿੰਦੇ ਧੱਕੇ ਨਾਲ, ਅਤੇ ਕਰਨਾ ਉਹ ਨਹੀਂ ਆਪ ਹੁੰਦਾ, ਅਤੇ ਉਹ ਬੰਦੇ ਨੂੰ ਵਿਚਾਰੇ ਨੂੰ ਗੱਲ ਵੀ ਨਹੀਂ ਕਰਨੀ ਆਉਂਦੀ ਹੁੰਦੀ, ਜਾਂ ਲੇਡੀ ਨੂੰ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਸਰਕਾਰੀ ਦਰਬਾਰੇ ਜਾਂ ਹੋਰ ਅਸੀਂ ਉੱਥੇ ਗੱਲਾਂ ਕਰਨੀਆਂ ਨੇ ਜਾਂ ਆਪਣੇ ਕੰਮ ਕਰਾਉਣੇ ਨੇ। ਅਤੇ ਆਹ ਟਾਈਮ ਹੈ, ਇਹ 15 ਦਿਨ ਹੈ, ਇਹ ਜਿਹੜੀ ਬੁੱਢੀ ਮਲਕਾ ਦੀ ਆਪਾਂ ਕਹਾਣੀ ਸੁਣੀ ਆ, ਬਿੱਲੀ ਵਾਲੀ ਕਹਾਣੀ ਸੁਣੀ ਆ, ਗੁਲਾਮਾਂ ਵਾਲੀ ਕਹਾਣੀ ਸੁਣੀ ਆ, ਤਿੰਨ ਪਾਤਰ ਨੇ ਇਹਦੇ 'ਚ, ਤਿੰਨ ਤਰ੍ਹਾਂ ਦੇ ਪਾਤਰ ਨੇ, ਕਿ ਆਪਾਂ ਇਹ ਸਾਈਕਲ ਤੋੜਨਾ ਆ। ਬਿੱਲੀ ਸਾਨੂੰ ਦੱਸੀ ਜਾ ਰਹੀ ਆ ਕਿ ਸੁਧਰ ਜਾਓ, ਸੁਧਰ ਜਾਓ, ਨਹੀਂ ਮੰਨਦੇ ਨਹੀਂ ਹੈਗੇ ਅਸੀਂ। ਹੁਣ ਗੁਰਬਾਣੀ ਦੇ ਵਿੱਚ ਜਿਹੜੇ ਮੋਹਰੀ ਨੇ, ਗਲਤ ਮੋਹਰੀ ਬਣ ਜਾਂਦੇ ਨੇ, ਉਹਨਾਂ ਦੇ ਬਾਰੇ ਕਹਿੰਦੇ, ਹਰਨਾ ਬਾਜਾਂ ਤੈ ਸਿੱਖਦਾਰਾਂ ਇਹਨਾਂ ਪੜ੍ਹਿਆ ਨਾਉਂ। ਇਹਨਾਂ ਨੂੰ ਪੜ੍ਹੇ ਲਿਖੇ ਕਹਿੰਦੇ ਨੇ ਜੀ, ਇਹ ਪੜ੍ਹੇ ਲਿਖੇ ਬਣਾ ਦਿੱਤੇ ਆਪਾਂ, ਪਰ ਹੁੰਦੇ ਹਰਨ ਹੈ, ਬਾਜ ਹੈ, ਜਿਹੜੇ ਕਿ ਸ਼ਿਕਾਰ ਕਰਦੇ ਨੇ। ਫੰਦੀ ਲੱਗੀ ਜਾਤ ਫਿਹਾਇਣ ਆਗੇ ਨਹੀਂ ਤਾਂ, ਉਹ ਸਾਰੀ ਹੀ ਕੌਮ ਨੂੰ ਸੂਲੀ ਟੰਗ ਦਿੰਦੇ ਨੇ, ਸਾਰੀ ਜਾਤ ਨੂੰ। ਪੜ੍ਹੇ ਲਿਖੇ ਇਹੋ ਜਿਹੇ ਜਿਹੜੇ ਕਹਿੰਦੇ ਕਿ ਅਸੀਂ ਪੜ੍ਹੇ ਲਿਖੇ ਹਾਂ, ਅਤੇ ਪਰ ਉਹਨਾਂ ਦੀ ਜਿਹੜੀ ਬਿਰਤੀ ਆ ਉਹ ਹਰਨਾਂ ਬਾਜਾਂ ਅਤੇ ਸਿੱਖਦਾਰਾਂ ਵਾਲੀ ਹੁੰਦੀ ਆ। ਮਹਾਰਾਜ ਨੇ ਤਾਂ ਬਹੁਤ ਡਿਟੇਲ ਦੇ ਵਿੱਚ ਦੱਸਿਆ ਕਿ ਰਾਜੇ ਸੀ ਮੁਕੱਦਮ ਕੁੱਤੇ, ਰਾਜੇ ਜਿਹੜੇ ਸ਼ੇਰ ਹੁੰਦੇ ਨੇ, ਜਿਹੜੇ ਮੁਕੱਦਮ ਜਾਣੀ ਕਿ ਵਕੀਲ ਵਗੈਰਾ, ਜੱਜ ਵਗੈਰਾ ਜਾਂ ਜਿੰਨੀ ਵੀ ਜੁਡੀਸ਼ਰੀ, ਉਹ ਕੁੱਤੇ ਹੁੰਦੇ ਨੇ, ਜਾ ਪੁਲਿਸ ਵਾਲੇ ਵੀ, ਜਾਏ ਜਗਾਇਣ ਬੈਠੇ ਸੁੱਤੇ, ਬੈਠੇ ਸੁੱਤਿਆਂ ਨੂੰ ਜਾ ਕੇ ਜਗਾ ਦਿੰਦੇ ਨੇ ਬਿਨਾਂ ਕਿਸੇ ਗੱਲ ਤੋਂ। ਚਾਕਰ ਨਹਿੰਦਾ ਪਾਇਨ ਘਾਓ, ਜਿਹੜੇ ਉਹਨਾਂ ਦੇ ਚਾਕਰ ਹੁੰਦੇ ਨੇ ਉਹ ਜਿਹੜੇ ਘਾਓ ਕਰਦੇ ਨੇ, ਸ਼ਿਕਾਰ ਕਰਦੇ, ਉਹਨਾਂ ਦਾ ਰੱਤ ਚੱਟ ਲੈਂਦੇ ਨੇ ਖੂਨ, ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਸੋ ਇਹੋ ਜਿਹੀ ਆਪਾਂ ਬਿਰਤੀ ਤੋਂ, ਇਹੋ ਜਿਹੇ ਆਪਾਂ ਲੀਡਰਾਂ ਤੋਂ ਬਚਣਾ ਆ। ਆਪਣੇ ਪਿੰਡ, ਆਪਣੇ ਇਲਾਕੇ, ਜਿੱਥੇ ਵੀ ਕੋਈ ਚੋਣ ਹੁੰਦੀ ਆ, ਅਸੀਂ ਉਹ ਲੀਡਰ ਚੁਣਨੇ ਨੇ ਜਿਹੜੇ ਕੰਮ ਕਰ ਸਕਣ, ਟਾਈਮ ਕੱਢ ਸਕਣ, ਉਹਨਾਂ 'ਚ ਕਾਬਲੀਅਤ ਹੋਵੇ ਔਰ ਸਾਰਿਆਂ ਨੂੰ ਜੋੜ ਕੇ ਰੱਖ ਸਕਣ। ਇਹ ਅੱਜ ਦੀ ਇਸ ਕਹਾਣੀ ਦਾ ਸਿੱਟਾ ਆ ਕਿ ਨਹੀਂ ਤਾਂ ਫਿਰ ਬੁੱਢੀ ਤਖਤ 'ਤੇ ਸੁੱਤੀ ਪਈ ਆ, ਕਰਦੀ ਕਰਨ ਦੀ ਕੱਖ ਨਹੀਂ ਹੈਗੀ, ਅਤੇ ਚਾਰ ਬੰਦੇ ਉਹਦੇ ਪੱਖਾ ਝੱਲ ਰਹੇ ਨੇ, ਗਾਲਾਂ ਕੱਢੇ ਜਾ ਰਹੇ ਨੇ, ਪਰ ਉਹਨੂੰ ਤਖਤ 'ਤੇ ਬਿਠਾ ਲਿਆ ਹੋਇਆ ਆ। ਬਿੱਲੀ ਉਹਦੇ ਹੀ ਪੱਟਾਂ ਦੇ ਵਿੱਚ ਬੈਠ ਕੇ, ਗੋਦ ਵਿੱਚ ਬੈਠ ਕੇ, ਉਹ ਉਹਨਾਂ ਨੂੰ ਵੀ ਤੀਲ ਲਾਈ ਜਾਂਦੀ ਆ, ਉਹਦੇ ਵੀ ਕਰੀ ਜਾਂਦੀ ਸਪੋਰਟ। ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਨਾ ਬਣਨ ਦਵਾ ਆਪਣੇ ਏਰੀਏ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ। ਅਤੇ ਇਹ ਸੀ ਅੱਜ ਦਾ ਵਿਚਾਰ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸਰੋਤੇ, ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਸਵੇਰ ਦੇ ਹੀ ਜੁੜੇ ਹੋਏ ਨੇ ਅਤੇ ਸ਼ਮੂਲੀਅਤ ਕਰ ਰਹੇ ਨੇ, ਮੈਸੇਜਸ ਵੀ ਆ ਰਹੇ ਨੇ, ਫੇਸਬੁੱਕ ਯੂਟਿਊਬ 'ਤੇ ਵੀ ਮੈਸੇਜ ਆ ਰਹੇ ਨੇ, ਉਹ ਵੀ ਆਪਾਂ ਸਾਰੇ ਲਵਾਂਗੇ। ਅਤੇ ਖਬਰਾਂ ਵੀ ਅੱਜ ਅਸੀਂ ਬਹੁਤ ਇੰਟਰਸਟਿੰਗ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਅਨਾਲਿਸਿਸ ਕਰਨੇ ਆ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਿਲ ਹੁੰਦੇ ਹੀ ਹੋਣਗੇ ਅਤੇ ਬੜੀ ਛੇਤੀ ਆਉਣਗੇ, ਅਤੇ ਇੱਕ ਦੋ ਗੀਤ ਵੀ ਅਸੀਂ ਸੁਣਨੇ ਆ। ਅਤੇ ਗੀਤ ਜਦੋਂ ਮੈਂ ਲਾਉਂਦਾ ਆ ਅਤੇ ਰੇਡੀਓ 'ਤੇ ਗੀਤ ਸੁਣਦਾ ਆ, ਕੱਲ੍ਹ ਸੁਖਜੀਵਨ ਸਿੰਘ ਹੁਣੀ ਕਿਹਾ ਮੈਂ ਤਾਂ ਚੱਲਿਆ ਜੀ ਐਪ 'ਤੇ, ਮੈਨੂੰ ਗੀਤ ਨਹੀਂ ਸੁਣਦੇ ਫੇਸਬੁੱਕ ਅਤੇ ਯੂਟਿਊਬ 'ਤੇ, ਕਿਉਂਕਿ ਕਾਪੀਰਾਈਟ ਦਾ ਇਸ਼ੂ ਹੈ। ਸੋ ਯੂਟਿਊਬ 'ਤੇ, ਫੇਸਬੁੱਕ 'ਤੇ ਗੀਤ ਨਹੀਂ ਚੱਲੇਗਾ, ਉੱਥੇ ਅਸੀਂ ਇੱਕ ਸਟੈਂਡਰਡ ਮਿਊਜ਼ਿਕ ਲਾਵਾਂਗੇ। ਤਾਂ ਇਹ ਗੀਤ ਜਿਹੜਾ ਪਹਿਲਾ ਚੁਣਿਆ ਕੁਲਵਿੰਦਰ ਬਿੱਲਾ ਅਤੇ ਫਤਿਹ ਸ਼ੇਰਗਿੱਲ ਦੀ ਆਵਾਜ਼ ਦੇ ਵਿੱਚ, ਮੇਰੇ ਨਾਲ ਪੰਜਾਬ, 2023 ਦਾ ਗੀਤ ਆਇਆ। ਅਤੇ ਆਓ ਇਹ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਜੀ ਹੋਰ ਗੱਲਾਂ ਬਾਤਾਂ ਲੈ ਕੇ। ਮਾਣੋ ਆਨੰਦ
ਪਹਿਲੀ ਵਾਰੀ ਮਾਂ ਦੇ ਮੂੰਹੋਂ ਪੁੱਤ ਸੁਣਿਆ, ਮੇਰੀ ਮਾਂ ਬੋਲੀ ਨੇ ਮੱਥਾ ਮੇਰਾ ਆ ਚੁੰਮਿਆ। ਇਹ ਮਹਿੰਗੀ ਦੌਲਤ ਲਫ਼ਜ਼ਾਂ ਦੀ ਮੈਨੂੰ ਬਣ ਕੇ ਮਿਲੀ ਵਿਰਾਸਤ, ਇਹ ਤੇ ਬਖਸ਼ਿਸ਼ ਬਾਬੇ ਨਾਨਕ ਦੀ ਰੱਬ ਕਰਦਾ ਆਪ ਹਿਫਾਜ਼ਤ। ਵੱਜੇ ਭਾਈ ਮਰਦਾਨੇ ਦੀ ਰਵਾ, ਰਹਿੰਦਾ ਏ ਪੰਜਾਬ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ ਸੋਹਣਿਆ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ। ਜਾਤਾਂ ਧਰਮਾਂ ਵਿੱਚ ਵੰਡਿਓ ਨਾ ਮੇਰੇ ਸੋਹਣੇ ਵਤਨ ਪਿਆਰੇ ਨੂੰ, ਮੁੜ ਪਾਉਣ ਦੋ ਜੱਫੀਆਂ ਧਨੀ ਰਾਮ ਫੀਕੇ ਖਾਂ ਸਿੰਘ ਦਰਬਾਰੇ ਨੂੰ। ਸਾਡੀ ਭਾਈਚਾਰਕ ਸਾਂਝ ਦੇ ਦੀਵੇ ਬਲਦੇ ਰਹਿਣੇ ਆ, ਸਾਡੇ ਹੜਾਂ ਸੋਕਿਆਂ ਵਿੱਚ ਵੀ ਲੰਗਰ ਚੱਲਦੇ ਰਹਿਣੇ ਆ। ਮੁੱਕ ਕੇ ਵੀ ਮੁੱਕਣ ਵਾਲੇ ਨੀ, ਟੁੱਟ ਕੇ ਵੀ ਟੁੱਟਣ ਵਾਲੇ ਨੀ, ਪੰਜਾਬ ਫਤਿਹ ਸਿਆਂ ਹੱਸਦਾ ਰਹੂ, ਅਸੀਂ ਹੰਝੂ ਸੁੱਟਣ ਵਾਲੇ ਨੀ। ਜ਼ੋਰ ਬੜਿਆਂ ਨੇ ਲਾ ਲਿਆ ਜਨਾਬ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ ਸੋਹਣਿਆ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ। ਵੱਟਾਂ ਤੇ ਤੁਰ ਕੇ ਸਿੱਖਿਆ ਕਿ ਮੇਰਾ ਬਣਦੇ ਪੱਗ ਡੰਡੀਆਂ ਤੋਂ, ਅਸੀਂ ਔਕੜਾਂ ਵੱਡ ਵੱਡ ਸੁੱਟਦੇ ਗੁਰ ਲੈ ਕੇ ਦਾਤੀਆਂ ਰੰਬੀਆਂ ਤੋਂ। ਹੱਕਾਂ ਲਈ ਬਾਗੀ ਹੋ ਜਾਣਾ ਇਸ ਮਿੱਟੀ ਹਿੱਸੇ ਆਇਆ ਏ, ਇਹਨੇ ਬੂਟਾ ਆਪ ਸ਼ਹਾਦਤ ਦਾ ਬੰਦੂਕਾਂ ਬੀਜ ਕੇ ਲਾਇਆ ਏ, ਬੰਦੂਕਾਂ ਬੀਜ ਕੇ ਲਾਇਆ ਏ, ਗੋਲੀ ਵੈਰੀਆਂ ਲਈ ਯਾਰਾਂ ਲਈ ਗੁਲਾਬ, ਮੇਰੇ ਨਾਲ ਰੰਗ ਫਿੱਕੇ ਹੋਣ ਨਹੀਂ ਦਿੰਦੀਆਂ, ਇੱਥੇ ਰੁੱਤਾਂ ਚਾਰ ਲਲਾਰੀ ਨੇ। ਇਹ ਧਰਤੀ ਰਿਸ਼ੀਆਂ ਮੁਨੀਆਂ ਦੀ, ਕਵੀਆਂ ਵਿਦਵਾਨਾਂ ਗੁਣੀਆਂ ਦੀ, ਮੈਂ ਮੁੜ ਮੁੜ ਜਨਮ ਲਵਾਂ ਇੱਥੇ, ਥਾਂ ਸਭ ਤੋਂ ਸੋਹਣੀ ਦੁਨੀਆਂ ਦੀ, ਮਿੱਠੇ ਅੰਮ੍ਰਿਤ ਵਾਂਗੂ ਇਹ ਦਿਆ। ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ ਸੋਹਣਿਆ, ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ। ਖੇਤਾਂ ਦੀਆਂ ਬੁੱਕਲਾਂ ਵਿੱਚ ਖੇਡੇ, ਸਾਨੂੰ ਲੋਰੀ ਦਿੱਤੀ ਫਸਲਾਂ ਨੇ, ਕਦੇ ਮਿੱਟੀ ਨਾਲੋਂ ਟੁੱਟਿਓ ਨਾ, ਪਿੰਡ ਜਿਉਂਦੇ ਰੱਖਣੇ ਨਸਲਾਂ ਨੇ, ਪਿੰਡ ਜਿਉਂਦੇ ਰੱਖਣੇ ਨਸਲਾਂ।
ਬਹੁਤ ਸੋਹਣਾ ਸੁਨੇਹਾ ਇਸ ਗੀਤ ਦੇ ਰਾਹੀਂ ਅਸੀਂ ਸੁਣਿਆ, ਅਤੇ ਪੰਜਾਬ ਦਾ ਭਲਾ ਕਰਨਾ ਹੈ ਅਤੇ ਜ਼ਰੂਰ ਹੁਣ ਮੌਕਾ ਆ ਕਿ ਆਪਣੇ ਪਿੰਡ ਦੀ ਵਧੀਆ ਪੰਚਾਇਤ ਚੁਣੋ। ਇਹ ਅੱਜ ਦਾ ਸੁਨੇਹਾ ਹੈ ਅਤੇ ਕਹਾਣੀ ਵੀ ਆਪਾਂ ਸੁਣੀ ਅਤੇ ਬਹੁਤ ਸਾਰੇ ਸੁਨੇਹੇ ਵੀ ਸਾਡੇ ਤੱਕ ਪਹੁੰਚ ਰਹੇ ਨੇ, ਪਰ ਪਹਿਲਾਂ ਇੱਕ ਮੌਸਮ ਦੀ ਜਾਣਕਾਰੀ ਜ਼ਰੂਰੀ ਹੈ ਜਿਹੜੀ ਆਪਾਂ ਸਾਂਝੀ ਕਰਨੀ ਆ, ਕਿਉਂਕਿ ਨੌਰਦਰਨ ਨਿਊ ਸਾਊਥ ਵੇਲਸ ਦੇ ਵਿੱਚ ਕਾਫੀ ਮੀਂਹ ਪੈ ਰਹੇ ਨੇ ਅਤੇ ਬਹੁਤ ਜਿਹੜੇ ਕਾਲਸ ਨੇ SES ਨੂੰ ਗਈਆਂ ਨੇ, ਪਰ ਪਹਿਲਾਂ ਆਪਾਂ ਜਾਣ ਲਈ ਕਿ ਹੁਣ ਦਾ ਤਾਪਮਾਨ ਕੀ ਹੈ। ਇਸ ਵੇਲੇ ਕੌਫਸ ਹਾਰਬਰ ਦੇ ਵਿੱਚ 19.5 ਡਿਗਰੀ ਤਾਪਮਾਨ ਹੈ, ਔਰ ਵੈਦਰ ਅਸੀਂ ਸਾਰੇ ਆਸਟ੍ਰੇਲੀਆ ਦਾ ਦੇਖੀਏ ਤਾਂ ਬ੍ਰਿਸਬੇਨ ਦੇ ਵਿੱਚ 22.4, ਸਿਡਨੀ ਦੇ ਵਿੱਚ ਉੱਥੇ ਮੀਂਹ ਵੀ ਦੱਸਿਆ ਜਾ ਰਿਹਾ ਅਤੇ ਸਿਡਨੀ ਦੇ ਵਿੱਚ 15.2 ਹੈ, ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 16.2, ਹੋਬਰਟ 'ਤੇ 15.5, ਐਡਲੇਡ ਵਿੱਚ 14.5, ਪਰਥ ਦੇ ਵਿੱਚ 8.8। ਠੰਡ ਇੱਕ ਵਾਰੀ ਫੇਰ ਵੱਧ ਰਹੀ ਹੈ ਇੱਧਰ ਨੂੰ, ਠੰਡ ਹੋਰ ਹੋਣੀ ਹੈ। ਡਾਰਵਿਨ ਦੇ ਵਿੱਚ 28.3 ਡਿਗਰੀ ਤਾਪਮਾਨ ਹੈ ਅਤੇ ਬਾਇਰਨ ਬੇ ਦੇ ਵਿੱਚ ਕੱਲ੍ਹ ਕਾਫੀ ਮੀਂਹ ਪਿਆ, ਕੌਫਸ ਹਾਰਬਰ ਦੇ ਵਿੱਚ ਵੀ ਕਾਫੀ ਮੀਂਹ ਪਿਆ, ਔਰ ਇਸ ਮੀਂਹ ਦੇ ਕਾਰਨ ਕਰੀ ਫੈਸਟੀਵਲ ਇੱਥੇ ਹੁੰਦਾ ਆ ਉਹ ਕੈਂਸਲ ਹੋਇਆ ਅਤੇ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਪਹੁੰਚੇ ਹੋਏ ਸਨ ਇੱਥੇ, ਉਹਨਾਂ ਨੂੰ ਮਿਲਣ ਨਹੀਂ ਹੋਇਆ। ਸਾਡੇ ਤੋਂ ਆਪਣੇ ਤੋਂ ਗੁਰੂ ਘਰ ਨਹੀਂ ਜਾ ਹੋਇਆ ਸੇਵਾ ਕਰਨ ਵਾਸਤੇ, ਕਿਉਂਕਿ ਸਾਡੇ ਜਿਹੜੀਆਂ ਚੋਅ ਹੈ ਵਿਚਾਲੇ ਇੱਕ ਆਉਂਦਾ ਆ ਫਾਰਮ 'ਤੇ ਤਾਂ ਮੇਨ ਰੋਡ 'ਤੇ, ਉਹ ਕਈ ਵਾਰੀ ਉੱਪਰੋਂ ਜਾਣ ਲੱਗ ਜਾਂਦਾ ਪਾਣੀ ਅਤੇ ਸਾਨੂੰ ਇੱਦਾਂ ਹੁੰਦੀ ਕਿਤੇ ਉੱਧਰੇ ਨਾ ਰਹਿ ਜਾਈਏ। ਇੱਕ ਦੋ ਵਾਰੀ ਇਸ ਤਰ੍ਹਾਂ ਵੀ ਹੋਇਆ ਕਿ ਦੋ ਅਸੀਂ ਇੱਕ ਰਾਤ ਬਾਹਰ ਵੀ ਰਹੇ। ਸੋ ਇਸ ਕਰਕੇ ਮੀਂਹ ਕਾਫੀ ਪੈ ਰਿਹਾ, ਕੱਲ੍ਹ ਸੱਜਣਾ ਮਿੱਤਰਾਂ ਨਾਲ ਨਹੀਂ ਮਿਲ ਸਕੇ, ਫੋਨ ਵੀ ਆਉਂਦੇ ਰਹੇ, ਅਸੀਂ ਲਾਚਾਰ ਸੀਗੇ। ਅਤੇ ਇੱਦਾਂ ਕਹਿ ਲਓ ਕਿ ਜਿਹੜੇ ਬ੍ਰਿਸਬੇਨ ਵਾਲੇ ਕਰੀ ਫੈਸਟੀਵਲ ਨੂੰ ਆਏ ਸੀ ਉਹ ਡੀ ਟੱਚ ਕਰਕੇ ਵਾਪਸ ਜਾਣਾ ਪਿਆ, ਸਾਨੂੰ ਮਿਲ ਨਹੀਂ ਹੋਇਆ। ਅਤੇ ਬਹੁਤ ਸੱਜਣ ਮਿੱਤਰ ਆਉਂਦੇ ਨੇ ਤਾਂ ਖੈਰ, ਮੀਂਹ ਦਾ ਕਾਫੀ ਪ੍ਰਕੋਪ ਹੈ, ਪਿਛਲੇ ਰਾਤ ਆਹ ਜਿਹੜੀ ਰਾਤ ਲੰਘ ਕੇ ਗਈ ਹੈ 50 ਮਿਲੀਮੀਟਰ ਮੀਂਹ ਇੱਥੇ ਪੈ ਚੁੱਕਾ ਆ ਜਿਹੜਾ ਕਿ ਕਾਫੀ ਆ, ਔਰ ਪਾਣੀ ਹਜੇ ਵੀ ਚੜਿਆ ਹੋਇਆ ਆ। ਅਤੇ ਇਲਾਕੇ ਦੇ ਵਿੱਚ ਹੋਰ ਖਬਰਾਂ ਵੀ ਆ ਰਹੀਆਂ ਨੇ, ਕੱਲ੍ਹ ਦੀ ਖਬਰ ਸੀਗੀ ਜਿਹੜਾ SES ਵਾਲੰਟੀਅਰ ਹੈ ਉਹਨਾਂ ਦੀਆਂ ਖਬਰਾਂ ਸੀਗੀਆਂ ਕਿ ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਸਾਊਥ ਵੇਲਸ ਦੇ ਨੌਰਦਰਨ ਕੋਸਟ 'ਤੇ ਤੱਟ ਦੇ ਉੱਤੇ ਤੂਫਾਨ ਨਾਲ ਸੰਬੰਧਿਤ 190 ਘਟਨਾਵਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਜਿਹੜੇ ਵਾਲੰਟੀਅਰ ਸੀਗੇ। ਅਤੇ ਇਹ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਅਤੇ ਹਵਾਵਾਂ ਵੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਸੀ। ਅਤੇ ਮੌਸਮ ਬਿਊਰੋ ਨੇ ਰਾਜ ਦੇ ਉੱਤਰੀ ਹਿੱਸੇ ਦੇ ਵਿੱਚ ਘੱਟ ਦਬਾਅ ਵਾਲਾ ਸਿਸਟਮ ਬਣਨ ਤੋਂ ਬਾਅਦ ਤੱਟੀ ਖੇਤਰ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਸੀਗੀ। ਅਤੇ ਇਹ ਜਿਹੜਾ ਸਪ੍ਰਿੰਗ ਦੇ ਸ਼ੁਰੂ ਦੇ ਵਿੱਚ ਜਾਂ ਬਸੰਤ ਰੁੱਤ ਦੇ ਗਰਮੀਆਂ ਦੇ ਸ਼ੁਰੂ ਦੇ ਵਿੱਚ ਨੌਰਦਰਨ ਰਿਵਰਸ ਦੇ ਵਿੱਚ ਆਮ ਜਿਹਾ ਤੂਫਾਨ ਹੁੰਦਾ ਹੈ, ਇੱਕ ਅੱਧੀ ਵਾਰੀ ਆਉਂਦਾ ਹੀ ਆ ਅਤੇ ਇਸ ਦੀ ਸਾਰਿਆਂ ਨੂੰ ਆਦਤ ਪੈ ਚੁੱਕੀ ਆ ਡਿਪਾਰਟਮੈਂਟ ਨੇ ਕਿਹਾ। ਅਤੇ ਇਸ ਦੇ 3000 ਤੋਂ ਵੱਧ ਜਿਹੜੇ ਵਸਨੀਕ ਨੇ ਉਹ ਬਿਜਲੀ ਤੋਂ ਵਾਂਝੇ ਨੇ, ਔਰ 20 ਤੋਂ ਜ਼ਿਆਦਾ ਉਪਨਗਰਾਂ ਦੇ ਵਿੱਚ ਬਿਜਲੀ ਨਹੀਂ ਹੈ। ਇਹ ਕੱਲ੍ਹ ਦੀ ਰਾਤ ਦੀ ਖਬਰ ਹੈ। ਸੋ ਇਸ ਕਰਕੇ ਵੈਦਰ ਜਿਹੜਾ ਕਾਫੀ ਖਰਾਬ ਹੈ। ਹੁਣ ਆਪਾਂ ਥੋੜ੍ਹੇ ਸੁਨੇਹਾ ਵੱਲ ਚੱਲਦੇ ਹਾਂ ਅਤੇ ਸਾਡੇ ਨਾਲ ਜੁੜਦੇ ਨੇ ਭਾਰਤ ਨਿਊਜ਼ੀਲੈਂਡ ਵਾਲੇ, ਅਤੇ ਕਹਿੰਦੇ ਕਿ ਡੇ ਲਾਈਟ ਸੇਵਿੰਗ ਅੱਜ ਨਿਊਜ਼ੀਲੈਂਡ 'ਚ ਸ਼ੁਰੂ ਹੋ ਗਈ ਹੈ। ਹਾਂਜੀ, ਔਰ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ, ਮੈਂ ਦੇਖਦਾ ਹਾਂ ਕਦੋਂ ਸ਼ੁਰੂ ਹੋਣੀ, ਮੈਨੂੰ ਸਰੋਤੇ ਦੱਸ ਸਕਦੇ ਨੇ ਕਿਉਂਕਿ ਲਾਈਵ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਕੱਢਣੀ ਮੈਨੂੰ ਯਾਦ ਹੀ ਭੁੱਲ ਗਿਆ ਸੀ ਕਿ ਘੰਟਾ ਅੱਗੇ ਪਿੱਛੇ ਵੀ ਹੋਣਾ ਟਾਈਮ ਦਾ। ਸੋ ਨਿਊਜ਼ੀਲੈਂਡ ਦੇ ਵਿੱਚ ਹੋ ਗਿਆ, ਬਹੁਤ ਬਹੁਤ ਧੰਨਵਾਦ ਭਰਤ ਜੀ, ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਅਤੇ ਇੱਧਰ ਆਪਣੇ ਸੋਸ਼ਲ ਮੀਡੀਆ 'ਤੇ ਸਾਡੇ ਬੜੇ ਹੀ ਸਤਿਕਾਰਤ ਸੱਜਣ ਮਿੱਤਰ ਜੁੜੇ ਨੇ ਸਾਡੇ ਨਾਲ। ਮੇਰੇ ਪਹਿਲਾਂ ਪਰਸਨਲ ਮੈਸੇਜ ਦੇ ਉੱਤੇ ਦਰਸ਼ਨ ਮੰਗਟ ਅੰਕਲ ਆਏ ਨੇ, ਤੇ ਕਹਿੰਦੇ ਸੁਣ ਰਹੇ ਹਾਂ ਜੀ ਪ੍ਰੋਗਰਾਮ ਬੁਲਗੁਲਗੇ ਤੋਂ। ਅੱਛਾ, ਬੁਲਗੁਲਗੇ ਆਏ ਹੋਏ ਆ, ਸਾਡੇ ਪਿੰਡ ਆਏ ਹੋਏ ਆ, ਅਤੇ ਕੋਸ਼ਿਸ਼ ਕਰਦੇ ਹਾਂ ਜੀ, ਅਗਰ ਪਾਣੀ ਘੱਟ ਗਿਆ ਤਾਂ ਜ਼ਰੂਰ ਮਿਲਾਂਗੇ। ਅਤੇ ਮੀਂਹ ਕਾਫੀ ਪੈ ਰਹੇ ਨੇ, ਤੁਸੀਂ ਦੇਖ ਹੀ ਲਿਆ ਆ, ਅਤੇ ਉਹਨਾਂ ਨੇ ਮੈਸੇਜ ਭੇਜਿਆ ਕਿ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਜੀ, ਸਾਡੇ ਪਿੰਡ ਆਏ ਹੋਏ ਨੇ ਸਿਟਦੀ ਤੋਂ, ਅਤੇ ਕਰਦੇ ਹਾਂ ਜੀ ਗੱਲਬਾਤ। ਜਗਦੀਪ ਸਿੱਧੂ ਜੀ ਸਾਡੇ ਨਾਲ ਜੁੜੇ ਨੇ, ਐਡਲੇਡ ਵਾਲੇ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ? ਅਤੇ ਸਾਡੇ ਬੜੇ ਹੀ ਮਿੱਤਰ ਪਿਆਰੇ, ਬਹੁਤ ਹੀ ਹੋਣਹਾਰ ਰਾਮੂ ਵਾਲੀਆ ਬਲਦੀਪ ਸਿੰਘ ਜੀ, ਇਹ ਬੜੇ, ਇਹਨਾਂ ਦੇ ਮੈਂ ਆਰਟੀਕਲ ਪੜ੍ਹਦਾ ਹਾਂ, ਇਹਨਾਂ ਦੇ ਬਲੌਗ ਵੀ ਹੁੰਦੇ ਨੇ, ਬਲੌਗ ਇੱਦਾਂ ਨਹੀਂ ਹੁੰਦੇ ਟਰੈਵਲ ਬਲੌਗ ਨਹੀਂ, ਧਰਮ ਨਾਲ ਸੰਬੰਧਿਤ, ਦਿੱਲੀ ਦੇ ਵਿੱਚ ਰਹਿੰਦੇ ਨੇ ਔਰ ਬੜੇ ਗੁਣੀ ਗਿਆਨੀ ਨੇ, ਅਸੀਂ ਇਹਨਾਂ ਦੇ ਆਰਟੀਕਲ ਪੜ੍ਹਦੇ ਹਾਂ, ਅਤੇ ਉਹਨਾਂ ਨੇ ਆਪਣਾ ਵਿਚਾਰ ਭੇਜਿਆ, ਅਤੇ ਸ਼ਮੂਲੀਅਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਬਲਦੀਪ ਸਿੰਘ ਜੀ। ਕਹਿੰਦੇ ਕਿ ਪਿੰਡ ਦੀ ਬਹੁਤ ਮਹੱਤਵਪੂਰਨ ਚੋਣ ਹੁੰਦੀ ਆ। ਮੈਂ ਸਵਾਲ ਪੁੱਛਿਆ ਸੀ ਆਪਣੇ ਸਰੋਤਿਆਂ ਨੂੰ, ਲਿਸਨਰਸ ਨੂੰ, ਕਿ ਤਿੰਨਾਂ ਇਲੈਕਸ਼ਨ ਦੇ ਵਿੱਚੋਂ, ਸੈਂਟਰ ਦੀ, ਸਟੇਟ ਦੀ ਔਰ ਪਿੰਡ ਇਲੈਕਸ਼ਨ ਦੇ ਵਿੱਚੋਂ ਮਹੱਤਵਪੂਰਨ ਕਿਹੜੀ ਹੋਣੀ ਚਾਹੀਦੀ ਹੈ? ਅਤੇ ਬਿਲਕੁਲ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਜੀ, ਤੁਸੀਂ ਮੇਰੇ ਨਾਲ ਸਹਿਮਤ ਹੋ, ਅਤੇ ਸ਼ਮੂਲੀਅਤ ਕਰਿਆ ਕਰੋ ਜੀ, ਕੋਈ ਨਾ ਕੋਈ ਵਿਚਾਰ ਜ਼ਰੂਰ ਭੇਜਿਆ ਕਰੋ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਕਹਿੰਦੇ ਨੇ ਕਿ ਪਤਨੀ ਪੀੜਿਤ ਵੋਟਾਂ। ਹਾਂਜੀ, ਉਹ ਇੱਦਾਂ ਹੁੰਦੀ ਹੈ ਕਿ ਜਿਹੜੇ ਵੋਟਾਂ ਦੇ ਵਿੱਚ ਕਈ ਵਾਰੀ ਆਪਣੇ ਲੇਡੀਜ਼ ਨੂੰ ਖੜ੍ਹਾ ਕਰ ਦਿੰਦੇ ਨੇ, ਪਰ ਉਹ ਸਰਪੰਚੀ ਪੈਂਚੀ ਉਹਨਾਂ ਦੇ ਹੁੰਦੀ ਨਹੀਂ। ਲਾਡੀ ਸੰਘਾ ਜੀ ਜੁੜੇ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਕਹਾਣੀ ਬਹੁਤ ਵਧੀਆ ਸੀ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕ ਪੱਖਾ ਹੀ ਝੱਲਦੇ ਆ, ਪੱਖਾ ਝੱਲਦੇ ਆ ਗਲਤ ਬੰਦਿਆਂ ਨੂੰ, ਜਿਹੜੇ ਕਿ ਇਨਕੰਪੀਟੈਂਟ ਬੰਦੇ ਹੁੰਦੇ ਨੇ, ਅਸੀਂ ਉਹਨਾਂ ਨੂੰ ਪੱਖੇ ਝੱਲੀਦੇ ਨੇ ਬਿਨਾਂ ਕਿਸੇ ਗੱਲ ਤੋਂ। ਅਤੇ ਲਓ ਜੀ, ਕਾਫੀ ਵੱਡਾ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਪੈਂਥਰਸ ਭੰਗੜਾ ਵਾਲਿਆਂ ਨੇ, ਅਤੇ ਮੈਸੇਜ ਥੋੜ੍ਹਾ ਕੱਟ ਹੋ ਗਿਆ ਲੱਗਦਾ ਹੈ, ਅਤੇ ਪਰ ਕਹਿੰਦੇ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਤਿੰਨਾਂ ਹੀ ਚੋਣਾਂ ਦੀਆਂ ਆਪਣੀਆਂ ਆਪਣੀਆਂ ਵੱਖ ਵੱਖ ਮਹੱਤਤਾਵਾਂ ਹਨ, ਪਰ ਆਉਣ ਵਾਲੀਆਂ ਪੰਚਾਇਤੀ ਚੋਣਾਂ ਪਿੰਡਾਂ ਦੇ ਲੋਕਾਂ ਦੇ ਹਿੱਤਾਂ ਲਈ ਸਿੱਧਾ ਪ੍ਰਭਾਵ ਪਾਉਣ ਵਾਲੀਆਂ ਹਨ, ਤੁਰੰਤ ਅਤੇ ਸਥਾਨਕ ਮੁੱਦਿਆਂ ਲਈ, ਖਾਸ ਕਰਕੇ ਪਿੰਡਾਂ ਵਿੱਚ ਪੰਚਾਇਤਾਂ ਚੋਣਾਂ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਹ ਸਿੱਧਾ ਲੋਕਾਂ 'ਤੇ ਰੋਜ਼ਾਨਾ ਜੀਵਨ 'ਤੇ ਅਸਰ ਪਾਉਂਦੀਆਂ ਹਨ। ਬਿਲਕੁਲ ਸਹੀ ਗੱਲ ਹੈ, ਰਾਜ ਦੀਆਂ ਚੋਣਾਂ ਵੱਡੇ ਪੱਧਰ 'ਤੇ ਨੀਤੀਆਂ ਦੇ ਫੈਸਲੇ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਖੇਤੀਬਾੜੀ, ਸਿੱਖਿਆ, ਸਿਹਤ ਵਰਗੇ ਖੇਤਰਾਂ ਵਿੱਚ ਲਾਗੂ ਹੁੰਦੀਆਂ ਹਨ, ਸੋ ਕੇਂਦਰੀ ਜਿਹੜੀ ਉਹ ਡਿਫੈਂਸ ਵਗੈਰਾ ਦੇ ਵਿੱਚ ਹੁੰਦੀਆਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡੀ ਇਨਪੁੱਟ 'ਤੇ, ਮੈਂ ਇਹ ਕਹਿਣਾ ਚਾਹੁੰਦਾ ਹਾਂ ਸਵੇਰ ਦਾ ਹੀ, ਅਤੇ ਅਗਾਂਹ ਵੀ ਆਪਾਂ ਇਹੀ ਕਰਾਂਗੇ ਕਿ ਅਵੇਸਲੇ ਨਾ ਹੋਵੋ, ਐਕਟਿਵਲੀ ਪਾਰਟ ਲਓ ਆਪਣੇ ਪਿੰਡ ਦੇ ਵਿੱਚ, ਆਪਣੇ ਨਗਰ ਦੇ ਵਿੱਚ, ਅਤੇ ਆਪਣੇ ਵਿਚਾਰ ਜ਼ਰੂਰ ਦੱਸੋ। ਜਗਵੀਰ ਸਿੱਖੋਂ ਸਾਡੇ ਨਾਲ ਜੁੜ ਚੁੱਕੇ ਨੇ ਮੈਲਬਨ ਤੋਂ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਧੰਨਵਾਦ, ਹਾਜ਼ਰੀ ਪ੍ਰਵਾਨ ਕਰੋ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ, ਜੀ ਆਇਆਂ ਨੂੰ। ਅਤੇ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਂਦੇ ਹੀ ਹੋਣਗੇ, ਅਤੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ, ਅਤੇ ਗੱਲਾਂ ਵੀ ਆਪਾਂ ਅੱਜ ਬਹੁਤ ਟੌਪ ਦੀਆਂ ਕਰਨੀਆਂ। ਜੀ ਐਸ ਚਾਹਲ ਹੋਣਾ ਨੇ ਬੜੀਆਂ ਜ਼ਬਰਦਸਤ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਮੁੱਦੇ ਆ, ਖਬਰਾਂ ਵੀ ਆ ਅਤੇ ਮੁੱਦੇ ਵੀ ਆ। ਸੋ ਲਓ ਜੀ, ਇੱਕ ਗੀਤ ਹੋਰ ਸੁਣਦੇ ਹਾਂ, ਅਤੇ ਗੀਤ ਦੇ ਉਸ ਪਾਰ ਫਿਰ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਪਾਰਲੇ ਜੀ ਬਿਸਕੁਟ ਤੁਸੀਂ ਖਾਧੇ ਹੋਣੇ ਸਾਰਿਆਂ ਨੇ, ਅਤੇ ਪਾਰਲੇ ਜੀ ਗੀਤ ਆ ਜੀ ਗੁਲਾਬ ਸਿੱਧੂ ਦਾ, ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਆਉਂਦੇ ਹਾਂ ਫਿਰ।
ਨਵੀਂ ਐਡਵਾਂਸ ਅਤੇ ਫਾਸਟ ਜਨਰੇਸ਼ਨ ਦਾ ਬੈਸਟ ਫਰੈਂਡ ਇੰਸਟਾਰਮਿਟ, ਜਿੱਥੇ ਤੁਸੀਂ ਬੜੇ ਸਿਕਿਓਰ ਤਰੀਕੇ ਨਾਲ, ਬੜੀ ਆਸਾਨੀ ਨਾਲ, ਬਹੁਤ ਜਲਦੀ ਅਤੇ ਬੈਸਟ ਰੇਟਸ ਤੇ ਪੈਸੇ ਇੰਡੀਆ ਜਾਂ ਹੋਰ ਕੰਟਰੀਜ਼ ਵਿੱਚ ਭੇਜ ਸਕਦੇ ਹੋ। ਸਿਕਿਓਰ ਐਂਡ ਈਜ਼ੀ ਵੇ ਨਾਲ ਪੈਸੇ ਭੇਜਣ ਲਈ ਅੱਜ ਹੀ ਐਪ ਡਾਊਨਲੋਡ ਕਰੋ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਹੈ ਜੀ, ਅੱਜ 29 ਸਪਤੰਬਰ 2024, ਤਕਰੀਬਨ 8:30 ਹੋ ਚੁੱਕੇ ਨੇ ਸਵੇਰ ਦੇ, 8:35 ਹੋ ਗਏ ਨੇ। ਅਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਅਮਰੀਕ ਫਲੋਰਾ ਭਾਜੀ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਸਿਡਨੀ ਤੋਂ, ਅਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਲਈਏ। ਸਤਿ ਸ਼੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ ਅਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ, ਜਿਹੜੇ ਇਸ ਵੇਲੇ ਬਹੁਤ ਦੇਸ਼ਾਂ ਤੋਂ ਸਾਨੂੰ ਸੁਣ ਰਹੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਵੀਕਐਂਡ ਹੈ ਬਹੁਤ ਵਧੀਆ ਚੜਿਆ ਹੋਵੇਗਾ। ਅਮਨਦੀਪ ਸਤੰਬਰ ਦੀ ਅੱਜ 28 ਤਰੀਕ ਹੋ ਚੁੱਕੀ
ਹੈ, 29 ਤਰੀਕ
ਹੋ ਚੁੱਕੀ ਆ, ਤੇ ਦੇਖੋ ਵੀ ਸਤੰਬਰ ਵੀ ਲਗਭਗ ਖਤਮ ਹੋਣ ਵਾਲਾ, ਇੱਕੋ ਦਿਨ ਰਹਿ ਗਿਆ ਆ, ਤੇ ਇਹ ਵੀ ਸਾਲ ਖਤਮ ਹੋਣ ਤੇ ਅਕਤੂਬਰ ਨਵੰਬਰ ਦਸੰਬਰ, ਉਸ ਤੋਂ ਬਾਅਦ 2025 ਚੜ ਜਾਣਾ ਆ। ਦੇਖੋ ਸਮਾਂ ਕਿੱਦਾਂ ਚੱਲਦਾ ਜਾਂਦਾ, ਪਰ ਇਹ ਕੋਈ ਵੱਡੀ ਗੱਲ ਨਹੀਂ ਹੈ, ਸਮਾਂ ਤਾਂ ਇੱਦਾਂ ਹੀ ਚੱਲਦਾ ਆਇਆ, ਇੱਦਾਂ ਹੀ ਚੱਲਦਾ ਰਹਿਣਾ, ਕਰੋੜਾਂ ਅਰਬਾਂ ਖਰਬਾਂ ਸਾਲ ਇੱਦਾਂ ਹੀ ਲੰਘ ਗਏ, ਇੱਦਾਂ ਹੀ ਲੰਘਣੇ ਆ, ਇਹ ਕੋਈ ਵੱਡੀ ਗੱਲ ਨਹੀਂ ਹੈ, ਪਛਤਾਵਾ ਨਹੀਂ ਕਰਨਾ ਚਾਹੀਦਾ, ਲੇਕਿਨ ਚੜ੍ਹਦੀ ਕਲਾ ਦਾ ਜਿਹੜਾ ਆਫਤਾਬ ਤੁਹਾਡੇ ਹਮੇਸ਼ਾ ਮੁੱਖ 'ਤੇ ਚੜਿਆ ਰਹਿਣਾ ਚਾਹੀਦਾ ਆ। ਅਮਨਦੀਪ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ 2-3 ਤੁਸੀਂ ਗੱਲਾਂ ਕੀਤੀਆਂ, ਕਈ ਗੱਲਾਂ ਦੇ ਨਾਲ ਅਸੀਂ ਤੁਹਾਡੇ ਨਾਲ ਸਹਿਮਤ ਵੀ ਨਹੀਂ ਹਾਂ, ਲੇਕਿਨ ਕਈ ਗੱਲਾਂ ਦੇ ਨਾਲ ਰੱਜ ਕੇ ਸਹਿਮਤ ਹਾਂ। ਜਿਹੜੀ ਗੱਲ ਦੇ ਨਾਲ ਰੱਜ ਕੇ ਸਹਿਮਤ ਹਾਂ, ਉਹ ਜਿਹੜੀ ਤੁਸੀਂ ਡਿਸਕਸ਼ਨ ਕੀਤੀ ਨਾ, ਉਹਦੀ ਕਾਫ਼ੀ ਫੀਡਬੈਕ ਚੰਗੀ ਆਈ ਹੈ, ਦਾਨ ਅਤੇ ਭੇਟਾ ਦੀ। ਜਿਹੜਾ ਅਸੀਂ ਦਾਨ ਕਰਦੇ ਹਾਂ ਉਹ ਤਾਂ ਗਰੀਬ ਨੂੰ ਕਰਦੇ ਹਾਂ, ਜਿੱਦਾਂ ਤੁਸੀਂ ਕੱਲ੍ਹ ਦੱਸਿਆ, ਪਹਿਲਾਂ ਨਹੀਂ ਪਤਾ ਸੀ, ਅਸੀਂ ਤਾਂ ਦਾਨ ਨਾ ਗੁਰਦੁਆਰੇ ਕਰੀ ਜਿਹਦੀ ਸਾਰੀ, 70 ਸਾਲ ਦੀ ਉਮਰ ਚ ਦਾਨ ਗੁਰਦੁਆਰੇ ਹੀ ਕਰੀ ਗਏ, ਦਾਨ ਕਾਹਦਾ, ਕਦੇ ਕਦੇ $10 ਦੇ ਦਿੱਤੇ, ਕਦੇ $15 ਦੇ ਦਿੱਤੇ, ਉਹ ਵੀ ਨੀ ਦਿੱਤੇ, ਗੱਲ ਸੁਣੋ ਤੁਸੀਂ ਮੇਰੀ, ਉਹ ਵੀ ਨੀ ਦਿੱਤੇ, ਜੇ $20 ਦੇ ਕੇ ਤੇ 20 ਉਹ ਕਲੇਮ ਕਰ ਲਿਆ ਟੈਕਸ ਵਿੱਚ, ਉਹ ਦੱਸੇ ਹੀ ਦਿੱਤੇ ਆ, 10 ਤਾਂ ਕਲੇਮ ਕਰ ਲਿਆ, ਉਹ ਵੀ ਨੀ ਦਿੱਤੇ, ਦਾਨ ਵੀ ਕਾਹਦਾ ਦਿੱਤਾ, ਦਿੱਤੇ ਹੀ ਨੀ ਕੁਛ ਵੀ, ਉਹ ਜਾ ਕੇ ਉਧਰਲੇ ਪਾਸੇ ਕਲੇਮ ਕਰੀ ਜਾਂਦੇ ਆ ਦੇ ਕੇ। ਅਸਲ ਚ ਜਿਹੜੀ ਤੁਸੀਂ ਗੱਲ ਦੱਸੀ ਨਾ ਭੇਟਾ ਵਾਲੀ ਗੱਲ, ਉਹ ਦਿਲ ਨੂੰ ਛੂ ਗਈ ਆ।
ਅੱਛਾ,
ਇੱਥੇ ਥੋੜ੍ਹੀ ਜਿਹੀ ਹੋਰ ਮਾੜੀ ਜਿਹੀ ਗੱਲ ਕਰੋ, ਇਹਦੀ ਕਾਫ਼ੀ ਅੱਛੀ ਫੀਡਬੈਕ ਆਈ ਆ, ਸਾਡੇ ਕਈ ਨਵੇਂ ਲਿਸਨਰਸ, ਯੰਗ ਲਿਸਨਰ ਵੀ, ਜਿਹੜੀ ਤੁਸੀਂ ਕਹਾਣੀ ਸੁਣਾਈ ਸੀ ਨਾ ਲੜਕੀ ਦੀ ਇੰਗਲੈਂਡ ਦੀ, ਉਹਦੇ ਕਰਕੇ ਸਾਡੇ ਨਾਲ ਕਈ ਯੰਗ ਲਿਸਨਰ ਵੀ ਜੁੜੇ ਆ, ਅਤੇ ਉਹਨਾਂ ਨੇ ਵੀ ਤੁਹਾਡਾ ਕੱਲ੍ਹ ਪ੍ਰੋਗਰਾਮ ਸੁਣਿਆ, ਅਤੇ ਬਹੁਤ ਵਧੀਆ ਗੱਲ ਜਿਹੜੀ ਤੁਸੀਂ ਦੱਸੀ ਹੈ ਦਾਨ ਅਤੇ ਭੇਟਾ ਦੀ, ਉਹ ਸੁਣ ਕੇ ਬੜੇ ਖੁਸ਼ ਹੋਏ ਆ, ਬੜੇ ਉਹਨਾਂ ਨੂੰ ਸਕੂਨ ਮਿਲਿਆ ਆ, ਹੁਣ ਪਤਾ ਲੱਗਾ ਵੀ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਕਿਉਂ ਆ ਭੇਟਾ ਕਰਦੇ ਹਾਂ, ਉਹਦਾ ਕੀ ਕਾਰਨ ਆ, ਕਿਉਂਕਿ ਬਹੁਤ ਬੜੇ ਬੜੇ ਖਰਚੇ ਆ ਉੱਥੇ, ਬਿਲਡਿੰਗਾਂ ਬਣਨੀਆਂ ਆ, ਬਿਲਡਿੰਗਾਂ ਦੇ ਵਿੱਚ ਇਲੈਕਟ੍ਰੀਸਿਟੀ ਲੱਗਣੀ ਆ, ਲੰਗਰ ਚੱਲਣੇ ਆ, ਉਹਨਾਂ ਦੀ ਮੇਨਟੀਨੈਂਸ ਹੋਣੀ ਆ, ਇਹ ਖਰਚੇ ਉੱਪਰੋਂ ਥੋੜ੍ਹੋ ਡਿੱਗਣੇ ਆ, ਇਹ ਅਸੀਂ ਜਿਹੜੇ ਦਿੰਦੇ ਹਾਂ ਉਹੀ, ਇਹ ਜਿਹੜੀਆਂ ਸੰਸਥਾਵਾਂ ਆ, ਜਿਹੜੀਆਂ ਇੰਸਟੀਟਿਊਸ਼ਨਸ ਆ, ਸਾਡੀਆਂ ਧਾਰਮਿਕ ਇੰਸਟੀਟਿਊਸ਼ਨਸ ਆ, ਚਾਹੇ ਮੰਦਰ ਹੋਣ, ਚਾਹੇ ਮਸਜਿਦ ਹੋਵੇ, ਚਾਹੇ ਗੁਰਦੁਆਰੇ ਹੋਣ, ਇਹਨਾਂ ਦੀ ਹੋਂਦ, ਇਹ ਵੈਸੇ ਤਾਂ ਇਹਨਾਂ ਦੀ ਹੋਂਦ ਤਾਂ ਆਪਣੇ ਆਪ 'ਚ ਹੀ ਆ, ਲੇਕਿਨ ਇਹਨਾਂ ਨੂੰ ਚਲਾਉਣ ਦੇ ਲਈ, ਇਹਨਾਂ ਨੂੰ ਇਫੈਕਟਿਵ ਫੰਕਸ਼ਨਿੰਗ ਦੇ ਲਈ ਸਾਨੂੰ ਕਾਫ਼ੀ ਭੇਟਾ ਦੇਣੀ ਚਾਹੀਦੀ ਆ, ਉਹ ਭੇਟਾ ਕਲੇਮ ਵੀ ਨਹੀਂ ਅਮਨਦੀਪ ਕਰਨੀ ਚਾਹੀਦੀ ਬਾਅਦ 'ਚ ਟੈਕਸ ਦੇ ਵਿੱਚ, ਕਲੇਮ ਉਹੀ ਕਰੋ ਜਿਹੜਾ ਤੁਸੀਂ ਦਾਨ ਦਿੱਤਾ, ਕਿਸੇ ਚੈਰਿਟੀ ਨੂੰ ਦਿੱਤਾ ਜਾਂ ਹੋਰ ਸੰਸਥਾਵਾਂ ਨੂੰ ਦਿੱਤਾ, ਉਹੀ ਵੈਸੇ ਕਲੇਮ ਕਰਨਾ ਚਾਹੀਦਾ, ਕਲੇਮ ਨਹੀਂ ਕਰਨਾ ਚਾਹੀਦਾ ਸਾਨੂੰ। ਤੁਸੀਂ ਇਸ ਗੱਲ ਨਾਲ ਸਹਿਮਤ ਆ?
ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਕਲੇਮ ਕਰਨਾ ਚਾਹੀਦਾ, ਅਗਰ ਸਰਕਾਰ ਕਹਿੰਦੀ ਹੈ ਕਿ ਕਲੇਮ ਕਰ ਲਓ ਤਾਂ ਕੋਈ ਨਹੀਂ ਕਰ ਲੈਣਾ ਚਾਹੀਦਾ, ਪਰ ਜਿਹੜੀ ਆਪਣੀ
ਸਰਕਾਰ ਤਾਂ ਡੋਨੇਸ਼ਨ ਨੂੰ ਹੀ ਕਲੇਮ ਕਹਿੰਦੀ ਕਰੋ।
ਨਹੀਂ ਡੋਨੇਸ਼ਨ ਦੇਖੋ ਡੋਨੇਟ ਕਰਨਾ, ਡੋਨੇਟ ਦਾ ਮਤਲਬ ਹੁੰਦਾ ਮਤਲਬ ਗੋਰਿਆਂ ਦੇ ਕੋਲ ਨਾ ਇੰਗਲਿਸ਼ ਦੇ ਵਿੱਚ ਇਹ ਕੌਨਸੈਪਟ ਹੈ ਨਹੀਂ।
ਅੱਛਾ ਉਹ ਪੇਟਾ ਵਾਲੀ ਕੌਨਸੈਪਟ ਹੈ,
ਪੇਟਾ ਵਾਲਾ ਕੌਨਸੈਪਟ ਹੈ ਨਹੀਂ, ਹੈ ਨਾ। ਜਿੱਦਾਂ ਮਨ ਹੈ, ਮਨ ਅੱਖਰ ਹੈ, ਮਨ ਦਾ ਕੌਨਸੈਪਟ ਹੈ ਹੀ ਨਹੀਂ, ਇਹ ਉਹਨੂੰ ਮਾਇੰਡ ਕਹਿ ਦਿੰਦੇ ਆ।
ਹਾਂਜੀ ਹਾਂਜੀ,
ਹੈ ਨਾ। ਸਾਡੇ ਵੰਡੇ ਹੋਏ ਨੇ ਸੁਰਤ, ਮਤ, ਮਨ, ਬੁੱਧ, ਠੀਕ ਹੈ।
ਹਾਂਜੀ,
ਇੰਨੀਆਂ ਕਲਾਸੀਫਿਕੇਸ਼ਨ ਥੋੜ੍ਹੋ ਹੈ। ਇਸ ਤਰ੍ਹਾਂ ਜਿਹੜਾ ਡੋਨੇਸ਼ਨ ਹੈ ਇੱਕੋ ਅੱਖਰ ਹੈ, ਪਰ ਸਾਡੇ ਜਿਹੜਾ ਦਾਨ ਵੱਖਰਾ ਆ ਅਤੇ ਭੇਟਾ ਵੱਖਰਾ ਆ ਸਿੱਖੀ ਦੇ ਵਿੱਚ।
ਹਾਂਜੀ ਹਾਂਜੀ,
ਅਤੇ ਆਪਾਂ ਜਿਹੜੀ ਗੱਲ ਕੱਲ੍ਹ ਵੀ ਕੀਤੀ ਸੀਗੀ ਉਹ ਬੜੀ ਪਸੰਦ ਕੀਤੀ ਮੈਂ। ਬਾਅਦ ਦੇ ਵਿੱਚੋਂ ਮੈਨੂੰ ਕਈ ਮੈਸੇਜਿਸ ਵੀ ਆਏ, ਫੋਨ ਵੀ ਆਏ ਅਤੇ ਡਿਸਕਸ਼ਨਸ, ਮੈਂ ਕਿਹਾ ਚਲੋ ਆਪਾਂ ਹੋਰ ਕਰ ਲਾਂਗੇ। ਜਿਹੜੀ ਸਾਡੀ ਮਨੋਦਸ਼ਾ ਆ, ਸਾਡੀ ਮਨੋਦਸ਼ਾ ਇਹ ਹੋਣੀ ਚਾਹੀਦੀ ਹੈ ਵੀ ਚਲੋ ਉਹ ਤਾਂ ਟੈਕਸ ਪਰਪਸਿਸ ਲਈ ਤੁਸੀਂ ਕਲੇਮ ਕਰ ਲਓ ਨਾ ਕਰ ਲਓ, ਤੁਹਾਡੀ ਆਪਣੀ ਮਰਜ਼ੀ ਆ, ਤੁਸੀਂ ਕਰ ਵੀ ਲਓ।
ਹਾਂਜੀ,
ਪਰ ਤੁਸੀਂ ਉਹ ਜਿਹੜਾ$10 ਜਾਂ $20 ਦਿੱਤੇ ਨੇ ਉਹ ਕੀ ਸੋਚ ਕੇ? ਤੁਸੀਂ ਕਹਿੰਦੇ ਅਸੀਂ 70 ਸਾਲ ਅਸੀਂ ਦਿੰਦੇ ਰਹੇ, ਸਾਨੂੰ ਅਸੀਂ ਤਾਂ ਦਾਨ ਸੋਚ ਕੇ ਦਿੰਦੇ ਰਹੇ। ਸੋ ਹੁਣ
ਹਾਂਜੀ
ਇਹ ਤੋਂ ਮਤਲਬ ਇਹ ਸੋਚ ਲਈਏ ਵੀ ਜੋ ਤੁਸੀਂ ਤੁਹਾਡੀ ਮਨੋਦਸ਼ਾ ਸਹੀ ਨਹੀਂ ਸੀ ਉਹ ਦਾਨ ਥਾਂ ਸਿਰ ਲੱਗਿਆ ਨਹੀਂ ਫਿਰ ਤੁਹਾਡਾ, ਇਹ ਕਹਿ ਸਕਦੇ।
ਬਿਲਕੁਲ ਬਿਲਕੁਲ,
ਇਹ ਵੀ ਹੋ ਸਕਦਾ
ਤੁਹਾਡੀ ਗੱਲ। ਵੈਸੇ ਜਿੱਦਾਂ ਤੁਸੀਂ ਮੈਂ ਕਿਹਾ ਤੁਹਾਡੀ ਗੱਲ ਚੋਂ ਗੱਲ ਨਿਕਲੀ ਆ, ਜਿਹੜਾ ਤੁਸੀਂ ਭੇਟਾ ਦਿੰਨੇ ਆ, ਜਿੱਦਾਂ 500 ਭੇਟਾ ਦਿੱਤੀ ਆ ਜਾਂ 200 ਭੇਟਾ ਦਿੱਤੀ ਆ, ਉਹ ਜਿੰਨਾ ਟੈਕਸ ਵਿੱਚੋਂ ਤੁਹਾਨੂੰ ਬਚਦਾ ਆ ਨਾ ਉਹਨੂੰ ਦੁਬਾਰਾ ਰੀਸਾਈਕਲ ਕਰੋ, ਦੁਬਾਰਾ ਉਹਨੂੰ ਭੇਟਾ ਕਰ ਦਿਓ, ਅਗਲੀ ਵਾਰ ਜਿੰਨੇ ਮਿਲੂਗੇ ਦੁਬਾਰਾ ਭੇਟਾ ਕਰ ਦਿਓ, ਉਹਦੇ ਵਿੱਚ ਐਡ ਕਰਕੇ ਕਰੋ,
ਉਹ ਵੀ
ਜ਼ਿਆਦਾ ਇਫੈਕਟਿਵ ਹੋ,
ਉਹ ਵੀ ਹੋ ਸਕਦਾ। ਪਰ ਇਹ ਸਰਕਾਰਾਂ ਦੀ ਦਰਿਆ ਦਿਲੀ ਹੈ ਕਿ ਚਲੋ ਉਹ ਕਹਿੰਦੀਆਂ ਨੇ ਕਰ ਲਓ ਸਾਡਾ ਟੈਕਸ,
ਹੈ ਨਾ,
ਤੇ ਅਸੀਂ ਨਾ ਅਸੀਂ ਸਾਤੋਂ ਨਾ ਲੈਣ, ਉਹ ਧਾਰਮਿਕ ਧਰਮ ਚੱਲਦਾ ਹੈ ਤਾਂ ਤੁਸੀਂ ਚਲਾ ਲਓ ਸਾਤੋਂ ਇੱਧਰੋਂ, ਕਲੇਮ ਕਰ ਲਓ ਟੈਕਸ ਚੋਂ, ਹੈ ਨਾ। ਪਰ ਜਿਹੜੀ ਸਾਡੀ ਮਨੋਬਿਰਤੀ ਇਹ ਹੋਣੀ ਚਾਹੀਦੀ ਹੈ ਕਿ ਇੱਕ ਵਾਰੀ ਫਿਰ ਮੈਂ ਦੁਹਰਾ ਦਾਂ ਕਿ ਅਸੀਂ ਆਪ ਤੋਂ ਜਿਹੜਾ ਵੱਡਾ ਆ, ਅਮੀਰ ਹੈ, ਜਾਂ ਮੰਨ ਲਓ ਦੀਵਾਲੀ ਦੇ ਤੋਹਫੇ ਦਿੰਦੇ ਆ ਅਫਸਰਾਂ ਨੂੰ, ਨੌਕਰ ਜਾਂ ਜਿਹੜੇ ਕਰਮਚਾਰੀ ਆ, ਉਹ ਦਾਨ ਥੋੜ੍ਹਾ ਦਿੰਦੇ ਆ ਆਪਣੇ ਅਫਸਰਾਂ ਨੂੰ, ਉਹ ਪ੍ਰੈਜ਼ੈਂਟ ਕਰਦੇ ਨੇ, ਭੇਟਾ ਦਿੰਦੇ ਨੇ ਉਹਨਾਂ ਨੂੰ, ਭੇਂਟ ਕਰਦੇ ਨੇ, ਠੀਕ ਹੈ। ਇਸ ਕਰਕੇ ਆਪ ਤੋਂ ਵੱਡੇ ਨੂੰ ਹਮੇਸ਼ਾ ਭੇਂਟ ਕੀਤੀ ਜਾਂਦੀ ਹੈ ਚੀਜ਼, ਅਤੇ ਅਸੀਂ ਉਹੀ ਬੰਦੇ ਕਰਮਚਾਰੀ ਆਪਣੇ ਅਫਸਰ ਦੇ ਮੂਹਰੇ ਦੀਵਾਲੀ ਦੇ ਡੱਬੇ ਲੈ ਕੇ ਜਾਂਦੇ ਨੇ, ਹੋਰ ਕਈ ਕੁਝ ਲੈ ਕੇ ਜਾਂਦੇ ਨੇ, ਪਰ ਉਹ ਗਰੀਬਾਂ ਦੇ ਵਿੱਚ ਜਾ ਕੇ ਕੀ ਵੰਡਦੇ ਨੇ? ਮਠਿਆਈਆਂ ਵੰਡਦੇ ਨੇ, ਆਪ ਵੰਡਦੇ ਨੇ। ਜਦ ਅਫਸਰ ਨੂੰ ਲੈ ਕੇ ਜਾਂਦੇ ਬੰਦ ਡੱਬਾ ਦੇ ਕੇ ਜਾਂਦਾ ਆ, ਉਹ ਫਿਰ ਮੁੜ ਕੇ ਉਹ ਚੋਂ ਕੱਢ ਕੇ ਇੱਕ ਰਸਗੁੱਲਾ ਦੇ ਦੇਵੇ ਤੁਹਾਨੂੰ, ਵੱਖਰੀ ਗੱਲ ਹੈ, ਠੀਕ ਹੈ ਨਾ। ਪਰ
ਰੀਬਨ ਵੀ ਬੰਨਿਆ ਹੁੰਦਾ ਮੰਦੀ,
ਹਾਂ ਰੀਬਨ ਵੀ ਬੰਨਿਆ ਹੁੰਦਾ, ਪਰ ਜਦੋਂ ਅਸੀਂ ਦਾਨ ਕਰਦੇ ਹਾਂ ਤਾਂ ਅਸੀਂ ਡੱਬੇ ਆਪ ਲੈ ਕੇ ਜਾਂਦੇ, ਆਪ ਅਸੀਂ ਵੰਡਦੇ ਹਾਂ, ਉਦੋਂ ਦਾਤੇ ਆਪ ਹੁੰਦੇ ਹਾਂ ਅਸੀਂ। ਸੋ ਇਸ ਕਰਕੇ ਆਪ ਤੋਂ ਨੀਵੇਂ ਨੂੰ ਦਾਨ ਕਰੀਦਾ ਜਿਹਨੂੰ ਲੋੜ ਹੈ, ਅਤੇ ਆਪ ਤੋਂ ਵੱਡੇ ਨੂੰ ਭੇਂਟਾ ਕਰੀਦੀ ਆ। ਇਹ ਮਤਲਬ ਸਾਡੇ ਬੜੇ ਹੇੜੀਆਂ ਵਾਲੇ ਸਤਿਕਾਰਤ ਮੈਲਬੋਰਨ ਤੋਂ ਨੇ, ਉਹਨਾਂ ਨੇ ਪਾਇਆ ਸੀ ਵਿਚਾਰ ਬਹੁਤ ਸੁੰਦਰ, ਇੱਕ ਲਾਈਨ ਦਾ, ਜਿਹਨਾਂ ਫਿਰ ਮੈਂ ਸੋਚਿਆ ਇਹਦੇ ਬਾਰੇ ਡਿਵੈਲਪ ਕੀਤਾ, ਅਤੇ ਮੈਨੂੰ ਵੀ ਬਹੁਤ ਡੂੰਘਾਈ ਤੱਕ ਫਿਰ ਸਮਝ ਆਈ। ਅਤੇ ਕਈ ਵਾਰੀ ਸਿਆਣੇ ਦਾ ਇੱਕੋ ਅੱਖਰ ਜਿਹੜਾ ਸਮਝ ਲੈਣਾ ਚਾਹੀਦਾ, ਅਤੇ ਮੈਂ ਵੀ ਉਹਨਾਂ ਤੋਂ ਮੈਂ ਉਹਨਾਂ ਨੂੰ ਦਿੰਦਾ, ਹਰਦੇਵ ਸਿੰਘ ਹੇੜੀਆਂ ਵਾਲੇ ਨੇ ਮੈਲਬਨ ਸ਼ਾਇਦ, ਅਤੇ ਉਹ ਬੜੇ ਸੋਹਣੇ ਵਿਚਾਰ ਪਾਉਂਦੇ। ਹੁਣ ਗੱਲ ਇਹ ਆ ਵੀ ਅਸੀਂ ਗੁਰੂ ਘਰ ਜਾਣਾ ਤਾਂ ਅਸੀਂ ਭੇਟਾ ਕਰਨੀ ਹੈ, ਗੁਰੂ ਤੁਹਾਤੋਂ ਮੰਗਦਾ ਨਹੀਂ ਹੈਗਾ, ਸਾਤੋਂ ਕੋਈ ਮੰਗਦਾ ਨਹੀਂ ਚੀਜ਼, ਅਸੀਂ ਆਪ ਦੇਣ ਜਾਂਦੇ ਹਾਂ। ਫਿਰ ਉਹ ਤਾਂ ਵਧਾਵਿਆਂ, ਉਹ ਤਾਂ ਵਧਾਵਿਆਂ ਵਾਲੀ ਗੱਲ ਹੋਈ ਨਾ ਭਾਜੀ, ਵੀ ਵਧਾਵਾ ਦੇਣ ਵਾਲੀ, ਉਹ ਜਿਹੜੇ ਜੀ ਦਿੱਤੇ ਹੋ ਉਹ ਲੈ ਲਓ ਕਮੇਟੀ 'ਚ, ਉਹ ਤੁਸੀਂ ਦਿੱਤੇ ਹੋ ਤਾਂ ਉੱਥੇ ਕਿਹੜੇ ਕੋਈ ਮਤਲਬ ਬੰਦੂਕ ਰੱਖ ਕੇ ਤੁਹਾਤੋਂ ਗੱਲੇ 'ਚ ਪਾਉਂਦਾ ਪੈਸੇ ਜਾਂ ਗੋਲਕ 'ਚ ਪਾਉਂਦਾ ਆ, ਠੀਕ ਹੈ ਨਾ।
ਅਮਨ ਦੀ ਇੱਕ ਹੋਰ ਗੱਲ ਵੀ ਆ, ਜੇ ਗੁਰੂ ਲੈਣਾ ਚਾਹੇ ਤਾਂ ਲੈ ਵੀ ਆਪ ਲੈ ਵੀ ਸਕਦਾ ਹੈ।
ਨਹੀਂ ਨਹੀਂ ਉਹ ਮਤ ਲੈ ਨਹੀਂ, ਉਹ ਲੈ ਵੀ ਲੈਂਦਾ, ਉਹ ਮਤ ਵੀ ਮਾਰ ਦਿੰਦਾ। ਇਹੋ ਜਿਹੇ ਬੰਦੇ ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਆ ਸਿੱਖੀ ਬਾਣੇ ਦੇ ਵਿੱਚ ਹੋ ਕੇ, ਉਹਨਾਂ ਦੀ ਮਤੇ ਵੱਜੀ ਹੁੰਦੀ, ਹੋਰ ਕੁਛ ਨਹੀਂ ਹੁੰਦਾ। ਮਹਾਰਾਜ ਜੀ ਮਤ ਮਾਰਦਾ ਕਿਉਂਕਿ ਉਹਨਾਂ ਦੀ ਬਿਰਤੀ ਪੈਸਿਆਂ 'ਚ ਹੁੰਦੀ ਆ, ਗੁਰੂ 'ਚ ਨਹੀਂ ਹੁੰਦੀ।
ਜਿੱਦਾਂ ਜਿੱਦਾਂ ਕਹਿੰਦੇ ਹੁੰਦੇ ਆ ਪਰਮਾਤਮਾ ਡਾਂਗ ਨਹੀਂ ਮਾਰਦਾ, ਮਤੇ ਮਾਰਦਾ ਹੁੰਦਾ ਜਿਸ ਵੇਲੇ ਉਹਨੇ ਕਿਸੇ ਮੁਤਾਬਕ
ਉਹ ਮਤ ਵੱਜੀ ਹੁੰਦੀ ਆ। ਇਸ ਕਰਕੇ ਸਾਡੀ ਜਿਹੜੀ ਬਿਰਤੀ ਆ, ਗੁਰੂ ਸਭ ਤੋਂ ਵੱਡਾ ਆ, ਅਸੀਂ ਗੁਰੂ ਤੋਂ ਲੈਣ ਵਾਲੇ ਹਾਂ। ਅਸੀਂ ਆਪਣੀ ਜਿਹੜੀ ਕਿਰਤ ਕਮਾਈ ਆ ਉਹਦੇ ਵਿੱਚੋਂ 10ਵਾਂ ਹਿੱਸਾ ਦੇਣਾ। ਹੁਣ ਇਹਦੇ ਬਾਰੇ ਵੀ ਭਾਜੀ ਆਪਾਂ ਥੋੜ੍ਹੀ ਗੱਲ ਕਰਨੀ ਆ, ਦਸਵੰਧ ਦੀ। ਅਸੀਂ 10ਵਾਂ ਹਿੱਸਾ ਭੇਂਟ ਕਰਨਾ ਆ, ਨਾ ਕਿ ਦਾਨ ਕਰਨਾ ਆ। ਗੁਰੂ ਨੇ ਭੇਂਟ ਕਰਨ ਨੂੰ ਕਿਹਾ ਕਿ ਤੁਸੀਂ ਭੇਂਟ ਕਰੋ ਮੈਨੂੰ। ਉਹਨਾਂ ਨੇ ਫਿਰ ਜਿਹੜੇ ਪ੍ਰੋਗਰਾਮ ਚਲਾਉਂਦੇ ਨੇ ਗੁਰਦੁਆਰਿਆਂ ਦੇ ਵਿੱਚ, ਲੰਗਰ ਬਣਦੇ ਨੇ ਵੇਲੇ ਕੁ ਵੇਲੇ, ਰਸਦਾਂ ਖਾਂਦੇ ਨੇ ਲੋਕ, ਹੈ ਨਾ, ਵੱਡੇ ਤੋਂ ਵੱਡਾ ਆਉਂਦਾ ਆ, ਉੱਥੇ ਗੁਰਬਾਣੀ ਚੱਲਦੀ ਆ, ਕੀਰਤਨ ਚੱਲਦਾ ਆ, ਭਾਈ ਸਾਹਿਬ ਦੀ ਉਹਨਾਂ ਦੀ ਵੀ ਤਨਖਾਹਾਂ ਦੇਣੀਆਂ ਹੁੰਦੀਆਂ, ਬਿੱਲ ਹੁੰਦੇ ਆ, ਔੜੇ ਸੌੜੇ ਵਿੱਚ ਹੜ੍ਹਾਂ ਤੂਫਾਨਾਂ ਹਨੇਰੀਆਂ ਦੇ ਵਿੱਚ ਸਾਂਝੇ ਤੌਰ 'ਤੇ ਲੰਗਰ ਬਣਦਾ ਉਹ ਗੁਰੂ ਕਰਵਾਉਂਦਾ ਆ। ਬਾਕੀ ਕੰਮ ਜਿਹੜੇ ਸਕੂਲ ਚਲਵਾਉਣੇ ਆ ਜਾਂ ਹੋਰ ਚਲਵਾਉਣੇ ਹਸਪਤਾਲ, ਉਹ ਸਰਕਾਰਾਂ ਤੁਸੀਂ ਜਿਹੜਾ ਅਸੀਂ ਟੈਕਸ ਦਿੰਦੇ ਹਾਂ 33% ਜਾਂ 30% ਜਾਂ 18% ਉਹ ਉਹਦੇ 'ਚੋਂ ਆਉਂਦੀਆਂ। ਹਾਂ, ਉਹ ਕੰਪਲਸਰੀ ਹੁੰਦਾ ਆ। ਪਰ ਗੁਰੂ ਕਿਸੇ ਨੂੰ ਇਹ ਨਹੀਂ ਕਹਿੰਦਾ ਧੱਕੇ ਨਾਲ ਵੀ ਮੈਨੂੰ ਪੈਸੇ ਦੇ ਜਾਓ, ਠੀਕ ਹੈ। ਉਹ ਕਹਿੰਦਾ
ਅਮਨਦੀਪ, ਹੋਰ ਵੀ ਗੱਲ ਤੇ ਸਾਹਮਣੇ ਆਉਂਦੀ ਹੈ, ਜਿੱਦਾਂ ਗੁਰੂ ਨੂੰ ਜਿਹੜੀ ਅਸੀਂ ਦਕਸ਼ਣਾ ਦੇਣੀ ਆ ਜਾਂ ਜਿਹੜੀ ਅਸੀਂ ਭੇਟਾਂ ਦੇਣੀ ਆ, ਉਹ GST ਐਕਚੁਅਲੀ ਜੇ ਤੁਸੀਂ ਦੇਖੋ ਤਾਂ ਸੰਬੰਧ ਕੱਢਣਾ 10%। ਅੱਗੇ ਵੀ ਤੁਸੀਂ ਕਈ ਵਾਰੀ ਗੱਲ ਕੀਤੀ ਹੈ ਜੀ, ਕਨਸੈਪਟ ਆ ਇਹ ਸਾਡੇ ਧਰਮ ਤੋਂ ਹੀ ਆਈ ਆ, ਜਿਹੜੇ ਗੋਰਿਆਂ ਨੇ GST ਲਾਈ ਆ, ਗੁਡਸ ਐਂਡ ਸਰਵਿਸ ਟੈਕਸ 10%, ਉਹ ਸਾਡੇ ਧਰਮ ਤੋਂ ਹੀ ਆਈ ਸੀ, ਤਾਂ ਪਹਿਲਾਂ ਹੀ 10% ਦੇ ਰਹੇ ਆ ਆਪਣੇ
ਭੇਟਾਂ ਕਰ ਰਹੇ ਆ। ਇਹ ਤਾਂ ਸੈਂਕੜਿਆਂ ਸਾਲਾਂ ਤੋਂ ਚੱਲ ਰਿਹਾ,
ਪਰ ਸੈਂਕੜਿਆਂ ਨਹੀਂ ਹਜ਼ਾਰਾਂ ਸਾਲਾਂ ਤੋਂ ਚੱਲਦਾ। ਮਨਦੀਪ, ਇੱਕ ਹੋਰ ਗੱਲ ਵੀ ਆ, ਈਵਨ ਪੰਜਾਬ ਦੇ ਵਿੱਚ ਵੀ, ਹਿੰਦੁਸਤਾਨ ਦੇ ਵਿੱਚ ਵੀ, ਜਦੋਂ ਕੋਈ ਫੰਕਸ਼ਨ ਹੁੰਦਾ ਆ, ਜਦੋਂ ਕੋਈ ਵਿਆਹ ਹੁੰਦਾ, ਲਾਗੀ ਨੂੰ ਨਹੀਂ ਅਸੀਂ ਪੈਸੇ ਦਿੰਦੇ, ਅੱਗੇ 1 ਰੁਪਈਆ ਦਿੰਦੇ, ਹੁਣ ਅਸੀਂ 10 ਰੁਪਈਏ ਦਿੰਦੇ, ਹੁਣ 100 ਰੁਪਈਆ ਵੀ ਦਿੰਦੇ ਹਾਂ। ਜਿੱਦਾਂ ਜਿੱਦਾਂ ਮਹਿੰਗਾਈ ਵਧੀ ਗਈ ਆ, ਉਹਦੀ ਜਿਹੜੀ ਪ੍ਰਪੋਰਸ਼ਨ ਆ ਉਹ ਵਧੀ ਗਿਆ, ਉਹ GST ਹੁੰਦੀ ਸੀ,
ਉਹ ਉਸੇ ਭਾਜੀ ਉਸੇ ਰੇਸ਼ੋ ਦੇ ਵਿੱਚ ਕਰਦੇ ਆ ਨਾ। ਜੇ ਆਪਾਂ 10 ਰੁਪਈਏ ਸ਼ਗਨ ਪਾਉਂਦੇ ਸੀ ਤਾਂ 1 ਰੁਪਈਆ ਨਾਈ ਨੂੰ ਦਿੰਦੇ ਹੁੰਦੇ ਸੀ, ਜੇ ਆਪਾਂ 100 ਰੁਪਈਆ ਪਾਉਣੇ ਤਾਂ 10 ਰੁਪਏ ਹੁੰਦੇ, ਹੁਣ ਆਪਾਂ 500 ਪਾਉਣੇ ਆ ਤਾਂ ਮਤਲਬ ਵੱਧ ਵੀ ਦੇ ਦਿੰਦੇ, 50 ਰੁਪਏ ਜਾਂ 100 ਰੁਪਇਆ ਵੀ ਦੇ ਦਈਦੇ, ਹਨਾ। ਸੋ ਉਸੇ ਰੇਸ਼ੋ ਚ ਚੱਲ ਰਿਹਾ ਆ।
ਪਰ ਹੁਣ ਜੇ ਤੁਸੀਂ ਨਹੀਂ, ਜੇ ਤੁਸੀਂ 500 ਸ਼ਗਨ ਪਾਉਂਦੇ ਆ ਤਾਂ ਲਾਗੀ ਨੂੰ ਤੁਸੀਂ 10 ਰੁਪਈਏ ਦਿੰਦੇ ਆ, ਤਾਂ ਲਾਗੀ ਤੁਹਾਨੂੰ 10 ਰੁਪਈਏ ਹੋਰ ਦੇ ਕੇ 20 ਮੋੜ ਦਿੰਦਾ, ਕਹਿੰਦਾ ਕੋਲੇ ਰੱਖੋ।
ਥੋੜੀ ਜਿਹੀ ਗੱਲ ਕਰ ਲਈ ਇਹਦੇ ਬਾਰੇ।
ਗੱਲ ਤਾਂ ਚਲੋ ਇਹ ਵੀ ਕਰ ਲਓ, ਪਰ ਤੁਸੀਂ ਅੱਜ ਕੱਲ ਨਾ ਯੂ ਆਰ ਫਾਇਰਿੰਗ ਯੂ ਆਲ ਸਿਲੈਂਡਰਸ।
ਅੱਛਾ,
ਕੱਲ ਵੀ ਤੁਸੀਂ ਫਰੈਂਡਸ਼ਿਪ ਤੇ ਵੀ ਗੱਲ ਕੀਤੀ, ਪਰ ਜਿਹੜੀ ਤੁਸੀਂ ਗੱਲ ਛੇੜੀ ਆ ਹੁਣ ਉਹ ਪਹਿਲਾਂ ਕੰਪਲੀਟ ਕਰ ਲਓ, ਫਰੈਂਡਸ਼ਿਪ ਤੇ ਵੀ ਕਰਦੇ ਆ
ਮੇਰੇ ਉਲਟ ਉਹ ਵੀ ਕਰਨੀ ਹੈ ਫਿਰ। ਉਹ ਜਿਹੜੀ ਤੁਸੀਂ ਭਾਂਬੜ ਛੇੜੇ ਆ ਪਿਛਲੀ ਵਾਰ ਦੀ, ਚਿੰਚੜੀ ਛੇੜ ਗਏ ਸੀਗੇ ਲੜਾਈ ਵਾਲੀ, ਉਹ ਜਿਹੜੀ ਇੰਗਲੈਂਡ ਦੀ, ਉਹਦੀ ਵੀ ਗੱਲ ਕਰਨੀ ਹੈ, ਉਹ ਬੜਾ ਚਰਚਾ ਦਾ ਵਿਸ਼ਾ।
ਉਹਦੀ ਤਾਂ ਮੈਂ ਦੀ ਅਖੀਰ ਤੇ ਗੱਲ ਕਰਾਂਗੇ, ਉਹਦੀ ਤਾਂ ਬੜੀ ਫਰਮਾਇਸ਼ ਆ ਰਹੀ ਆ, ਕਹਿੰਦੀ ਤੇ ਲੜਾਈ ਤਾਂ ਛੇੜ ਲਈ ਆ, ਡਾਇਲੋਗ ਵੀ ਸੁਣਾ ਤੇ ਆ, ਕਿਹਦੇ ਨਾਲ ਲੜਾਈ ਹੱਲੇ ਉਹ ਐਸਟੈਬਲਿਸ਼ ਪੂਰੀ ਤਰ੍ਹਾਂ ਹੋਈ ਨਹੀਂ, ਲੜਾਈ ਦੇ ਕਾਰਨ ਵੀ ਡਿਸਕਸ ਕਰੋ, ਕਹਿੰਦੇ ਲੜਾਈ ਹੋਈ ਕਾਤੇ ਆ,
ਉਹ ਕਰਾਂਗੇ
ਅਖੀਰ ਪ੍ਰੋਗਰਾਮ ਦੇ ਅਖੀਰ ਤੇ ਜਾ ਕਰਦੇ ਆ,
ਠੀਕ ਹੈ ਉਹ ਕਰਦੇ ਆ। ਪਰ ਹੁਣ ਆਪਾਂ ਪਹਿਲਾਂ ਦਸਵੰਧ ਬਾਰੇ ਕਰ ਲਈਏ, ਬੜੇ ਧਿਆਨ ਨਾਲ ਸੁਣਿਓ ਜੀ ਜਿਹੜੇ ਵੀ ਸਾਰੇ ਸੁਣਦੇ ਆ, ਕਿ ਸਾਨੂੰ ਇੱਦਾਂ ਲੱਗਦਾ ਹੈ ਕਿ ਦਸਵੰਧ ਜਿਹੜਾ ਹੁੰਦਾ ਆ ਉਹ ਸਾਡਾ 10ਵਾਂ ਹਿੱਸਾ GST ਮੰਗਰ ਹੁੰਦਾ ਆ ਸਾਰੇ ਦਾ, ਪ੍ਰੋਡਕਟ ਦਾ। ਮਤਲਬ ਅਸੀਂ $100 ਦੀ ਚੀਜ਼ ਲਈ ਤਾਂ $10 ਜਿਹੜੇ ਆ ਟੈਕਸ ਦੇ ਆ, ਠੀਕ ਹੈ। ਇੱਦਾਂ ਨਹੀਂ ਹੈਗਾ, ਇਹ ਹੁੰਦਾ ਆ ਕਿ ਮਤਲਬ ਅਸੀਂ ਭਾਜੀ ਸਾਲ ਦੀ ਸਾਡੀ ਇੱਕ ਤੁਹਾਡੀ ਟੀਚਰ ਦੀ ਮਤਲਬ $1,00,000 ਤਨਖਾਹ ਆ, ਇੰਨੀ ਕੁ ਤਾਂ ਹੋਣੀ ਆ।
ਹਾਂਜੀ ਹਾਂਜੀ, ਤੁਸੀਂ ਠੀਕ ਹੈ ਬੁੱਝ ਰਹੇ ਹੋ,
ਚਲੋ ਬਹਾਨੇ ਨਾਲ ਤੁਹਾਤੋਂ ਤਨਖਾਹ ਵੀ ਪੁੱਛ ਲਈ ਤੁਹਾਡੀ। ਅਤੇ ਉਹਦੇ ਵਿੱਚੋਂ ਭਾਜੀ ਹੁਣ ਤੁਸੀਂ ਟੈਕਸ ਦੇਣਾ ਆ, ਮੈਨੂੰ ਲੱਗਦਾ ਤੁਸੀਂ 32-33% ਵਾਲੀ ਬਰੈਕਟ 'ਚ ਆਉਂਦੇ ਹੋਣੇ ਆ, ਠੀਕ ਹੈ। ਹਾਂ ਜ਼ਿਆਦਾ ਚਾਹੁੰਦੇ ਹੋ, ਇੱਦਾਂ ਕਹਿ ਲਓ ਵੀ ਤੁਸੀਂ ਤੁਹਾਨੂੰ 70 ਬਚਦਾ ਆ 30% ਟੈਕਸ ਦੇ ਕੇ, ਠੀਕ ਹੈ।
ਮੈਂ ਦੇਖਿਆ ਜਿਹੜਾ ਇੱਕ ਟੀਚਰ ਹੈ ਨਾ, ਐਵਰੇਜ ਟੀਚਰ, ਉਹਨੂੰ $30,000 ਟੈਕਸ ਦੇਣਾ ਪੈਂਦਾ।
ਹਾਂ, $30,000 ਮੈਂ ਉੱਥੇ ਆ ਗਿਆ ਨਾ, ਵੀ $1,00,000 ਤਨਖਾਹ ਆ, $30,000 ਤੁਹਾਡਾ ਲੈ ਗਈ ਸਰਕਾਰ, ਠੀਕ ਹੈ।
ਹਾਂਜੀ,
ਹੁਣ ਆਪਾਂ ਦਸਵੰਧ ਦੀ ਗੱਲ ਕਰਨੀ ਆ। ਹੁਣ ਦਸਵੰਧ ਜਿਹੜਾ ਕਈ ਲੋਕ ਇਹ ਸਮਝਦੇ ਆ ਵੀ ਲੱਖ 'ਚੋਂ ਦਸਵੰਧ ਦੇਣਾ ਹੈ $10,000, ਨਹੀਂ ਇੱਦਾਂ ਨਹੀਂ ਹੈਗੀ, ਇੱਦਾਂ ਨਹੀਂ ਹੈਗੀ। ਉਹ ਪਹਿਲਾਂ ਤੁਸੀਂ 30,000 ਟੈਕਸ ਦੇਣਾ ਜਿਹੜਾ ਬਣਦਾ, ਤੁਹਾਡੇ ਕੋਲ 70 ਬਚਿਆ, 70 ਦੇ ਵਿੱਚੋਂ ਫਿਰ ਤੁਸੀਂ ਜਿਹੜੇ ਖਰਚੇ ਕਰਨੇ ਆ, ਨਾ 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 ਉਹ ਫਿਰ ਵੀ ਨਹੀਂ 10, ਨਹੀਂ ਉਹਦੇ ਵਿੱਚੋਂ ਹੁਣ ਤੁਸੀਂ ਆਮਦਨ ਦੇ ਵਿੱਚੋਂ ਪਹਿਲਾਂ ਤੁਸੀਂ ਆਪਣਾ ਸਰੀਰ ਪਾਲਣਾ ਆ, ਫਿਰ ਆਪਣਾ ਪਰਿਵਾਰ ਵੀ ਪਾਲਣਾ, ਗ੍ਰਹਿ ਸੱਥ ਵੀ ਚਲਾਉਣੀ ਆ। ਸਾਰਿਆਂ ਨਾਲ ਵੱਡਾ ਦਾਨ ਤਾਂ ਇੱਥੇ ਆ, ਸਰੀਰ ਤੁਹਾਡਾ ਤੰਦਰੁਸਤ ਹੋਊਗਾ, ਤੁਹਾਡਾ ਪਰਿਵਾਰ ਤੰਦਰੁਸਤ ਹੋਊਗਾ, ਤਾਂ ਹੀ ਤੁਸੀਂ ਧਰਮ ਦੇ ਕੰਮ ਕਰ ਸਕੋਗੇ ਨਾ।
ਬਿਲਕੁਲ ਬਿਲਕੁਲ,
ਤਾਂ ਹੀ ਤੁਸੀਂ
ਸਭ ਤੋਂ ਪਹਿਲਾਂ ਸਰੀਰ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ।
ਸੋ ਇਸ ਕਰਕੇ ਮਤਲਬ ਤੁਹਾਡਾ $40,000 ਹੋਰ ਖਰਚਾ ਆ ਗਿਆ ਆਪਣੇ ਰੋਜ਼ਮਰਾ ਦੀ ਜਿਹੜੀ ਤੁਹਾਡੀ ਜ਼ਿੰਦਗੀ ਚੱਲ ਰਹੀ ਆ, ਕਿਰਾਏ ਦੇਣੇ ਆ, ਅਕੋਮੋਡੇਸ਼ਨ ਦੇਣੀ ਆ, ਖਾਣਾ ਆ, ਪੀਣਾ ਆ। ਸੋ ਮੰਨ ਲਓ ਤੁਹਾਨੂੰ $30,000 ਬਚ ਗਿਆ ਲੱਖ ਚੋਂ ਸਾਲ ਦਾ, ਇੰਨੀ ਕੁ ਬਚਤ ਹੁੰਦੀ ਆ। ਹੁਣ ਉਹਦੇ ਵਿੱਚੋਂ ਜਿਹੜੀ ਬਚਤ ਹੋਈ ਆ ਸਾਲ ਦੀ, ਉਹਦੇ ਵਿੱਚੋਂ 10% ਦਸਵੰਧ ਦੇਣਾ, 30,000 ਦੇ ਵਿੱਚੋਂ ਫਿਰ ਬਣਦਾ ਤੁਹਾਡਾ 3,000।
ਹਾਂਜੀ ਹਾਂਜੀ
ਹਾਂ, ਮਤਲਬ ਇਹ ਗੱਲ ਆਪਣੇ ਮਾਇੰਡ ਦੇ ਵਿੱਚ ਅਸੀਂ ਸਾਰੇ ਬਿਠਾ ਲਈਏ ਕਿ ਲੱਖ ਚੋਂ ਦਾ 10% ਨਹੀਂ ਆਪਾਂ ਦਸਵੰਧ ਕੱਢਣੀ, ਜਿਹੜੀ ਸਾਡੀ ਸਾਲ ਦੀ ਬਚਤ ਓਨੈਸਟਲੀ ਆਪਣੇ ਆਪ ਨਾਲ ਅਨਾਲਿਸਿਸ ਕਰਨਾ ਆ ਕਿ ਭਾਈ 40,000 ਮੇਰਾ ਖਰਚਾ ਕਿ ਮੈਨੂੰ 30,000 ਬਚਿਆ, 30,000 ਦੇ ਵਿੱਚ
ਜਿਹੜੀ ਨੈੱਟ ਸੇਵਿੰਗ ਹੋਈ ਆ ਉਹਦੇ,
ਹਾਂ ਨੈੱਟ ਸੇਵਿੰਗ ਦੇ ਵਿੱਚੋਂ ਆ, ਨੈੱਟ ਸੇਵਿੰਗ ਦੇ ਵਿੱਚੋਂ $3,000 ਤੁਸੀਂ ਕੱਢ ਕੇ ਨਾ ਇੱਕ ਪਾਸੇ ਰੱਖ ਲਓ, ਤੇ ਉਹਦੇ ਵਿੱਚੋਂ ਉਹ ਜਿਹੜਾ ਆ ਉਹ ਦਾਨ ਨਹੀਂ ਕਰਨਾ ਹੈਗਾ, ਉਹ ਗੁਰੂ ਦੀ ਭੇਟਾ ਆ। ਇਹ ਵੀ ਤੁਸੀਂ ਖਿਆਲ ਰੱਖੋ ਕਿ ਉਹ ਗੁਰੂ ਦੀ ਭੇਟਾ ਆ, ਉਹ ਆਪਣੇ ਨੇੜੇ ਦੇ ਗੁਰੂਘਰ ਜਾਂ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਸੀਂ ਉਹ ਦੇਣੀ ਹੈ, ਜਿਹੜੀ ਕਿ ਸੰਗਤੀ ਗੁਰਦੁਆਰੇ ਆ, ਡੇਰਿਆਂ 'ਚ ਨਹੀਂ ਮੈਂ ਪ੍ਰਮੋਟ ਕਰਦਾ।
ਨਹੀਂ ਨਹੀਂ ਬਿਲਕੁਲ ਅਮਦੀਪ, ਤੁਹਾਡੀ ਗੱਲ ਸਹੀ ਆ। ਜਿਸ ਵੇਲੇ ਤੁਸੀਂ ਭੇਟਾ ਦੇਣੀਆਂ ਨੇ ਜਿਹੜੇ ਤੁਹਾਡੇ ਲੋਕਲ ਗੁਰਦੁਆਰਾ ਸਾਹਿਬ,
ਹਾਂ ਜਿੱਥੇ
ਤੁਸੀਂ ਰਹਿੰਦੇ ਆ,
ਜਿੱਥੇ ਰਹਿੰਦੇ
ਤੁਹਾਡੀ ਲੋਕਲ ਕਮਿਊਨਿਟੀ ਲਈ ਉਹਨੀ ਸਰਵਿਸਿਸ ਦੇਣੀਆਂ ਆ, ਉਹਨਾਂ ਨੂੰ ਤੁਹਾਨੂੰ ਜਿਹੜੀ ਭੇਟਾ ਦੇਣੀ ਚਾਹੀਦੀ ਆ, ਕਿਉਂਕਿ ਇਹਦੇ ਨਾਲ ਕੀ ਹੋਊਗਾ, ਇਕਿਉਟੀ ਆਊਗੀ ਕਿ ਜਿਹੜੇ ਵੀ ਲੋਕਲ ਗੁਰਦੁਆਰਾ ਸਾਹਿਬ ਆ, ਜਿੰਨੇ ਵੀ ਲੋਕਲ ਮੰਦਰ ਆ ਜਾਂ ਲੋਕਲ ਕੋਈ ਵੀ ਧਾਰਮਿਕ ਸਥਾਨ ਆ, ਉਹਨਾਂ 'ਤੇ ਇਕਿਉਟੀ ਆਊਗੀ, ਉਹਨਾਂ ਦੇ ਲੋਕ ਉਸ ਇਲਾਕੇ ਦੇ ਲੋਕ ਉਸ ਗੁਰਦੁਆਰਾ ਸਾਹਿਬ ਨੂੰ ਭੇਟਾ ਕਰਨਗੇ, ਫਿਰ ਉਹ ਪ੍ਰੋਸਪਰ ਹੋਣਗੇ। ਜਿੰਨੇ ਵੀ ਗੁਰਦੁਆਰਾ ਸਾਹਿਬ ਬਣਦੇ ਆ, ਜਿੰਨੇ ਵੀ ਬਣ ਰਹੇ ਆ ਦੁਨੀਆਂ 'ਤੇ, ਉਹ ਬਣਨੇ ਚਾਹੀਦੇ ਆ, ਕਿਉਂਕਿ ਇਹਦੇ ਨਾਲ ਕਮਿਊਨਿਟੀ ਫਲੋਰਿਸ਼ ਹੁੰਦੀ ਆ, ਕਮਿਊਨਿਟੀ 'ਚ ਸਟਰੈਂਥ ਆਉਂਦੀ ਆ, ਕਮਿਊਨਿਟੀ ਬੜੀ ਤਕੜੀ ਹੁੰਦੀ ਆ, ਚੰਗਾ ਲੱਗਦਾ ਆ ਜਿਸ ਵੇਲੇ ਤੁਹਾਡੇ ਗੁਰਦੁਆਰਾ ਸਾਹਿਬ ਬਣਦੇ ਆ। ਕਈ ਇਹਦੀ ਵੀ ਆਮਦੀ ਆਲੋਚਨਾ ਕਰਦੇ ਆ, ਅਸੀਂ ਉੱਦਾਂ ਹੀ ਗੁਰਦੁਆਰਾ ਸਾਹਿਬ ਬਣਾ ਥਾਂ ਥਾਂ ਗੁਰਦੁਆਰਾ ਸਾਹਿਬ ਬਣਾ ਰਹੇ ਹਾਂ, ਪਰ ਮੇਰੇ ਖਿਆਲ ਦੇ ਵਿੱਚ ਇਹ ਬਣਨੇ ਚਾਹੀਦੇ ਆ।
ਨਹੀਂ ਬਣਨੇ ਚਾਹੀਦੇ, ਇਹ ਤਾਂ ਗੌਰਮੈਂਟਸ ਵੀ ਪ੍ਰਮੋਟ ਕਰ ਰਹੀਆਂ ਨੇ ਕਿ ਗੁਰੂ ਘਰ ਮੰਦਰ ਇਹ ਬਣਨੇ ਚਾਹੀਦੇ ਨੇ, ਕਿਉਂਕਿ ਇਹ ਭਾਅ ਜੀ ਤੁਹਾਡੀ ਰੂਹ ਦੀ ਖੁਰਾਕ ਨੇ, ਰੂਹ ਰੂਹਾਨੀਅਤ ਵੀ ਹੁੰਦੀ ਹੈ, ਫਿਰ ਤੁਹਾਨੂੰ ਮੈਂਟਲ ਸਟੇਬਿਲਿਟੀ ਕਿੰਨੀ ਆਉਂਦੀ ਹੈ ਗੁਰੂ ਘਰ ਜਾ ਕੇ ਤੁਸੀਂ ਉੱਥੇ ਗੱਲਾਂ ਕਰਦੇ ਹੋ ਇਸ ਕੰਮ ਦੇ, ਨਹੀਂ ਤਾਂ ਸਰਕਾਰਾਂ ਨੂੰ ਕੌਂਸਲਰ ਰੱਖਣੇ ਪੈਂਦੇ ਆ, ਉਹਨਾਂ ਨੂੰ ਖਰਚਾ ਆਉਂਦਾ ਹੈ ਲੋਕਾਂ ਦੀ ਮੈਂਟਲ ਹੈਲਥ ਦੇ ਨੂੰ ਸਹੀ ਰੱਖਣ ਵਾਸਤੇ।
ਅਮਨਦੀਪ ਉੱਦਾਂ ਵੀ ਤੁਸੀਂ ਦੇਖਿਆ ਹੋਊਗਾ, ਇੱਕ ਸਮਾਜਿਕ ਪ੍ਰਥਾ ਵੀ ਚੱਲਦੀ ਹੈ, ਸਮਾਜਿਕ ਰੁਝਾਨ ਵੀ ਚੱਲਦਾ, ਜਿਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ, ਤੁਸੀਂ ਜਿਹੜੀ ਆਪਣੀ ਡਰੈਸ ਆ ਇਹਨੂੰ ਠੀਕ ਪਾ ਕੇ ਜਾਂਦੇ ਆ, ਵਧੀਆ ਡਰੈਸ ਪਾ ਕੇ ਜਾਂਦੇ ਆ, ਆਪਣੇ ਸਰੀਰ ਨੂੰ ਬਿਲਕੁਲ ਕਵਰ ਕਰਕੇ ਜਾਂਦੇ ਆ, ਈਵਨ ਜਿਹੜੀ ਤੁਹਾਡੀ ਟ੍ਰੈਡੀਸ਼ਨਲ ਡਰੈਸ ਹੁੰਦੀ ਹੈ ਉਹ ਪਾ ਕੇ ਜਾਂਦੇ ਆ, ਇੱਕ ਸਧਾਰਨ ਜਿਹਾ ਵਿਅਕਤੀ ਬਣ ਕੇ ਜਾਂਦੇ ਆ। ਕਾਲੀਆਂ ਐਨਕਾਂ ਤਾਂ ਜਦੋਂ ਮੈਂ ਵੀ ਕਈ ਵਾਰੀ ਲਾ ਲੈਂਦਾ, ਉਹਨਾਂ ਨਹੀਂ ਉੱਥੇ ਜਾ ਕੇ ਲਾਹਦਾ, ਚਲੋ ਜੁਦੀ ਗੱਲ ਆ। ਪਰ ਨਾ ਇਹ ਅਮਨਦੀਪ ਤੁਸੀਂ ਹੋਰ ਵੀ ਦੇਖਿਆ ਹੋਊਗਾ, ਉੱਦਾਂ DJ ਵੱਜਦਾ ਹੀ ਜਾਂਦਾ ਜਿਲ੍ਹੇ ਦੀ ਸੜਕ 'ਤੇ ਜਾਂਦੇ ਆ, DJ ਠਾ ਠਾ ਬਿੰਦਰਖੀਆ ਦੇ ਗਾਣੇ, ਪਲਾਨੇ ਦੇ ਗਾਣੇ, ਉਹਦੇ ਗਾਣੇ, ਮੀਕਾ ਸਿੰਘ ਦੇ ਗਾਣੇ, ਦਸਾਂਝ ਦੇ ਗਾਣੇ ਚੱਕੀ ਜਾਂਦੇ ਫੱਟੇ। ਜਿਲ੍ਹੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ, ਫਿਰ ਰੂਟੀਨ ਅਪ ਕਰ ਲੈਂਦੇ, ਮਿਊਜ਼ਿਕ ਤੁਹਾਡਾ ਜਿਹੜਾ ਸ਼ਬਦ ਵਗੈਰਾ ਲਾ ਲੈਂਦੇ ਆ, ਕਮ ਸੇ ਕਮ ਉੱਥੇ ਜਾ ਕੇ ਤੁਹਾਨੂੰ ਥੋੜ੍ਹੀ ਸੋਝੀ ਤਾਂ ਆ ਜਾਂਦੀ ਆ ਨਾ,
ਬਣਨੀਆਂ ਚਾਹੀਦੀਆਂ ਨੇ। ਔਰ ਦੇਖੋ ਕੋਈ ਫੋਰਸ ਨਹੀਂ ਕਰਦਾ, ਕੱਲ ਵੀ ਆਪਾਂ ਇਹ ਗੱਲ ਕੀਤੀ ਸੀ, ਤੁਹਾਨੂੰ ਕੋਈ ਫੋਰਸ ਥੋੜੋ ਕਰਦਾ, ਤੁਸੀਂ ਨਹੀਂ ਕੰਟਰੀਬਿਊਟ ਕਰਨਾ ਚਾਹੁੰਦਾ ਨਾ ਕਰੋ, ਕੋਈ ਮਤਲਬ ਕੋਈ ਗਨ ਪੁਆਇੰਟ ਤੇ ਕੋਈ ਪੈਸੇ ਤਾਂ ਨਹੀਂ ਮੰਗ ਰਿਹਾ, ਪਰ ਤੁਸੀਂ ਅਸੀਂ ਹੁਣ ਢਾਲਾਂ ਨੂੰ ਜਾਂਦੇ ਹਾਂ, ਕਿਰਾਏ ਆ, ਕਈ ਬੰਦੇ ਨਹੀਂ ਦਿੰਦੇ, ਠੀਕ ਹੈ,
ਹਾਂਜੀ
ਤਾਂ ਇਟਸ ਓਕੇ। ਪਰ ਮੈਂ ਤੁਹਾਨੂੰ ਉੱਦਾਂ ਦੱਸ ਦਿੰਦਾ, ਸਾਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਅੱਜ ਤੱਕ, ਦੋ ਬੰਦਿਆਂ ਤੋਂ ਇਲਾਵਾ, ਅਤੇ ਉਹਨੇ ਵੀ ਜਵਾਬ ਨਹੀਂ ਦਿੱਤਾ, ਗੋਲ ਕਰਕੇ ਦਿੱਤਾ ਸੀ। ਪਰ ਗੱਲ ਇਹ ਹੈ ਕਿ ਕੋਈ ਫੋਰਸ ਨਹੀਂ ਕਰਦਾ, ਤੁਸੀਂ ਨਹੀਂ ਦੇਣੇ ਨਾ ਦਿਓ, ਪਰ ਉਸ ਇੰਸਟੀਟਿਊਸ਼ਨ ਨੂੰ ਭੰਡੋ ਨਾ, ਠੀਕ ਹੈ। ਜੇ ਹੁਣ ਦਿੱਤੇ ਹੋ ਹੈ, ਉਹ ਦਿੱਤੇ ਹੋ ਜਿਹੜੇ ਆ ਉਹ ਬੰਦਿਆਂ ਨੂੰ ਨਹੀਂ ਦਿੱਤੇ, ਉਹ ਗੁਰੂ ਨੂੰ ਭੇਟ ਕੀਤੇ ਹੋਏ ਆ, ਪਲੀਜ਼ ਆਪਣਾ ਕੀਤਾ ਹੋਇਆ ਭੇਟ ਨੂੰ ਖੇਚ ਨਾ ਪਾਓ, ਉਹਨੂੰ ਡਿਸਟਰਬ ਨਾ ਕਰੋ, ਠੀਕ ਹੈ। ਇਸ ਕਰਕੇ ਸਾਨੂੰ ਇਹ ਜਿਹੜਾ ਕੌਨਸੈਪਟ ਹੈ ਬੜਾ ਕਲੀਅਰ, ਮੈਂ ਇਹਦੇ ਬਾਰੇ ਥੋੜ੍ਹਾ ਲਿਖੂੰਗਾ ਵੀ ਤਾਂ ਕਿ ਸਾਨੂੰ ਸਾਰਿਆਂ ਨੂੰ ਸਮਝ ਆਵੇ।
ਕਈ ਵਾਰੀ ਅਮਨਦੀਪ ਇੱਦਾਂ ਵੀ ਹੁੰਦੀ, ਆਰਥਿਕ ਸਥਿਤੀ ਵੀ ਹੁੰਦੀ ਹੈ, ਕਈ ਵਾਰੀ ਬੰਦਾ ਦੇਣ ਦੇ ਲਹਿਜੇ ਵਿੱਚ ਨਹੀਂ ਹੁੰਦਾ, ਉਹਦੀ ਫਾਈਨੈਂਸ਼ੀਅਲ ਕੁਛ ਓਬਸਟੇਕਲਸ ਹੁੰਦੀਆਂ ਆ, ਤਾਂ ਉਹਦੇ ਕਰਕੇ ਵੀ ਨਹੀਂ ਦਿੱਤਾ ਜਾ ਸਕਦਾ। ਚਲੋ ਜੁਦੀ ਗੱਲ ਆ, ਦੇਣਾ ਨਾ ਦੇਣਾ ਜੁਦੀ ਗੱਲ ਆ, ਪਰ ਫਿਰ ਵੀ ਜਿਹੜੀ ਤੁਸੀਂ ਭੇਟਾ ਆਪਣੇ ਲੋਕਲ ਗੁਰਦੁਆਰਾ ਸਾਹਿਬ ਨੂੰ, ਲੋਕਲ ਮੰਦਰ ਨੂੰ, ਜਾਂ ਲੋਕਲ ਤੁਹਾਡੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਨੂੰ ਦੇਣੀ ਚਾਹੀਦੀ ਹੈ। ਇਹ ਇੱਕ ਸਾਰਥਿਕ ਗੱਲ ਹੈ, ਵਧੀਆ ਗੱਲ ਆ, ਤੇ ਗੁਰਦੁਆਰਾ ਸਾਹਿਬ ਬਣਨੇ, ਧਾਰਮਿਕ ਸਥਾਨ ਹਰ ਜਗ੍ਹਾ ਬਣਨੇ ਬਹੁਤ ਚੰਗੀ ਚੀਜ਼ ਹੈ, ਕੋਈ ਮਾੜੀ ਚੀਜ਼ ਨਹੀਂ, ਬਣਨੇ ਚਾਹੀਦੇ ਆ। ਕਹਿਣ ਦਾ ਭਾਵ ਤਾਂ ਇਹੀ ਆ।
ਠੀਕ ਹੈ, ਚਲੋ ਇਹਦੇ ਬਾਰੇ ਤਾਂ ਗੱਲ ਹੋ ਗਈ, ਹੋਰ ਡਿਟੇਲ ਦੇ ਵਿੱਚ ਵੀ ਆਪਾਂ ਕਰਾਂਗੇ। ਤੇ ਭਾਜੀ ਮੀਂਹ ਪਾਣੀ ਕਿੱਦਾਂ ਤੁਹਾਡੇ ਸਿਡਨੀ?
ਅਮਨ ਦੀ ਮੀਂਹ ਪਾਣੀ ਤਾਂ ਲੱਗਦਾ ਸੀ, ਰਾਤੀ ਥੋੜ੍ਹੀ ਥੋੜ੍ਹੀ ਬਾਰਿਸ਼ ਹੋਈ ਹੈ, ਕੱਲ੍ਹ ਹੁੰਦੀ ਰਹੀ ਕਾਫੀ ਬਾਰਿਸ਼, ਇੱਥੇ ਕਾਫੀ ਰੇਨ ਇਵੈਂਟਸ ਹੋਈਆਂ ਆ ਸਮੇਂ ਸਮੇਂ ਤੇ ਇੱਥੇ, ਤੇ ਅੱਜ ਥੋੜ੍ਹਾ ਜਿਹਾ ਸਕੂਨ ਆ, ਅੱਜ ਥੋੜ੍ਹੀ ਜਿਹੀ ਧੁੱਪ ਆ, ਬੱਦਲ ਅਸਮਾਨ ਦੇ ਵਿੱਚ ਹਾਲੇ ਵੀ ਛਾਏ ਹੋਏ ਆ, ਤੇ ਸੂਰਜ ਨੂੰ ਕਾਫੀ ਮੁਸ਼ਕਲ ਆ ਰਹੀ ਆ ਆਪਣਾ ਮੂੰਹ ਦਿਖਾਉਣ ਦੇ ਲਈ, ਬੱਦਲ ਉਹਨੂੰ ਘੇਰ ਰਹੇ ਆ। ਦੇਖੋ ਕਿੱਡਾ ਵੱਡਾ ਸੂਰਜ ਆ, ਇਹਨੂੰ ਛੋਟੇ ਛੋਟੇ ਬੱਦਲ ਘੇਰ ਕੇ ਬਹਿ ਜਾਂਦੇ ਆ। ਏਦਾਂ ਹੀ ਜਿਹੜੀ 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 ਸਟਰੈਂਥ ਆ ਨਾ, ਇਹ ਇੱਕ ਜਗ੍ਹਾ ਤੇ ਨਹੀਂ ਹੁੰਦੀ ਸਥਿਤ, ਇਹ ਵੰਡੀ ਗਈ ਹੁੰਦੀ ਆ, ਵੱਡੇ ਤੇ ਵੱਡੇ ਬੰਦੇ ਨੂੰ ਵੀ, ਛੋਟੇ ਤੇ ਛੋਟਾ ਬੰਦਾ ਵੀ ਅੱਖਾਂ ਕਈ ਵਾਰੀ ਦਿਖਾ ਦਿੰਦਾ, ਜਿੱਦਾਂ ਸੂਰਜ ਨਾ ਅੱਜ ਸਾਡੇ ਇਲਾਕੇ ਵਿੱਚ ਹੋ ਰਿਹਾ। ਚਲੋ ਅਮਨਦੀਪ, ਕੱਲ੍ਹ ਤੁਹਾਡੀ ਇੱਕ ਹੋਰ ਗੱਲ ਵੀ ਹੋਈ ਸੀ, ਉਹਨਾਂ ਮੈਂ ਤੁਹਾਡੇ ਨਾਲ ਮੁਖਤਲਫ ਆ, ਮੈਂ ਪਤਾ ਨਹੀਂ ਉਰਦੂ ਦਾ ਸ਼ਬਦ ਬੋਲਿਆ ਕਿਤੇ ਹੋਰ ਹੀ ਨਾ ਮੀਨਿੰਗ ਨਿਕਲਦੇ ਹੋਣ, ਯਾਨੀ ਮੇਰੇ ਵਿਚਾਰ ਤੁਹਾਡਾ ਮਿਲਦੇ ਨਹੀਂ ਹੈ।
ਧਿਆਨ ਨਾਲ ਬੋਲੋ, ਧਿਆਨ ਨਾਲ ਬੋਲੋ। ਦਿੱਲੀ ਤੋਂ ਸਾਡੇ ਨਾਲ ਬਲਦੀਪ ਸਿੰਘ ਰਾਮੂ ਵਾਲੀਆ ਵੀ ਜੁੜੇ ਹੋਏ ਨੇ, ਉਹਨਾਂ ਨੂੰ ਉਰਦੂ ਆਉਂਦੀ ਆ ਹੁਣ।
ਅੱਛਾ ਅੱਛਾ ਅੱਛਾ,
ਹਾਂ ਧਿਆਨ ਨਾਲ ਬੋਲੋ।
ਕੋਈ ਗੱਲ ਨਹੀਂ, ਥੋੜਾ ਪੁੱਛ ਲਵਾਂਗੇ ਉਹਨਾਂ ਤੋਂ ਕਿਸ ਵੇਲੇ, ਕਿ ਕਦੇ ਕਦੇ ਬੋਲਣ ਨੂੰ ਚਿੱਤ ਵੀ ਕਰਦਾ ਆ। ਤੇ ਅਮਨਦੀਪ ਇੱਦਾਂ ਆ ਨਾ,
ਕਾਹਦੀ ਕਾਹਦੀ ਮੁਖਤਲਫ ਮੁਖਤਲਫੀਅਤ ਕਾਹਦੀ ਆ?
ਤਨਕੀਦ ਤਾਂ ਇਹ ਆ ਵੀ ਜਿੱਦਾਂ ਤੁਸੀਂ ਕਿਹਾ ਨਾ ਫਰੈਂਡਸ਼ਿਪ ਆ, ਜਿਹੜੇ ਫਰੈਂਡਸ ਹੁੰਦੇ ਆ ਉਹ ਤੁਹਾਡੇ ਜਿੱਦਾਂ ਕੋਈ ਤਕਲੀਫ ਆ ਜਾਂਦੀ ਆ ਉਹਦੇ ਵਿੱਚ ਕੰਮ ਆਉਂਦੇ ਆ, ਉਹ ਤੁਹਾਡੇ ਅਸਲੀ ਫਰੈਂਡ ਹੁੰਦੇ ਆ, ਤੇ ਜਿੱਦਾਂ ਕੋਈ ਮੁਸੀਬਤ ਆ ਜਾਂਦੀ ਆ ਉਹ ਤੁਹਾਡੇ ਲਈ ਖੜਦੇ ਆ। ਪਰ ਮੈਂ ਥੋੜੇ ਇੱਥੇ ਮੁਖਤਲਫ, ਮੇਰੇ ਵਿਚਾਰ ਥੋੜੇ ਜਿਹੇ ਅਲੱਗ ਆ। ਮੈਂ ਸਮਝਦਾ ਜਿਹੜਾ ਫਰੈਂਡ ਹੁੰਦਾ ਹੈ ਨਾ, ਉਹ ਤੁਹਾਡੀ ਖੁਸ਼ੀ ਦੇ ਵਿੱਚ, ਜੇ ਖੁਸ਼ੀ ਦੇ ਵਿੱਚ ਦਾਖਲ ਹੁੰਦਾ, ਦਿਲੋਂ ਹੁੰਦਾ, ਉਹ ਤੁਹਾਡਾ ਫਰੈਂਡ ਆ। ਹੁਣ ਇੱਥੇ ਇੱਕ ਐਗਜ਼ਾਮਪਲ ਦਿੰਦਾ ਮੈਂ।
ਅੱਛਾ,
ਇੱਕ ਪੜੋਤਾ ਆ, ਉਹ ਪਿਆਰਾ ਸਿੰਘ ਦਾ ਆ, ਉਹ ਚਲਾਉਂਦਾ ਜਹਾਜ਼। ਇੱਕ ਪੜੋਤਾ ਆ ਪ੍ਰਤਾਪ ਸਿੰਘ ਦਾ, ਉਹ ਚਲਾਉਂਦਾ ਊਬਰ। ਉਹਨਾਂ ਵਿੱਚੋਂ ਫਰੈਂਡਸ਼ਿਪ ਕਿੱਦਾਂ, ਉਹ ਫਰੈਂਡਸ਼ਿਪ ਕਿੱਦਾਂ ਆਊਗੀ? ਉਹ ਫਰੈਂਡਸ਼ਿਪ ਤਾਂ ਫਿਰ ਉਹ ਜਿੱਦਾਂ ਜੈਲਸੀ ਵਿੱਚ ਬਦਲ ਜਾਊਗੀ, ਕਿ ਇੱਕ ਪਾਸੇ ਜਹਾਜ਼ ਚਲਾ ਰਿਹਾ ਮੁੰਡਾ ਤੇ ਦੂਜੇ ਪਾਸੇ ਉਹ ਊਬਰ ਚਲਾ ਰਿਹਾ। ਜੇ ਤਾਂ ਉਹਨਾਂ ਵਿੱਚ ਬਹੁਤ ਚੰਗੀ ਫਰੈਂਡਸ਼ਿਪ ਆ, ਜੇ ਤਾਂ ਉਹਨਾਂ ਈਰਖਾ ਨਹੀਂ ਆਊਗੀ ਫਿਰ ਤਾਂ ਉਹ ਫਰੈਂਡ ਆ, ਜੇ ਈਰਖਾ ਆਊਗੀ ਉਹ ਫਿਰ ਫਰੈਂਡ ਨਹੀਂ ਹੈ, ਫਿਰ ਤਾਂ ਦਿਖਾਵੇ ਵਾਲੇ ਹੀ ਆ। ਤੁਸੀਂ ਮੇਰੀ ਗੱਲ ਸਮਝ ਗਏ ਕਿ ਨਹੀਂ ਸਮਝ ਗਏ?
ਨਹੀਂ, ਇਹ ਤਾਂ ਫੈਕਟਰ ਤੁਸੀਂ ਦੱਸ ਰਹੇ ਹੋ ਨਾ, ਕਿ ਫਰੈਂਡਸ਼ਿਪ ਦੇ ਵਿੱਚ ਫੈਕਟਰ ਜਿਹੜੇ ਨੇ ਬੜੇ ਹੁੰਦੇ ਨੇ, ਕਿ ਜਿੱਦਾਂ ਦਾ ਕਿੱਤਾ ਹੁੰਦਾ ਆ। ਹੁਣ ਮੈਂ ਐਗਜ਼ਾਮਪਲ ਵੀ ਦਿੱਤੀ ਸੀਗੀ,
ਜਿਹੜੀ ਮੈਂ ਐਗਜ਼ਾਮਪਲ ਹੀ ਦਿੱਤੀ ਆ, ਜਿਹੜੇ ਪੋਤੇ ਆ ਪੜੋਤੇ ਆ ਇਹ ਐਗਜ਼ਾਮਪਲ ਹੀ ਆ, ਰੀਅਲ ਲਾਈਫ ਸਿਚੁਏਸ਼ਨ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਆ।
ਨਹੀਂ, ਇਹ ਦੇਖੋ ਫੈਕਟਰ ਤਾਂ ਹੁੰਦਾ ਆ, ਜੈਲਸ ਫੈਕਟਰ ਤਾਂ ਆਉਂਦਾ ਆ ਫਰੈਂਡਸ਼ਿਪ।
ਹੁਣ 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 ਤੁਹਾਡਾ ਜਿਹੜਾ ਦਾਦਾ ਜੀ ਆ ਉਹਦਾ ਨਾਂ ਪਿਆਰਾ ਸਿੰਘ ਆ, ਮੇਰੇ ਦਾਦੇ ਨਾਲ ਪ੍ਰਤਾਪ ਸਿੰਘ ਆ, ਤੁਹਾਡਾ ਲੜਕਾ ਹਵਾਈ ਜਹਾਜ਼ ਚਲਾਉਂਦਾ, ਮੇਰਾ ਚਲਾਉਂਦਾ ਊਬਰ, ਤੇ ਫਰੈਂਡਸ਼ਿਪ
ਐਵੇਂ ਊਬਰ ਚਲਾਉਂਦਾ, ਕੌਂਸਲ ਦੇ ਵਿੱਚ ਇੰਜੀਨੀਅਰ ਹੈ ਐਵੇਂ। ਹੁਣ ਤੁਸੀਂ ਇੰਨਾ ਵੀ ਨਾ ਭੁੰਜੇ ਡਿੱਗੇ ਜਾਓ।
ਮੈਂ ਐਗਜ਼ਾਮਪਲ ਦਿੰਦਾ, ਐਗਜ਼ਾਮਪਲ ਵੀ ਹੋ ਸਕਦੀ ਆ।
ਚਲੋ ਉਹ ਤਾਂ ਠੀਕ ਹੈ ਭਾਜੀ, ਪਰ ਗੱਲ ਇਹ ਹੈ ਵੀ ਜਿੱਦਾਂ ਇਹ ਚੀਜ਼ਾਂ ਮੈਟਰ ਨਹੀਂ ਕਰਨੀਆਂ ਚਾਹੀਦੀਆਂ। ਮੇਰੀ ਆਪਣੀ ਮਨੌਤ ਹੈ,
ਮੇਰੇ ਕਹਿਣ ਦਾ ਭਾਵ ਇਹ ਆ ਵੀ ਦੋਸਤ ਉਹ ਹੁੰਦਾ ਜਿਹੜਾ ਥੋੜੀ ਖੁਸ਼ੀ ਵਿੱਚ ਦਿਲੋਂ ਖੁਸ਼ ਹੋਵੇ, ਉਹਨੂੰ ਤੁਸੀਂ ਪ੍ਰੋਪਰ ਫਰੈਂਡ ਕਹਿ ਸਕਦੇ ਆ। ਉਹ ਤੁਹਾਡਾ ਪ੍ਰੋਪਰ ਫਰੈਂਡ ਹੁੰਦਾ। ਵੈਸੇ ਤਾਂ ਫਰੈਂਡਸ਼ਿਪ ਤਾਂ ਉਹੀ ਹੁੰਦੀ ਹੈ ਜਿਸ ਵੇਲੇ ਤੁਹਾਡੇ ਕੰਮ ਆਉਣ, ਜਿਸ ਵੇਲੇ ਤੁਹਾਨੂੰ ਮੁਸੀਬਤ ਪੈਂਦੀ ਉਹ ਤੁਹਾਡੇ ਨਾਲ ਖੜਦੇ ਆ, ਉਹ ਵੀ ਫਰੈਂਡਸ਼ਿਪ ਹੁੰਦਾ। ਇੱਕ ਗਲਾਸੀ ਵਾਲੇ ਫਰੈਂਡਸ਼ਿਪ ਤੁਸੀਂ ਕੱਲ੍ਹ ਮਿਸ ਕਰ ਗਏ ਮਨਦੀਪ।
ਮੈਂ ਪੈਗਵਟ ਭਰਾ ਤਾਂ ਗੱਲ ਕਰ ਲਈ ਸੀ, ਪੈਗਵਟ ਨਹੀਂ ਸੀ ਕੀਤੀ।
ਤੇ ਪੈਗਵਟ, ਹਾਂ ਪੈਗਵਟ ਹੁੰਦੇ ਉਹ ਫਿਰ ਕਿੱਦਾਂ ਕਹਿੰਦੇ ਹੁੰਦੇ ਮਨਦੀਪ, ਡਾਇਲੋਗ ਵੀ ਇੱਕ ਦੋ ਸੁਣਾ ਦਿਓ, ਜਿਹੜੇ ਤੂੰ ਤੂੰ ਜਿਹੜੇ ਜਿਸ ਵੇਲੇ ਤੁਸੀਂ ਵਿਆਹ ਤੇ ਜਾਂਦੇ ਆ ਕਿੱਦਾਂ, ਉਹ ਫਿਰ ਕਿੱਦਾਂ ਕਹਿੰਦੇ ਹੁੰਦੇ ਕਿੱਦਾਂ, ਹੁਣ ਜਲ ਪੀਲਾ, ਹੁਣ ਦੇਖਣ ਆਇਆ, ਹੁਣ ਕੋਈ ਕਿਹੜੀ ਚੱਬੜੀ ਆ, ਪੀ ਤਾਂ ਲੈ, ਤੂੰ ਫਰੈਂਡ ਹੀ ਏਦਾਂ, ਹੁਣ ਜਿੱਦਾਂ ਮੈਂ ਤੂੰ ਫਰੈਂਡ ਹੀ ਆ, ਹੁਣ ਚਿੱਠੀ ਵੀ ਪਾਇਆ ਕਰਨੀ, ਫੋਨ ਵੀ ਕਰਿਆ ਕਰਨੇ ਆ, ਹੁਣ ਬਹੁਤ ਕੁਛ ਕਰਿਆ ਕਰਨਾ, ਤੂੰ ਚੱਕ ਤਾਂ ਸਹੀ, ਆ ਡਲੀ ਵੀ ਚੱਕ ਕੇ ਕਮੀਰ ਦੀ ਕਰਦਾ ਕੀ ਤੂੰ, ਪਤਾ ਸੁਸਤ ਜਿਹਾ ਬੜਾ ਲੱਗਦਾ ਜਿੱਦਾਂ ਹੁਣ। ਇੱਦਾਂ ਇੰਗਲੈਂਡ ਦੀ ਗੱਲ ਆ, ਮੈਂ ਐਕਚੁਅਲੀ ਗੱਲ ਤੁਹਾਨੂੰ ਸੁਣਾ ਰਿਹਾ।
ਅੱਛਾ ਇੰਗਲੈਂਡ ਦੀ, ਇੱਦਾਂ ਫਿਰ ਇੰਗਲੈਂਡ 'ਚ ਇੱਦਾਂ ਚੱਕ ਲਾਵੇ ਉਹ ਉਹ ਉਦੋਂ ਤਾਂ ਫਿਰ ਆਪਾਂ ਮਿਲਿਆ ਕਰਨਾ, ਫਿਰ ਐਂ ਕਹਿਣਾ ਫਿਰ ਦੂਜੇ ਦਿਨ ਸਾਰਾ ਭੁੱਲ ਜਾਣਾ ਜਦੋਂ ਘਰੇ ਜਾਣਾ।
ਮੈਨੂੰ ਫੋਨ ਆਇਆ ਇੱਕ ਦਿਨ, ਮੈਨੂੰ ਫੋਨ ਆਇਆ ਤੇ ਦੂਜੇ ਤੋਂ ਪੀਤੀ ਹੋਈ ਸੀ ਪੂਰੀ, ਉਹ ਫੋਨ ਵੀ ਦੂਜੇ ਵਾਲਾ ਜਿਹੜੀ ਜਿਹਦੇ ਫੋਟੋ ਆਉਂਦੀ ਹੁੰਦੀ, ਕੀ ਕਹਿੰਦੇ ਉਹਨੂੰ,
ਫੇਸ ਟਾਈਮ
ਫੋਟੋ ਆਉਂਦੀ ਹੁੰਦੀ ਹੈ,
ਫੇਸ ਟਾਈਮ
ਜਿਹਦੇ ਫੋਨ ਦੇ ਉੱਪਰ ਫੋਟੋ ਵੀ ਆਉਂਦੀ ਹੁੰਦੀ ਹੈ, ਫੋਨ ਵੀ ਆਉਂਦਾ ਹੁੰਦਾ, ਵੀਡੀਓ ਕਾਲ, ਵੀਡੀਓ ਕਾਲ ਆ ਗਈ। ਮੈਨੂੰ ਇੱਥੇ ਫੋਨ ਆਇਆ ਵੀ ਮੈਂ ਨਾ ਇੱਥੇ ਵੀ ਮੈਂ ਤੁਹਾਡਾ ਫਰੈਂਡ ਬਣ ਜਾਣਾ ਹੁਣ, ਆਪਾਂ ਨੇ ਜਿੱਦਾਂ ਕੈਨੇਡਾ 'ਚ ਮਹਿਫਲਾਂ ਲੱਗਦੀਆਂ ਆ, ਇੱਦਾਂ ਹੀ ਆਸਟ੍ਰੇਲੀਆ ਵਿੱਚ ਵੀ, ਜਿੱਦਾਂ ਸਿਡਨੀ ਵਿੱਚ ਵੀ ਪੂਰੀਆਂ ਮਹਿਫਲਾਂ ਲਾਇਆ ਕਰਨੀਆਂ, ਪੂਰੇ ਜਮਾਇਆ ਕਰਾਂਗੇ ਜਿੱਦਾਂ ਨਾ ਕੀ ਕਹਿੰਦੇ ਹੁੰਦੇ ਆ
ਉਹਨੂੰ,
ਫਰੈਂਡਸ਼ਿਪ ਵਾਲੇ ਰੰਗ ਰੰਗ ਜਮਾਇਆ ਕਰਨੇ ਆ। ਉਹ ਮੁੜ ਕੇ ਉਹ ਲੱਗਦੀ ਸੀ ਸ਼ਰਾਬ ਪੀਤੀ, ਉਹ ਮੁੜ ਕੇ ਫੋਨ ਹੀ ਨਹੀਂ ਆਇਆ,
ਕਦੀ ਪੀਤੀ ਚ ਫੋਨ ਕਰ,
ਉਹ ਕਦੀ ਪੀਤੀ ਜੇ ਕੀਤਾ ਸੀ। ਚੰਗਾ 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 ਡਰਾਮਾ ਹੋਇਆ, ਚੰਗਾ ਡਰਾਮਾ ਹੋਇਆ। ਪਹਿਲਾਂ ਤਾਂ ਮੈਂ ਉਹਨੂੰ ਕਿਹਾ ਸਾਡੇ ਵੀਡੀਓ ਕਾਲ ਇਹ ਕੱਟ ਕੇ ਨੋਰਮਲ ਕਾਲ ਕਰ।
ਇਹ ਵੀ ਇੱਕ ਬਿਮਾਰੀ ਆ ਵੀਡੀਓ ਕਾਲ ਕਰਨ ਦੀ, ਮੈਨੂੰ ਸਮਝ ਨਹੀਂ ਆਉਂਦੀ ਹੈ ਨਾ। ਅਤੇ ਲੋਕੀ ਨਾ ਵੀਡੀਓ ਕਾਲ ਇੱਦਾਂ ਕਰੀ ਜਾਂਦੇ ਆ। ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਸੁਣਾਉਣਾ, ਇੰਡੋ ਕੈਨੇਡੀਅਨ 'ਚ ਤੁਸੀਂ ਜਾਓਗੇ ਨਾ ਤੁਹਾਨੂੰ ਬੜੀ ਪਰੇਸ਼ਾਨੀ ਹੋਊਗੀ। ਉੱਦਾਂ ਤਾਂ ਬਹੁਤ ਵਧੀਆ ਆ ਜਿਹੜੀ ਬੱਸਾਂ ਜਾਂਦੀਆਂ ਨੇ, ਪਰ ਮੈਂ ਤੁਹਾਨੂੰ ਇਹਦੀ ਗੱਲ ਸੁਣਾਉਣਾ। ਮੈਂ ਦਿੱਲੀ ਉਤਰਿਆ ਅਤੇ ਇੰਡੋ ਕੈਨੇਡੀਅਨ 'ਚ ਬਹਿ ਗਏ, ਰਾਤ ਨੂੰ 11 ਕੁ ਵਜੇ ਬੈਠੇ ਅਸੀਂ ਅਤੇ ਗਰਮੀ ਸੀਗੀ, ਚਲੋ ਉਹਨੇ AC ਲਾ ਤਾ, ਪਾਣੀ ਦੀਆਂ ਬੋਤਲਾਂ ਵੰਡ ਦਿੱਤੀਆਂ, ਅਤੇ ਹਜੇ ਅਸੀਂ ਬੱਸ ਤੁਰੀ ਨਹੀਂ ਹਜੇ, ਅਤੇ ਸਾਡੇ ਪਿੱਛੇ ਨਾ ਇੱਕ ਬਜ਼ੁਰਗ ਨਹੀਂ ਮਤਲਬ 60s ਲੇਡੀ ਅਤੇ ਉਹਦਾ ਹਸਬੈਂਡ ਆ ਗਏ, ਪਤੀ ਪਤਨੀ, ਅਤੇ ਉਹਨਾਂ ਵੀ ਵੀਡੀਓ ਕਾਲ ਲਾ ਲਈ ਅੰਦਰੋਂ। ਦੇਖ ਲਓ ਹਨੇਰਾ ਸੀਗਾ ਅਤੇ ਹਨੇਰੇ 'ਚੋਂ ਵੀਡੀਓ ਕਾਲ ਲਾ ਲਈ, ਹਾਂ ਪਤਾ ਨਹੀਂ ਕਿਹਨੂੰ ਲਾਈ। ਹੁਣ ਦੇਖੋ ਧੀ ਪੁੱਤ ਬੇ ਉਹ ਦਿੱਲੀ ਵੀ ਬਾਹਰ ਨਿਕਲ ਗਏ ਅਸੀਂ, ਡੇਢ ਦੋ ਘੰਟੇ ਉਹਦਾ ਵੀਡੀਓ ਕਾਲ ਨਹੀਂ ਮੁੱਕੀ ਉਹਦੀ, ਮਤਲਬ ਉਹ ਉਹਦੇ ਵਿੱਚ ਇੱਕੋ ਹੀ ਕਾਲ ਚੱਲਦੀ ਰਹੀ। ਫਿਰ ਉਹ ਸਾਰੇ ਉਹਦੇ ਘਰ ਦੀ ਸਾਨੂੰ ਸਟੋਰੀ ਪਤਾ ਲੱਗ ਗਈ, ਸਾਰੇ ਉਹਦੇ ਘਰ ਦੇ ਜੀਆਂ ਦੇ ਮੈਨੂੰ ਨਾਂ ਪਤਾ ਲੱਗ ਗਏ ਕੌਣ ਕੌਣ, ਸਾਰੇ ਇਹਦੇ ਵੱਲ ਨੂੰ ਦੇਖਣ ਘੜਕੜੀਆਂ ਵੀ, ਕਿਉਂਕਿ ਬੰਦਾ ਥੱਕਿਆ ਹੁੰਦਾ ਉਹਨੂੰ ਸੌਣਾ ਹੁੰਦਾ ਹੈ ਨਾ, ਅਤੇ ਉਹਦੀ ਗੱਲਬਾਤ ਨਹੀਂ ਮੁੱਕੀ। ਅਤੇ ਮੁਰਥਲ ਦੇ ਉਰਲੇ ਪਾਸੇ ਜਾ ਕੇ ਨਾ ਉਹਨ ਕਾਲ ਕੱਟ ਦਿੱਤੀ ਉੱਧਰੋਂ, ਉੱਧਰੋਂ ਜਿਹਨਾਂ ਗੱਲਾਂ ਉਹਨੇ ਪਤਾ ਨਹੀਂ 15-20 ਨਾਲ, ਉਹਦੇ ਨਾਲ ਵੀ ਗੱਲ ਕਰਾ ਦੇ ਮੇਰੀ, ਉਹਦੇ ਨਾਲ ਵੀ ਗੱਲ ਕਰਾ ਦੇ ਹੈ ਨਾ। ਅਤੇ ਵੀਡੀਓ ਕਾਲ ਹੈ, ਹੁਣ ਵੀਡੀਓ ਕਾਲ ਦੇ ਵਿੱਚ ਇਹ ਹੁੰਦਾ ਆ ਕਿ ਸਪੀਕਰ 'ਤੇ ਲੱਗ ਜਾਂਦੀ ਆ, ਬਾਹਰ ਵੀ ਸਾਰਿਆਂ ਨੂੰ ਸੁਣਦੀ ਆ ਗੱਲ,
ਹਾਂਜੀ ਹਾਂਜੀ
ਠੀਕ ਆ, ਤੁਸੀਂ ਤਾਂ ਕੰਨ ਨਾਲ ਨਹੀਂ ਲਾ ਸਕਦੇ। ਅਤੇ ਉਹ ਕਰ ਕੁਰ ਕੇ ਸਾਰੇ ਚਲੋ ਕਾਲ ਕੱਟਤੀ, ਅਤੇ ਉਹ ਕਾਲ ਕੱਟੀ ਉਹਨੀ ਕੱਟੀ ਅੱਕ ਕੇ ਜਿਹੜੇ ਜਿਹਨਾਂ ਨੂੰ ਕੀਤੀ ਹੋਈ ਸੀ,
ਅਤੇ
ਹਾਂ ਉਹਨੇ ਫਿਰ ਸ਼ੁਰੂ ਕਰ ਲਈ ਕਿਸੇ ਹੋਰ ਦੇ ਨਾਲ ਉਹੀ ਸਟੋਰੀ, ਫਿਰ ਲੋਕਾਂ ਦੇ ਚੜੇ ਕੁੱਤਰੇ, ਫਿਰ ਉਹ ਆਵਾਜ਼ ਨਾ ਧੀਮੀ ਕਰੇ ਆਪਣੀ ਵੀ ਤੁਸੀਂ ਹੌਲੀ ਗੱਲ ਕਰ ਲਓ, ਸਾਰੀ ਬੱਸ ਨੂੰ ਉਹਨੇ ਗੱਲਾਂ ਸੁਣਾਈਆਂ ਲੇਡੀ ਨੇ। ਅਤੇ ਉਹ ਬੰਦਾ ਕਹੀ ਜਾਵੇ ਤੂੰ ਕਰੀ ਚੱਲ ਮੈਂ ਨਹੀਂ ਕਰਨੀ, ਤੂੰ ਕਰੀ ਚੱਲ ਮੈਂ ਨਹੀਂ ਕਰਨੀ, ਉਹ ਨਾਲ ਕਹੀ ਆਹ ਕਰ ਲਾ ਆਪਣੇ ਦਾਦੇ ਨਾਲ ਵੀ ਕਰ ਲਾ ਆਪਣੇ ਨਾਨੇ ਨਾਲ ਵੀ, ਉਹ ਮੈਂ ਨਹੀਂ ਕਰਨੀ ਸੁਣ ਦੇ, ਉਹਨੂੰ ਨਾਲੇ ਝਟਕਾ ਮਾਰੀ ਜਾਵੇ ਉਹ ਹਟੇ ਨਾ। ਉਹ ਫਿਰ ਨਾ ਜਾ ਕੇ ਜਿਹੜੀ ਇੰਡੋ ਕੈਨੇਡੀਅਨ ਹਵੇਲੀ ਖੜਦੀ ਹੈ ਜਾ ਕੇ ਪਾਣੀਪਤ,
ਹਾਂਜੀ ਹਾਂਜੀ,
ਅਤੇ ਉੱਥੇ ਨਾ ਫਿਰ ਉਹ ਜਦੋਂ ਖੜੀ ਤਾਂ ਉਹ ਫਿਰ ਕਾਲ ਉਹਨੇ ਕੱਟੀ, ਠੀਕ ਹੈ,
ਅੱਛਾ ਜੀ,
2-3 ਘੰਟੇ ਬਾਅਦ, ਜਾਣੀ ਕਿ ਇੰਨਾ ਉਹਦਾ ਚੱਲਿਆ ਕੰਮ।
ਹਾਂਜੀ
ਉੱਥੇ ਨਾ ਫਿਰ ਜਿਹੜਾ ਕੰਡਕਟਰ ਸੀਗਾ ਉਹ ਮੁੰਡਾ ਬੜਾ ਸ਼ੁਕਲੀ ਸੀਗਾ, ਅਤੇ ਉਹਨੂੰ ਸਾਰਿਆਂ ਨੇ ਕਿਹਾ ਵੀ ਭਾਈ ਸਾਹਿਬ ਉਹਨੂੰ ਬੰਦ ਕਰਾਓ ਹੈ ਨਾ,
ਹਾਂਜੀ,
ਵੀ ਇਹ ਇੱਕ ਅਨਾਊਂਸਮੈਂਟ ਕਰ ਦਿਓ ਵੀ ਵੀਡੀਓ ਕਾਲਾਂ ਕਰੋ ਬੰਦ, ਸਾਰੇ ਆਪਣੇ ਜਿੰਨ ਲਾਉਣਾ ਹੈੱਡਫੋਨ ਲਾ ਕੇ ਹੌਲੀ ਹੌਲੀ ਗੱਲਾਂ ਕਰੋ, ਸਾਰਿਆਂ ਨੇ ਹੈਗਾ ਸੋਹਣਾ ਬੱਤੀਆਂ ਕਰ ਦਿਓ ਬੰਦ, ਵੀ ਵੀਡੀਓ ਕਾਲਾਂ ਕਿਸੇ ਨੇ ਨਹੀਂ ਲਾਉਣੀਆਂ, ਠੀਕ ਹੈ। ਉਹ ਮੋਹਰਿਓ ਕਹਿੰਦਾ ਭਾਈ ਸਾਹਿਬ ਅਸੀਂ ਆਪਣੇ ਗੱਲ ਨਹੀਂ ਪਵਾਉਣੀ ਇਹ ਲੇਡੀ, ਠੀਕ ਹੈ, ਜਿਹਨੂੰ ਇੰਨੀ ਸੋਝੀ ਨਹੀਂ ਹੈਗੀ ਵੀ ਨਾਲਦਿਆਂ ਦਾ ਖਿਆਲ ਕਰਨਾ ਬੱਸਾਂ ਦਾ ਖਿਆਲ ਕਰਨਾ, ਕਹਿੰਦਾ ਉਹ ਤੁਹਾਡਾ ਖਿਆਲ ਹੈ ਮੇਰੇ ਕਹੇ ਤੇ ਉਹ ਮੰਨ ਜਾਊਗੀ ਹੈ।
ਹਾਂਜੀ
ਮੈਂ ਕਿਹਾ ਨਹੀਂ ਵੀ ਹੁਣ ਤੇਰੀ ਜ਼ਿੰਮੇਵਾਰੀ ਤਾਂ ਤੇਰੀ ਬਣਦੀ ਆ। ਮੈਂ ਉਹਨੂੰ ਕਿਹਾ ਵੀ ਤੂੰ ਹੁਣ ਬੱਸ ਦਾ ਕੰਡਕਟਰ ਦਾ ਮਤਲਬ ਕੀ ਹੁੰਦਾ ਆ, ਕੰਡਕਟਰ ਦਾ ਮਤਲਬ ਬੱਸ ਨੂੰ ਕੰਡਕਟ ਕਰਨਾ ਆ, ਕਹਿੰਦਾ ਗੱਲ ਇਹ ਆ ਵੀ ਜਦ ਮੈਂ ਇਹਨੂੰ ਕਹਿਣਾ ਇਹਨੇ ਮੇਰੇ ਗਲ ਪੈ ਜਾਣਾ, ਗਲ ਪੈ ਕੇ ਇਹਨੇ ਫਿਰ ਨਾ ਫੋਨ ਕਰਨੇ ਰਿਵਿਊ ਕਰਨੇ ਆ, ਅਤੇ ਰਿਵਿਊ ਦੇ ਵਿੱਚ ਫਿਰ ਬਾਦਲਾਂ ਨੂੰ ਗਾਲਾਂ ਪੈਣੀਆਂ ਤੇ ਬਾਦਲਾਂ ਬਾਦਲ ਆਹ ਕਰਦੇ ਬਾਦਲ ਉਹ ਕਰਦੇ ਆ।
ਅਮਨਦੀਪ ਇਹ ਵੀ ਤੁਹਾਨੂੰ ਗੱਲ ਦੀ ਵੀ ਗੱਲ
ਉਹ ਗੱਲ ਕੀ ਆ ਵੀ ਕਹਿੰਦਾ ਰੋਕਣਾ ਇਹਨੂੰ, ਇਹ ਗਲਤੀ ਇਹ ਕਰਦੀ ਹੈ, ਗਾਲਾਂ ਬਾਦਲਾਂ ਨੂੰ ਪੈਣੀਆਂ ਇਹਦੇ ਬੱਟੇ ਕਰਦੇ ਆ ਜੇ ਫਿਰ ਤੁਸੀਂ ਨੀ ਕਰਾਉਣਾ ਤਾਂ ਫਿਰ ਅਸੀਂ ਕਰਾ ਦੇਣੀ ਆ ਬੰਦ, ਫਿਰ ਤੁਸੀਂ ਫਿਰ ਸਾਨੂੰ ਨਾ ਕਹਿਓ, ਹਨਾ। ਤੇ ਉਹ ਨਾ ਅਸੀਂ ਸਾਰੇ ਇਹਦਾ ਝੁਰਮਟ ਜਿਹਾ ਬਣਾ ਕੇ ਖੜੇ ਸੀ, ਤਾਂ ਉਹ ਲੇਡੀ ਵੀ ਪਰੇ ਖੜੀ ਸੀ, ਉਹਨੂੰ ਲੱਗਦਾ ਸੀਗਾ ਵੀ ਕੁਛ ਗੱਲ ਹੋ ਰਹੀ ਆ। ਉਹ ਬੰਦਾ ਨਾ ਫਿਰ ਉਹਦੇ ਕੋਲ ਗਿਆ ਕੰਡਕਟਰ, ਉਹ ਉਹਨੇ ਪਤਾ ਨਹੀਂ ਉਹਨੂੰ ਕੀ ਕੁਸਰਮੁਸਰ ਕੀਤੀ, ਤੇ ਉਹ ਕਹਿੰਦੇ ਠੀਕ ਆ। ਉਹਨੂੰ ਦੇਖ ਲਿਆ, ਉਹਨੂੰ ਸਾਡੇ ਵੱਲੋਂ ਇੱਕ ਲੇਡੀ ਨੇ ਇੱਕ ਵਾਰੀ ਦੇਖਿਆ ਵੀ 10-15 ਜਣੇ ਖੜੇ ਆ ਝੁਰਮਟ ਬਣਾ ਕੇ,
ਹਨਾ।
ਤੇ ਇਹਨਾਂ ਨੇ ਭੇਜਿਆ ਕੰਡਕਟਰ ਨੂੰ, ਤੇ ਉਹ ਮੈਨੂੰ ਲੱਗਦਾ ਫਿਰ ਸਹਿਮ ਗਏ ਜਾਂ ਡਰ ਗਏ ਵੀ ਜੇ ਮੈਂ ਨਾ ਮੰਨੀ ਤਾਂ ਇਹਨਾਂ ਨੇ 15-20 ਨੇ ਮੇਰੇ ਗਲ ਪੈਣਾ ਬੱਸ ਦੇ ਵਿੱਚ, ਹਨਾ।
ਅੱਛਾ।
ਤੇ ਉਹ ਤੋਂ ਬਾਅਦ ਉਹ ਸੁਸਰੀ ਮੰਗਰ ਸਾਹਮਣੇ ਕੋਈ ਵੀਡੀਓ ਕਾਲ ਨਹੀਂ ਕੀਤੀ, ਕੋਈ ਕੁਛ ਨਹੀਂ। ਹੁਣ ਵੀ ਇੱਥੇ ਆਸਟ੍ਰੇਲੀਆ 'ਚ ਵੀ ਆਉਣੇ ਇੰਡੀਆ ਤੋਂ ਖਾਸ ਕਰਕੇ ਜਿਹੜੇ ਬਜ਼ੁਰਗ ਹੈ ਨਾ ਜਾਂ ਆਏ ਹੋਏ ਆ, ਉਹ ਨਾ ਵੀਡੀਓ ਕਾਲਾਂ ਕਰਦੇ ਆ, ਉਹਨਾਂ ਵਾਸਤੇ ਪਤਾ ਨਹੀਂ ਇਹ ਨਵੀਂ ਗੱਲ ਹੈ ਪਤਾ ਨਹੀਂ।
ਉਹ ਤਾਂ ਅਮਨਦੀਪ ਮੈਨੂੰ ਸਮਝ ਨਹੀਂ ਆਉਂਦੀ, ਅਸੀਂ ਪੜ੍ਹੇ ਲਿਖੇ ਹਾਂ, ਸਾਡਾ ਫੋਨ ਹਵਾਈ ਜਹਾਜ਼ 'ਚ ਕੰਮ ਨਹੀਂ ਕਰਦਾ। ਵੀ ਜਿਹੜੀਆਂ ਜਿੱਦਾਂ ਔਰਤਾਂ ਆਉਣੀਆਂ, ਜਿੱਦਾਂ ਸਾਡੀ ਬੀਬੀਆਂ ਆਉਣੀਆਂ ਪੰਜਾਬ ਤੋਂ ਆਉਣੀਆਂ, ਆਪਣੇ ਪੇਰੈਂਟਸ ਨੂੰ ਮਿਲ, ਆਪਣੇ ਨਿਆਣਿਆਂ ਨੂੰ ਮਿਲਣ ਆਉਣੀਆਂ, ਸਿਆਣੀਆਂ ਹੁੰਦੀਆਂ ਆ ਨਾ ਉਹ, ਲੇਕਿਨ ਉਹ ਫੋਨ ਕਰਨ ਦੇ ਵਿੱਚ ਬੜੀਆਂ ਮਾਹਰ ਹੁੰਦੀਆਂ। ਏਅਰ ਇੰਡੀਆ ਦੀ ਫਲਾਈਟ ਦੇ ਵਿੱਚ ਅੱਧੀਆਂ ਅੱਧੀਆਂ ਔਰਤਾਂ ਜਿਹੜੀਆਂ ਅੱਧੀਆਂ ਬੀਬੀਆਂ ਸਾਡੀਆਂ ਉਹ ਫੋਨ ਕਰ ਰਹੀਆਂ ਸੀ, ਸਾਡੇ ਫੋਨ ਚੱਲਦੇ ਨਹੀਂ ਸੀ, ਉਹਨਾਂ ਦੇ ਪਤਾ ਨਹੀਂ ਕਿੱਥੋਂ ਚੱਲਦੇ ਸੀ।
ਉਧਰ
ਨਹੀਂ ਆਉਂਦੀ ਮੈਨੂੰ
ਉਹ, ਉਧਰ 99 ਦੇ ਜਹਾਜ਼ ਨੱਠੇ ਤਾਂ ਉਹ ਵੀਡੀਓ ਕਾਲ ਲਈਏ, ਹੁਣ ਉਹ ਉਹਨੂੰ ਕਹੀ ਵੀ ਜਾਵੇ ਉਹਨੂੰ ਵੀ ਬੱਸ ਕਰ ਜਿਹੜੀ ਏਅਰ ਹੋਸਟ ਹਟਦੇ ਕਿੱਥੇ ਆ ਲੋਕ। ਖੈਰ ਐਨੀਵੇ ਭਾਜੀ, ਤੁਸੀਂ ਇੱਕ ਸਰਵੇ ਦੀ ਗੱਲ ਕੀਤੀ ਸੀਗੀ।
ਹਾਂਜੀ ਬਿਲਕੁਲ ਬਿਲਕੁਲ ਅਮਨਦੀਪ, ਜਿਹੜੀ ਤੁਸੀਂ ਬੱਸ 'ਚ ਬੈਠ ਕੇ ਗਏ ਆ ਨਾ, ਜਿੱਦਾਂ ਪੰਜਾਬ ਤੋਂ ਬੱਸਾਂ ਜਾਂਦੀਆਂ ਆ, ਆਪਣੇ ਬਾਦਲਾਂ ਦੀਆਂ ਬੱਸਾਂ ਜਾਂਦੀਆਂ, ਜਿਹਨਾਂ ਵਿੱਚ ਅੱਜ ਕੱਲ੍ਹ ਤਾਂ ਸੌਣ ਦੀ ਪ੍ਰਬੰਧ ਵੀ ਆ ਅਤੇ ਸਲੀਪਰ ਵੀ ਲੱਗੇ ਹੋਇਆ, ਉਹਨਾਂ ਬੱਸਾਂ ਦੀ ਸਰਵੇ ਹੋਇਆ ਜਾ ਕੇ ਉੱਥੇ ਜਿੱਥੇ ਜਲੰਧਰ ਜਾ ਕੇ ਰੁਕਦੀਆਂ ਆ, ਤੇ ਉਹਨਾਂ ਦੇ ਜਿਹੜੇ ਤਨਕੀਦ ਕਰਨ ਵਾਲੇ ਆ, ਜਿਸ ਵੇਲੇ ਬੱਸ 'ਚੋਂ ਉਤਰੇ ਤਾਂ ਕੰਡਕਟਰ ਨੂੰ ਪੁੱਛਿਆ ਵੀ ਇਹ ਤਾਂ ਸਭ ਤੋਂ ਜ਼ਿਆਦਾ ਕੌਣ ਬੰਦੇ ਬੈਠੇ ਸੀ, ਕਹਿੰਦਾ ਇਹਦੇ ਵਿੱਚ 80% ਤਾਂ ਆਪ ਦੇ ਵਿਧਾਇਕ ਬੈਠੇ ਜਿਹੜੇ ਕੇਜਰੀਵਾਲ ਨੂੰ ਮਿਲ ਕੇ ਆਏ ਆ, ਜਿਹੜੀਆਂ ਸਾਡੀਆਂ ਦੀ ਬੱਸਾਂ ਦੀ ਨਿਖੇਧੀ ਕਰਦੇ ਆ, ਉਹ ਸਾਡੀਆਂ ਬੱਸਾਂ 'ਚ ਸਫ਼ਰ ਕਰਦੇ ਆ। ਕਮਾਲ ਹੋ ਗਈ, ਮੈਂ ਕਿਹਾ ਯਾਰ
ਬਸ। ਨਹੀਂ ਨਹੀਂ ਦੇਖੋ, ਸਰਵਿਸ ਬਹੁਤ ਵਧੀਆ ਹੈ, ਕੋਈ ਕੋਈ ਨੋ ਡਾਊਟ ਹੈ ਨਾ, ਅਤੇ ਬਹੁਤ ਵਧੀਆ ਮਾਡਲ ਹੈ। ਉਹਨਾਂ ਦਾ ਮੈਸੇਜ ਆਉਂਦੇ ਨੇ, ਬੜੀ ਵਧੀਆ ਪਗਵਾੜੇ ਚੱਲ ਜਾਓ ਤੁਸੀਂ ਮੇਨ ਆਫਿਸ ਦੇ ਵਿੱਚ, ਕਿਆ ਬਾਤ। ਮਤਲਬ
ਪਿੰਡ ਛੱਡ ਕੇ ਆਉਂਦੇ, ਮਤਲਬ ਇੱਕ ਸਵਾਰੀ ਹੋਵੇ ਨਾ, ਜਿੱਦਾਂ ਅਸੀਂ ਪਗਵਾੜੇ ਉਤਰਦੇ ਆ, ਜਿੱਦਾਂ ਅਸੀਂ ਮਾਲਪੁਰ ਜਾਣਾ ਹੁੰਦਾ, ਮਾਲਪੁਰ ਇੱਕ ਸਵਾਰੀ ਨੂੰ ਛੱਡਣ ਲਈ ਵੀ ਛੋਟੀ ਟੈਕਸੀ ਉਹਨੀ ਲਾਈ ਹੁੰਦੀ ਹੈ, ਉਸੇ ਕਿਰਾਏ ਦੇ ਵਿੱਚ,
ਉਸੇ ਕਿਰਾਏ
ਉਹ ਤੁਹਾਨੂੰ ਘਰ ਛੱਡ ਕੇ ਆਉਂਦੇ ਆ, ਜਿੱਥੇ ਤੁਸੀਂ ਜਾਣਾ ਉੱਥੇ ਤੁਹਾਨੂੰ ਛੱਡ ਕੇ ਆਉਂਦੇ, ਚਾਹੇ 4 ਜਣੇ ਹੋਣ ਚਾਹੇ 1 ਜਣਾ ਹੋਵੇ। ਜੇ 5 ਜਣੇ ਆ ਤਾਂ ਵੱਡੀ ਗੱਡੀ ਭੇਜ ਦਿੰਦੇ ਆ, ਜੇ 1 ਜਣਾ ਹੈ ਤਾਂ ਛੋਟੀ ਗੱਡੀ ਭੇਜ ਦਿੰਦੇ ਆ। ਤੇ ਬਹੁਤ ਵਧੀਆ ਸਹੂਲਤ ਆ, ਜੇ ਏਦਾਂ ਦੀ ਸਹੂਲਤ ਮਿਲਦੀ ਆ ਤੇ ਉਹਦੇ ਵਿੱਚ ਨੁਕਸਾਨ ਵੀ ਕੀ ਆ? ਉੱਦਾਂ ਜੇ ਤੁਸੀਂ ਟੈਕਸੀ ਕਰਕੇ ਜਾਣਾ ਹੋਵੇ, ਤੁਹਾਡੀ ਚੰਮ ਲਾਉਂਦੇ ਟੈਕਸੀ ਵਾਲੇ, ਫਿਰ ਸਿਕਿਉਰਿਟੀ ਨਹੀਂ ਹੁੰਦੀ ਉਹਦੀ ਕੋਈ।
ਬਿਲਕੁਲ ਬਿਲਕੁਲ। ਔਰ ਦੇਖੋ ਬਹੁਤ ਵਧੀਆ ਗੱਲ ਹੈ, ਆਪਾਂ ਮੈਂ ਤਾਂ ਕਰਦਾ ਟਰੈਵਲ, ਮੈਂ ਲਾਈਕ ਕਰਦਾ ਹੁਣ, ਕਿਉਂਕਿ ਟ੍ਰੈਫਿਕ ਹੁਣ ਬਹੁਤ ਹੋ ਗਈ ਹੈ ਦਿੱਲੀ ਦੇ ਵਿੱਚ, ਕਈ ਵਾਰੀ ਜਾਮ ਲੱਗਦੇ ਆ, ਅਨਬੇਅਰੇਬਲ ਹੁੰਦਾ ਉਹ ਸਾਰਾ ਕੁਛ। ਖੈਰ
ਹਾਂਜੀ
ਭਾਜੀ, ਅੱਗੇ ਚੱਲਦੇ ਹਾਂ, ਅਤੇ ਚਾਲ ਸਾਹਿਬ ਨੇ ਕੁਛ ਖਬਰਾਂ ਵੀ ਭੇਜੀਆਂ ਹੋਈਆਂ ਨੇ, ਅਤੇ ਆਪਾਂ ਉਹਨਾਂ ਦੇ ਬਾਰੇ ਵੀ ਗੱਲ ਕਰਨੀ ਆ। ਇੱਕ ਨਾ ਔਨਲਾਈਨ ਫਰੋਡ ਦੇ ਬਾਰੇ ਅਸੀਂ ਗੱਲ ਕਰਨੀ ਆ, ਇਹ ਨਾ ਕਾਫੀ ਵੱਡਾ ਮੁੱਦਾ ਆ। ਅਤੇ ਇੱਕ ਖਬਰ ਵੀ ਆਈ ਆ ਉਹਨਾਂ ਨੇ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ, ਕਿ ਇੱਕ ਪਰਿਵਾਰ ਦੇ SBS 'ਤੇ ਖਬਰ ਛਪੀ ਆ, ਉਹਦਾ ਟਾਈਟਲ ਇਹ ਹੈ ਕਿ ਮਾਮੂਲੀ ਖਰਚਿਆਂ ਤੋਂ ਬਚਣ ਵਾਲੀ ਇਸ ਭਾਰਤੀ ਮੂਲ ਦੀ ਮਹਿਲਾ ਨੇ ਔਨਲਾਈਨ ਗਵਾਏ $2,25,000 ਆਸਟ੍ਰੇਲੀਅਨ ਡਾਲਰ। ਹੁਣ ਹਾਂ, ਉਹ ਕੀ ਆ ਵੀ ਅਸੀਂ ਜਿੱਦਾਂ ਲੇਡੀਜ਼ ਘਰ ਹੁੰਦੀਆਂ, ਔਰਤਾਂ ਘਰ ਹੁੰਦੀਆਂ, ਬੱਚਿਆਂ ਦੀ ਸਾਂਭ ਸੰਭਾਲ ਕਰਦੀਆਂ ਆ, ਪੇਰੈਂਟਿੰਗ ਕਰਦੀਆਂ ਆ, ਅਤੇ ਉਹ 2-3 ਸਾਲ ਜੋਬ ਨਹੀਂ ਕਰ ਸਕਦੀਆਂ ਪ੍ਰੋਪਰਲੀ, ਉਹਨਾਂ 'ਤੇ ਪ੍ਰੈਸ਼ਰ ਪੈ ਜਾਂਦਾ ਆ ਪਰਿਵਾਰ 'ਤੇ ਵੀ ਖਰਚਾ ਜਿਹੜਾ ਚਲਾਉਣ, ਮੈਂ ਘਰ ਤਾਂ ਹੈਗੀ ਆ, 2-3 ਘੰਟੇ ਫ੍ਰੀ ਹੁੰਦੇ ਆ ਵਿੱਚ, ਬੱਚਾ ਸੌਂ ਜਾਂਦਾ ਆ, ਵੀ ਮੈਂ ਕੋਈ ਔਨਲਾਈਨ ਕੰਮ ਕਰ ਲਾਂ ਜਿਹਦੇ ਨਾਲ ਘਰ ਦੇ ਵਿੱਚ ਹੈਲਪ ਹੋ ਸਕੇ। ਅਤੇ ਉਹਦੇ ਚੱਕਰ ਦੇ ਵਿੱਚ ਨਾ ਜਿਹੜੇ ਔਨਲਾਈਨ ਫਰੋਡਸਟਰ ਹੈ ਉਹ ਬੜਾ ਮਤਲਬ ਟਾਰਗੇਟ ਕਰਦੇ ਆ ਇਸ ਤਬਕੇ ਨੂੰ। ਹੁਣ ਇਹਦੇ ਬੈਕਗਰਾਊਂਡ ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਜੀ ਤੁਸੀਂ ਵੀ ਜਾਣਦੇ ਹੋਵੋਗੇ, ਕਾਫੀ ਦੇਰ ਦੇ ਆਏ ਹੋ ਹੈ, ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਹੈਗੀ ਕਿ ਔਰਤਾਂ ਨੂੰ ਘਰ ਬਹਿਣਾ ਪੈਂਦਾ ਆ, ਲੇਡੀਜ਼ ਹੁੰਦੀਆਂ, ਮਦਰ ਹੁੰਦੀ ਆ, ਸਿਹਤ ਪੱਖੋਂ ਹੁੰਦੀ ਆ, ਜਾਂ ਜੱਚਾ ਬੱਚੇ ਦੀ ਸਮੇਂ ਦੇ ਦੌਰਾਨ ਉਹਨਾਂ ਨੂੰ ਘਰ ਰਹਿਣਾ ਪੈਂਦਾ ਆ। ਇਸ ਦੌਰਾਨ ਉਹਨਾਂ 'ਤੇ ਲੋਡ ਪੈਂਦਾ ਆ ਕਿ ਅਸੀਂ ਆਮਦਨ ਸਾਡੀ ਘੱਟ ਗਈ, ਜੋਬ 'ਤੇ ਫੁੱਲ ਟਾਈਮ ਨਹੀਂ ਜਾ ਸਕੇ ਤਾਂ ਅਸੀਂ ਕੁਛ ਘਰੋਂ ਬੈਠ ਕੇ ਕੰਮ ਕਰ ਲਈਏ। ਮੈਨੂੰ ਯਾਦ ਹੈ ਕਿ ਗਲੈਂਡੈਨਿੰਗ ਏਰੀਏ ਦੇ ਵਿੱਚ, ਸਿਡਨੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਸੀ ਉਹ ਕੱਪੜੇ ਸੀਂਦੀਆਂ ਹੁੰਦੀਆਂ ਸੀਗੀਆਂ, ਸਟਿਚਿੰਗ ਕਰਦੀਆਂ, ਹਲੇ ਵੀ ਹੈਗੇ। ਅਤੇ ਇੰਗਲੈਂਡ ਦੇ ਵਿੱਚ ਮੈਨੂੰ ਯਾਦ ਹੈ ਕਿ ਸਾਡੇ ਮਾਸੀ ਹੁਣੀ ਦੱਸਦੀਆਂ, ਸਾਡੇ ਤਾਈ ਹੁਣੀ, ਕਿ ਅੱਗੇ ਨਾ ਕਾਰਡ ਆਉਂਦੇ ਹੁੰਦੇ ਸੀ, ਕਾਰਡ ਨੂੰ ਐਨਵੈਲਪਾਂ ਦੇ ਵਿੱਚ ਪਾਉਣਾ ਹੁੰਦਾ ਸੀਗਾ, ਕੰਪਨੀਆਂ ਦਾ ਪਹਿਲਾਂ ਕਾਰਡ ਭੇਜਦੀਆਂ ਹੁੰਦੀਆਂ ਸੀਗੀਆਂ ਨਾ ਸਾਰੇ ਇੰਪਲੋਈਜ਼ ਨੂੰ, ਉਹ ਠੇਕਾ ਲੈ ਲੈਂਦੇ ਹੁੰਦੇ ਸੀ ਅਤੇ ਕਾਰਡ ਕੰਪਨੀਆਂ ਜਿਹੜੀਆਂ ਉਹ ਤੁਹਾਨੂੰ ਕਾਰਡ ਘਰ ਦੇ ਦਿੰਦੀਆਂ, ਉਹਨਾਂ ਨੇ ਕਹਿੰਦਾ ਇਹਨਾਂ ਨੂੰ ਐਨਵੈਲਪਾਂ 'ਚ ਪਾ ਦਿਓ ਜੀ, ਠੀਕ ਹੈ, ਉਹ ਪਰ ਪੀਸ ਉਹਨਾਂ ਦੇ ਪੈਸੇ ਹੁੰਦੇ ਸੀ। ਅਤੇ ਫਿਰ ਹੋਰ ਬਹੁਤ ਸਾਰਾ ਪੈਕਿੰਗ ਦਾ ਇਹੋ ਜਿਹਾ ਹੁੰਦਾ ਸੀ ਵੀ ਡੱਬਿਆਂ ਦੇ ਡੱਬੇ ਰੱਖ ਦੇਣੇ ਅਤੇ ਉਹਨਾਂ ਨੂੰ ਕਹੇ ਇਹਨਾਂ ਨੂੰ ਪੈਕ ਕਰਕੇ ਇਸ ਡੱਬੇ 'ਚ ਪਾਈ ਜਾਓ, ਇੱਦਾਂ ਕੰਮ ਬਹੁਤ ਮਿਲ ਜਾਂਦੇ ਹੁੰਦੇ ਸੀਗੇ। ਹੁਣ ਸਿਡਨੀ ਦੇ ਵਿੱਚ ਹਜੇ ਵੀ ਕੱਪੜਿਆਂ ਦਾ ਹੈਗਾ ਕੰਮ, ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਕਿ ਚਾਦਰਾਂ ਸੀਣੀਆਂ ਜਾਂ ਤਹਿਾਂ ਲਾਉਣੀਆਂ ਜਾਂ ਕੁਛ, ਹੁਣ ਤਾਂ ਚਲੋ ਮਸ਼ੀਨੀ ਵੀ ਕਾਫੀ ਹੋ ਗਿਆ,
ਪਰ ਪਹਿਲਾਂ ਸੂਟਾਂ ਦਾ ਵੀ ਕਾਫੀ ਕੰਮ ਚੱਲਦਾ, ਕਿਉਂਕਿ ਜਿੱਦਾਂ ਹੁਣ ਉਹਨਾਂ ਦੀ ਵਿਆਹ ਹੋ ਰਹੇ ਆ, ਜਿੱਦਾਂ ਵਿਆਹਾਂ 'ਚ ਕਈ ਫੰਕਸ਼ਨ ਆ, ਉਹਦੀ ਪ੍ਰੀ ਵੈਡਿੰਗ ਸੈਰੇਮਨੀ ਹੁੰਦੀ ਹੈ, ਇੱਕ ਸੰਗੀਤ ਸੈਰੇਮਨੀ ਹੁੰਦੀ ਆ, ਇੱਕ ਵੈਡਿੰਗ ਸੈਰੇਮਨੀ ਹੁੰਦੀ ਹੈ, ਇੱਕ ਆਫਟਰ ਵੈਡਿੰਗ ਸੈਰੇਮਨੀ ਹੁੰਦੀ ਆ, ਇੱਦਾਂ ਦੀਆਂ ਕਈ ਸੈਰੇਮਨੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਫੀਮੇਲਸ ਆ ਉਹਨਾਂ ਨੂੰ ਸ਼ੌਕ ਹੁੰਦਾ ਹੈ ਨਾ ਵੀ ਇੱਕ ਵਾਰੀ ਜਿਹੜਾ ਕੱਪੜਾ ਪਾ ਕੇ ਜਾਣਾ ਆ ਜਾਂ ਇੱਕ ਵਾਰੀ ਸੂਟ ਪਾ ਕੇ ਜਾਣਾ, ਸਾੜੀ ਪਾ ਕੇ ਜਾਣੀ ਆ, ਉਹ ਦੂਜੇ ਫੰਕਸ਼ਨ 'ਚ ਚੇਂਜ ਕਰਕੇ ਪਾ ਕੇ ਜਾਣੀ ਆ ਹੋਰ, ਇਸ ਲਈ ਕਿਉਂਕਿ ਅੱਜ ਕੱਲ੍ਹ ਮਿਲਦੀ ਵੀ ਲੋਕ ਬਹੁਤ ਹੋ ਗਏ ਆ, ਪੈਸਾ ਵੀ ਕਾਫੀ ਆ, ਅਫੋਰਡ ਵੀ ਕਰ ਸਕਦੇ ਆ, ਤਾਂ ਇੱਦਾਂ ਘਰਾਂ 'ਚ ਕਈਆਂ ਨੇ ਆਪਣੇ ਕੰਮ ਚਲਾਇਆ, ਉਹ ਕੋਈ ਮਾੜੀ ਗੱਲ ਨਹੀਂ ਹੈ, ਇੱਦਾਂ ਦੇ ਕੰਮ ਕਰਨੇ ਚਾਹੀਦੇ ਆ।
ਉਹੀ ਕਹਿੰਦਾ ਵੀ ਉਹ ਜਿਹਨਾਂ ਦੇ ਤਾਂ ਚੱਲਦੇ ਉਹ ਤਾਂ ਠੀਕ ਆ, ਠੀਕ ਹੈ, ਪਹਿਲਾਂ ਕੀ ਕਰਦੀ ਹੁੰਦੀ ਸੀ, ਕੰਪਨੀਜ਼ ਦੇ ਜਾਂਦੀ ਹੁੰਦੀ ਸੀ, ਉਹ ਪੈਸੇ ਦੇ ਜਾਂਦੀ ਹੁੰਦੀ ਸੀ, ਸਮਾਨ ਲੈ ਜਾਂਦੀ ਹੁੰਦੀ। ਹੁਣ ਜਿਹੜਾ ਆਨਲਾਈਨ ਫਰੋਡ ਜਿਹੜਾ ਚੱਲ ਰਿਹਾ ਉਹਦੀ ਇਹ ਖਬਰ ਹੈ ਕਿ ਇਸ ਪ੍ਰੈਸ਼ਰ ਦੇ ਵਿੱਚ ਆ ਕੇ ਔਰਤਾਂ ਦੀ ਜਿਹੜੀ ਇਹ ਸਿਚੁਏਸ਼ਨ ਹੈ ਇਹਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ ਕਿ ਮਤਲਬ ਵਿਕਟੋਰੀਆ ਪੁਲਿਸ ਨੇ ਇੱਕ ਨਾ ਕੇਸ ਇਕੱਠੇ ਕੀਤੇ ਨੇ, ਇੱਕ ਮਹੀਨੇ ਦੇ ਵਿੱਚ 15 ਕੇਸ ਉਹਨਾਂ ਕੋਲ ਆਏ ਨੇ ਔਰ 12 ਔਰਤਾਂ ਨੇ, 12 ਪੀੜਤ ਨੇ ਜਿਨ੍ਹਾਂ ਨੂੰ $1 ਮਿਲੀਅਨ ਦਾ ਘਪਲਾ ਹੋਇਆ ਜਿਨ੍ਹਾਂ ਦੇ ਨਾਲ, $1 ਮਿਲੀਅਨ ਦਾ।
ਅੱਛਾ ਜੀ।
ਹਾਂਜੀ, 10,000 ਤੋਂ ਲੈ ਕੇ 2.5 ਲੱਖ ਦਾ ਪਰ ਪੀੜਤ, ਅਤੇ ਉਹਨਾਂ ਦੇ ਵਿੱਚ ਇਹੀ ਸੀਗਾ ਵੀ ਤੁਸੀਂ ਵਰਕ ਫਰੋਮ ਹੋਮ, ਮੇਕ ਮਨੀ ਔਨਲਾਈਨ, ਹੈ ਨਾ, ਤੁਸੀਂ ਘਰੋਂ ਕੋਈ ਗੱਲ ਨਹੀਂ ਆ ਜਾਓ, ਉਹ ਫਿਰ ਥੋੜ੍ਹਾ ਬਹੁਤਾ ਇੱਦਾਂ ਕਰਾ ਕੇ ਤੁਸੀਂ ਜੀ ਪੈਸੇ ਉਹ ਦੇ ਦੇਣੇ ਥੋੜ੍ਹੇ ਜਿਹੇ, ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾਓ, ਤੁਹਾਡੇ ਇੰਨੇ ਪੈਸੇ ਫਿਰ ਤੁਹਾਨੂੰ ਵਧਾ ਕੇ
ਖਾਤੇ 'ਚ ਪਾ ਦੇਣੇ, ਤੁਹਾਡੇ ਡਿਟੇਲ ਲੈ ਲੈਣੀਆਂ ਸਾਰੀਆਂ ਹੀ।
ਨਹੀਂ, ਪਹਿਲਾਂ ਆਪਣਾ ਡਿਟੇਲ ਦੇਣਾ, ਤੁਸੀਂ ਤੁਹਾਨੂੰ ਕੰਮ ਦੇ ਦੇਣਾ ਥੋੜ੍ਹਾ ਜਿਹਾ ਵੀ ਆਹ ਕੰਮ ਕਰ ਦਿਓ, ਠੀਕ ਹੈ, ਔਨਲਾਈਨ ਆਹ ਫਾਰਮ ਭਰ ਦਿਓ, ਆਹ ਇੱਦਾਂ ਕਰ ਦਿਓ, ਇਹਨਾਂ ਨੂੰ ਪ੍ਰੋਸੈਸ ਕਰ ਦਿਓ, ਇਹਨੇ ਨਾਮ ਇੱਦਾਂ ਕੱਢ ਦਿਓ, ਉਹ ਕੀ ਕਰਨਾ ਵੀ ਤੁਹਾਨੂੰ ਪੈਸੇ ਦੇਣ, ਫਿਰ ਉਹ ਨਹੀਂ ਕਹਿਣਾ ਵੀ ਤੁਸੀਂ ਇੰਨੇ ਪੈਸੇ ਦਿਓ, ਇਹ ਤੁਹਾਨੂੰ ਕੰਮ ਦਿੰਦੇ ਆ, ਇਹਦੇ ਤੁਹਾਨੂੰ ਇੰਨੇ ਪੈਸੇ ਹੋਰ ਵੱਧ ਮਿਲ ਜਾਣਗੇ। ਉਹ 2 ਕੁ ਵਾਰੀ ਇੱਦਾਂ ਕਰਨਾ, ਮਤਲਬ $1,000 ਲੈਣਾ ਅਤੇ $2,000 ਦੇ ਦੇਣਾ, ਠੀਕ ਹੈ, ਇੱਦਾਂ ਇੱਦਾਂ ਟਰੱਸਟ ਬਣਾ ਲੈਣਾ ਉਹਨਾਂ 'ਤੇ, ਠੀਕ ਹੈ।
ਹਾਂਜੀ,
ਫਿਰ ਕੀ ਕਰਨਾ, ਫਿਰ ਉਹਨਾਂ ਨੇ ਲਾਲਚ ਵੱਧਦਾ ਜਾਂਦਾ, ਠੀਕ ਹੈ।
ਹਾਂਜੀ ਹਾਂਜੀ,
ਅਤੇ ਉਹ ਪੈਸੇ ਜਮ੍ਹਾਂ ਕਰਾ ਲੈਣੇ, ਫਿਰ ਜਦ ਇੱਕ ਟਾਈਮ 'ਤੇ ਇੰਨੇ ਪੈਸੇ ਜਮ੍ਹਾਂ ਹੋ ਜਾਣੇ ਆ, ਫਿਰ ਉਹਨੇ ਫੋਨ ਚੱਕਣੋਂ ਬੰਦ ਹੋ ਜਾਣਾ, ਕੰਮ ਖਤਮ।
ਹਾਂਜੀ,
ਠੀਕ ਹੈ। ਇਹ ਇੱਕ ਲੇਡੀ ਨੇ ਮਤਲਬ $2,25,000 ਮੈਲਬਨ ਦੇ ਵਿੱਚ ਗਵਾਇਆ। ਸੋ ਇਸ ਕਰਕੇ
ਉੱਦਾਂ ਵੀ ਆਮ ਵੀ ਜੇ ਤੁਸੀਂ ਦੇਖੋ, ਤੁਹਾਨੂੰ ਕੋਈ ਹੋ ਸਕਦਾ ਕਿ ਜੈਨੂਇਨ ਕਾਲ ਵੀ ਹੋਣੀ ਆ, ਤੁਹਾਡੇ ਮਾੜੇ ਮੋਟੇ ਕੋਈ ਨਾ ਕੋਈ ਕੰਮ ਹੁੰਦਾ, ਤੁਸੀਂ ਕਿਸੇ ਚੀਜ਼ ਲਈ ਹੁੰਦੀ ਹੈ, ਉਹਨਾਂ ਦੇ ਫੋਨ ਆਉਂਦੇ, ਇੱਦਾਂ ਇੱਦਾਂ ਕਰੋ, ਹੁਣ ਤਾਂ ਉਹਨਾਂ ਤੋਂ ਵੀ ਡਰ ਲੱਗਣ ਲੱਗ ਪਿਆ, ਪਤਾ ਨੀ ਅਸਲੀ ਆ ਕਿ ਨਕਲੀ ਆ। ਅਸਲੀ ਵੀ
ਮੇਰੇ ਨਾਲ ਹੋਈ ਗੱਲ, ਮੇਰੇ ਨਾ ਟੈਕਸ ਆਫਿਸ ਤੋਂ ਫੋਨ ਆ ਗਿਆ ਪਿਛਲੇ ਸਾਲ, ਠੀਕ ਹੈ।
ਅੱਛਾ ਜੀ।
ਉਹ ਮੇਰਾ ਕੋਈ ਡਾਕੂਮੈਂਟ ਰਹਿੰਦਾ ਸੀਗਾ, ਲਾਸਟ ਦਿਨ ਲੰਘ ਚੁੱਕੇ ਸੀਗੇ ਅਤੇ ਮੈਨੂੰ ਯਾਦ ਭੁੱਲ ਗਿਆ, ਅਤੇ ਮੈਨੂੰ ਫੋਨ ਆਇਆ, ਕਹਿੰਦੇ ਮੈਂ ਟੈਕਸ ਆਫਿਸ ਤੋਂ ਬੋਲਦੀ ਹਾਂ। ਮੈਂ ਕਿਹਾ ਦੇਖ ਲਿਸਨ, ਆਈ ਵਾਂਟ ਟੂ ਟਰੱਸਟ ਯੂ ਬਟ ਆਈ ਕਾਂਟ।
ਇੱਦਾਂ ਹੀ ਮੈਨੂੰ ਵੀ ਇੱਕ ਦੋ ਫੋਨ ਆਉਂਦੇ ਅੱਜ ਕੱਲ੍ਹ,
ਉਹ ਕਹਿੰਦੀ
ਥੋੜ੍ਹੀ ਕਿਸੇ ਦੇ,
ਉਹ ਕਹਿੰਦੀ
ਮੈਮ,
ਹਾਂਜੀ, ਉਹ ਕਹਿੰਦੀ ਫੋਰ ਵੇਰੀਫਿਕੇਸ਼ਨ ਪਰਪਸਿਸ ਆਪਣਾ ਨਾਮ ਅਤੇ ਡੇਟ ਆਫ ਬਰਥ ਦੱਸੂਗਾ। ਮੈਂ ਕਿਹਾ ਪਹਿਲੀ ਗੱਲ ਤਾਂ ਤੈਂ ਮੈਨੂੰ ਫੋਨ ਕੀਤਾ, ਤੈਨੂੰ ਪਤਾ ਹੀ ਹੋਣਾ ਚਾਹੀਦਾ ਹੈ, ਅਤੇ ਦੂਜੀ ਗੱਲ ਇਹ ਹੈ ਕਿ ਮੈਂ ਆਪਣਾ ਡੇਟ ਆਫ ਬਰਥ ਤੈਨੂੰ ਨਹੀਂ ਦੱਸਣਾ, ਨਾਮ ਤਾਂ ਤੈਨੂੰ ਪਤਾ ਮਨਦੀਪ ਸਿੰਘ ਹੈ, ਪਰ ਮੈਂ ਆਪਣਾ ਡੇਟ ਆਫ ਬਰਥ ਨਹੀਂ ਦੱਸਣਾ, ਤੂੰ ਇੱਦਾਂ ਕਰ। ਮੈਂ ਕਿਹਾ ਯੂ ਨੋ ਯੂ ਅੰਡਰਸਟੈਂਡ, ਕਹਿੰਦੀ ਓ ਯਾ ਆਈ ਅੰਡਰਸਟੈਂਡ, ਹੈ ਨਾ। ਮੈਂ ਕਿਹਾ ਤੂੰ ਇੱਦਾਂ ਕਰ, ਤੂੰ ਮੈਨੂੰ ਈਮੇਲ ਪਾ, ਆਹ ਮੇਰੀ ਈਮੇਲ ਹੈ, ਈਮੇਲ ਪਾ, ਮੈਂ ਤੈਨੂੰ ਬਾਏ ਈਮੇਲ ਰਿਸਪੋਂਡ ਕਰੂੰਗਾ। ਮੈਂ ਕਿਹਾ ਮੈਨੂੰ ਹੁਣ ਆਈ ਕਾਂਟ, ਮੈਂ ਇਸ ਵੇਲੇ ਫੋਨ ਤੇ ਨਹੀਂ ਡਿਫਰੈਂਸ਼ੀਏਟ ਕਰ ਸਕਦਾ ਵੀ ਤੂੰ ਰੀਅਲ ਹੈ ਜਾਂ
ਈਮੇਲ ਤੇ ਵੀ ਫਰਾਡ ਹੋ ਸਕਦਾ ਜੀ, ਮੈਨੂੰ ਚਿੱਠੀ ਪਾ।
ਨਹੀਂ ਉਹ ਈਮੇਲ ਦੇ ਉੱਤੇ ਲਿਖਿਆ ਹੁੰਦਾ ਨਾ, ਉਹਨੀ ਫਿਰ ਟੈਕਸ ਫਾਈਲ ਨੰਬਰ ਵਗੈਰਾ ਉਹਨਾਂ ਦਾ ਸਾਰਾ ਹੁੰਦਾ ਨਾ, ਉਹ ਲਿਖਿਆ
ਹੁੰਦਾ, ਟੈਕਸ ਫਾਈਲ ਨੰਬਰ ਵੀ ਲਿਖਿਆ ਹੁੰਦਾ। ਈਮੇਲ ਤੇ ਵੀ ਫਰਾਡ ਬਹੁਤ ਹੋ ਰਹੇ ਆ, ਈਮੇਲਾਂ ਵੀ ਆਣੀਆਂ। ਈਵਨ ਸਾਨੂੰ ਇਹ ਸਾਨੂੰ ਪ੍ਰੋਫੈਸ਼ਨ ਚ ਕੋਰਸ ਕਰਾਇਆ ਜਾਂਦਾ ਇੱਕ ਸਾਲ, ਹਰ ਸਾਲ ਬਾਅਦ ਕਿੱਦਾਂ 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 ਦੀ ਈਮੇਲ ਤੁਹਾਨੂੰ ਆ ਸਕਦੀ ਆ, ਉਹਦੇ ਚ ਕੀ ਹੁੰਦਾ ਆ। ਉਹ ਫੇਰ ਵੀ ਫਰਾਡ ਕਰੀ ਜਾਂਦੇ ਆ, ਤੁਹਾਡੇ ਤੇ ਇਨਫੋਰਮੇਸ਼ਨ ਲਈ ਜਾਂਦੇ ਆ, ਫੇਰ ਵੀ ਲੈ ਲੈਂਦੇ ਆ। ਇਹ ਤਾਂ ਬਹੁਤ ਕੰਜਰ ਘਾਟ ਆ, ਮਤਲਬ ਕੰਜਰ ਘਾਟ ਹੀ ਹੈ।
ਇਸ ਕਰਕੇ ਨਾ ਵਿਕਟੋਰੀਆ ਪੁਲਿਸ ਦੇ ਸੀਨੀਅਰ ਡਿਟੈਕਟਿਵ ਕੌਂਸਟੇਬਲ ਸੀਨ ਬੈਟਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਅਤੇ ਉਹਨਾਂ ਨੇ ਇੱਕ ਨਾ ਮਤਲਬ ਬੇਨਤੀ ਕੀਤੀ ਹੈ ਕਿ ਅਸੀਂ ਕਮਿਊਨਿਟੀ ਵਿੱਚ ਹਰ ਕਿਸੇ ਨੂੰ ਸਾਵਧਾਨ ਕਰ ਰਹੇ ਹਾਂ, ਖਾਸ ਤੌਰ 'ਤੇ ਉਹਨਾਂ ਨੂੰ ਜਿਹੜੇ ਘਰ ਤੋਂ ਰੁਜ਼ਗਾਰ ਜਾਂ ਇੰਪਲੋਇਮੈਂਟ ਦੀ ਭਾਲ ਕਰ ਰਹੇ ਨੇ, ਕਿ ਇਸ ਤਰ੍ਹਾਂ ਦੇ ਘੁਟਾਲਿਆਂ ਤੋਂ ਪੂਰੀ ਚੌਕਸੀ ਰੱਖੋ। ਇਹ ਵਾਰਨਿੰਗ ਦਿੱਤੀ ਹੈ।
ਵੈਸੇ ਜਿਹੜੇ ਜਿਹੜੇ ਇੱਥੇ ਦੇ ਨਿਆਣੇ ਆ ਨਾ, ਉਹਨਾਂ ਨੂੰ ਪਤਾ ਹੁੰਦਾ, ਉਹ ਨਹੀਂ ਇਹਦੇ ਝਾਂਸ ਤੇ ਬਚਾਉਂਦੇ, ਉਹਨੂੰ ਸਾਰਾ ਪਤਾ ਹੁੰਦਾ ਕਿੱਦਾਂ ਟੈਕਲ ਕਰਨਾ ਸਿਚੁਏਸ਼ਨ ਨੂੰ। ਅਸੀਂ ਤਾਂ ਹੁਣ ਆਪ ਕੰਮ ਕਰੀਦੇ ਹੀ ਨਹੀਂ ਹੈ, ਅਸੀਂ ਤਾਂ ਨਿਆਣਿਆਂ ਤੋਂ ਹੀ ਕਰਾਈਦੇ, ਤੂੰ ਕਰਦੇ ਤੇ ਇਹਨੂੰ ਪੈਸੇ ਭੇਜ ਦੇ ਤੇ ਪੈਸੇ ਲੈ ਲਾ, ਹਨਾ। ਅਸੀਂ ਤਾਂ ਝੱਟ ਲੁੱਟ ਹੋ ਜਾਣਾ, ਜਿੱਦਾਂ ਅਸਾਂ ਤਾਂ ਆਉਂਦਾ ਨਹੀਂ, ਸਾਨੂੰ ਤਾਂ ਉਨਾ ਕੁ ਆਉਂਦਾ ਜਿੰਨਾ ਕੁ ਕੰਮ ਤੇ ਲੋੜ ਆ, ਉਨੀ ਟੈਕਨੋਲੋਜੀ ਆਉਂਦੀ ਆ, ਉਹ ਤੋਂ ਬਾਅਦ ਸਿੱਖੀ ਨਹੀਂ ਹੈ।
ਮੈਂ ਇਹੀ ਕਹਿੰਦਾ ਹਾਂ ਕਿ ਆਪਾਂ ਨੂੰ ਪੰਗੇ ਨਹੀਂ ਲੈਣੇ ਚਾਹੀਦੇ, ਆਪਾਂ ਨੂੰ ਐਡਵਾਈਸ ਜ਼ਰੂਰ ਲੈਣਾ ਚਾਹੀਦਾ ਹੈ। ਕੋਈ ਵੀ ਕਿਸੇ ਨੂੰ ਪੈਸੇ ਦੇਣ ਤੋਂ ਪਹਿਲਾਂ ਜਾਂ ਇੱਦਾਂ ਕਰਨ ਤੋਂ ਪਹਿਲਾਂ ਐਡਵਾਈਸ ਲੈ ਵੀ ਇਹ ਜੈਨੂਅਨ ਹੈਗਾ ਜਾਂ ਨਹੀਂ ਹੈਗਾ, ਹਨਾ। ਸੋ ਇਹ
ਕਿਸੇ ਨੂੰ, ਸਾਡੀ ਭੈਣ ਨੂੰ ਇੰਗਲੈਂਡ ਵਿੱਚ ਫੋਨ ਆਇਆ, ਭੂਆ ਜੀ ਸਤਿ ਸ੍ਰੀ ਅਕਾਲ, ਭੂਆ ਜੀ ਸਤਿ ਸ੍ਰੀ ਅਕਾਲ, ਹਾਂਜੀ ਉਹ ਤੁਸੀਂ ਕਿੱਥੋਂ ਬੋਲ ਰਹੇ ਆ? ਉਹ ਕਹਿੰਦਾ ਮੈਂ ਪਛਾਣੋ ਮੇਰਾ, ਬੁੱਝੋ ਬੁੱਝੋ ਕੌਣ ਬੋਲ ਰਿਹਾ, ਮੈਂ ਬੁੱਝੋ ਤੁਸੀਂ ਮੇਰੀ ਆਵਾਜ਼ ਬੁੱਝੋ। ਅੱਛਾ ਉਹ ਕਹਿੰਦੀ ਵੀ ਭੂਆ ਜੀ ਕਹਿੰਦਾ ਤਾਂ ਫਿਰ ਤੂੰ ਰਾਣਾ ਹੋਣਾ? ਹਾਂਜੀ 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 ਹਾਂਜੀ, ਮੈਂ ਰਾਣਾ ਹੀ ਹਾਂ, ਰਾਣਾ ਹੀ ਹਾਂ, ਰਾਣਾ ਹੀ ਹਾਂ। ਤੁਸੀਂ ਹੋਰ ਭੂਆ ਜੀ ਤੁਹਾਡੇ ਕਿੱਦਾਂ ਹਾਲ ਚਾਲ? ਠੀਕ ਹੈ, ਗੋਡੇ ਠੀਕ ਹੈ, ਪਵਾ ਲਏ? ਉਹ ਕਹਿੰਦੀ ਗੋਡੇ ਤਾਂ ਮੈਂ ਹਲੇ ਪਵਾਏ ਨੀ, ਨਾ ਮੇਰੇ ਦੁਖਦੇ ਆ। ਅੱਛਾ ਕਹਿੰਦਾ ਫਿਰ ਲੱਗ ਪਊਗੇ ਉਦਾਂ, ਇਹ ਪਵਾ ਲਿਓ ਜੇ ਮੱਕਾ ਲੈ। ਅੱਛਾ ਵੀ ਗੱਲ ਪਤਾ ਵਿੱਚੋਂ ਕੀ ਨਿਕਲੀ?
ਅੱਛਾ
ਗੱਲ ਨਿਕਲੀ ਹੈ ਭੂਆ ਜੀ, ਗੱਲ ਇਹ ਆ ਵੀ ਮੈਂ ਨਾ ਇੱਦਾਂ ਮੈਨੂੰ ਪੁਲਿਸ ਨੇ ਫੜ ਲਿਆ ਆ, ਵੀ ਮੈਨੂੰ ਮੈਂ ਬੜੀ ਮੁਸ਼ਕਲ ਦੇ ਵਿੱਚ ਆ, ਵੀ ਮੈਨੂੰ ਨਾ ਥੋੜੇ ਜਿਹੇ ਪੈਸੇ ਜੇ ਤੁਸੀਂ ਹੋ ਸਕੇ ਤਾਂ ਪੈਸੇ ਚਾਹੀਦੇ ਆ। ਉਹ ਕਹਿੰਦੀ ਤੂੰ ਆਪਣੇ ਡੈਡੀ ਤੋਂ ਮੰਗਾ ਲਾ ਜਲੰਧਰੋਂ। ਉਹ ਕਹਿੰਦੀ ਡੈਡੀ ਨਾ ਦੱਸਿਓ, ਡੈਡੀ ਨੂੰ ਦੱਸਿਓ, ਡੈਡੀ ਮੈਨੂੰ ਬਹੁਤ ਗੁੱਸੇ ਹੋਣਾ, ਤੁਸੀਂ ਮੈਨੂੰ ਇੰਨੇ ਪੈਸੇ ਭੇਜ ਦਿਓ, ਮੈਂ ਆਪਣੇ ਫਰੈਂਡ ਦਾ ਨੰਬਰ ਭੇਜਦਾ, ਇਹਦੇ 'ਤੇ ਤੁਸੀਂ ਮੈਨੂੰ ਟ੍ਰਾਂਸਫਰ ਕਰ ਦਿਓ।
ਅੱਛਾ
ਮੈਂ ਕਿਹਾ ਜੇ ਮੈਂ ਅੱਛਾ ਕਹਿੰਦੀ ਫਿਰ ਹੋਰ ਤੁਸੀਂ ਫਲਾਨੇ ਦੇ ਆ ਜਿਹੜੇ ਚੜ੍ਹਦੀ ਕਲਾ ਵਾਲੇ ਬੰਦੇ ਆ ਪਿੰਡ ਵਿੱਚ, ਉਹਨਾਂ ਦਾ ਤੂੰ ਜਿੱਦਾਂ ਉਹਨਾਂ ਵਿੱਚੋਂ ਆ ਨਾ? ਚੰਗਾ ਮੈਨੂੰ ਜੇ ਮੈਨੂੰ ਫੋਨ ਆਇਆ ਹੁੰਦਾ ਨਾ, ਮੈਂ ਕਹਿੰਦਾ ਸੱਚ ਹੋਰ ਫਿਰ ਕਿੱਦਾਂ ਬਈ ਬਲਕਾਰ ਸਿੰਘ ਤੇਰਾ ਹਾਲ ਚਾਲ ਠੀਕ ਹੈ? ਅੱਛਾ ਤੁਸੀਂ ਉਹਨਾਂ ਚੋਂ ਆ ਜਿਹੜੇ ਆਪਣੇ ਪਿੰਡ ਦੇ ਜਿਹੜੇ ਸਿਰਕੱਢ ਸਰਦਾਰ ਆ? ਅੱਛਾ ਅੱਛਾ, ਜਿਹਦੇ ਚ ਗਰਮੇਜ ਵੀ ਆ, ਤੁਹਾਡਾ ਭਤੀਜਾ ਗਰਮੇਜ ਵੀ? ਹਾਂਜੀ ਹਾਂਜੀ, ਉਹਨਾਂ ਚੋਂ ਹੀ ਆ, ਗਰਮੇਜ ਵਾਲਿਆ ਚੋਂ ਹੀ ਆ ਮੈਂ। ਹਾਂਜੀ ਹਾਂਜੀ, ਮੇਰਾ ਭਤੀਜਾ ਗਰਮੇਜ ਆ। ਅੱਛਾ 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 ਅੱਛਾ, ਤੁਸੀਂ ਉਹਨਾਂ ਚੋਂ ਆ ਜਿਹਨਾਂ ਨੂੰ ਬਾਂਦਰਾਂ ਵਾਲੇ ਕਹਿੰਦੇ ਆ?
ਭਾਜੀ ਇਹ ਫਰੋਡ ਦਾ ਫੋਨ ਮੈਨੂੰ ਵੀ ਆਇਆ 2 ਹਫ਼ਤੇ ਪਹਿਲਾਂ,
ਤੁਹਾਨੂੰ ਵੀ ਆਇਆ? ਹਾਂ, ਇਹ ਬੋਲੇ ਬੋਲ ਜਿਲੇ ਪਿੰਨੇ ਬਾਂਦਰਾ ਵਾਲੇ ਆ, ਉਹਨੂੰ ਪਤਾ ਲੱਗਿਆ। ਹਾਂਜੀ, ਉਹ ਜਿਨ੍ਹਾਂ ਦੀ ਅੱਲ ਪਈ ਉਹ ਬਾਂਦਰਾ ਵਾਲੇ, ਉਹਨਾਂ ਚੋਂ ਤੂੰ ਬਾਂਦਰ ਆ?
ਮੈਨੂੰ ਆਇਆ ਫੋਨ, ਮੈਂ ਬਾਹਰ ਬੈਠਾ ਸ਼ਾਮ ਨੂੰ ਕੁਰਸੀ ਤੇ, ਅਸੀਂ ਦੋਵੇਂ ਜਣੇ ਬੈਠੇ, ਮੈਂ ਤੇ ਮੇਰੀ ਵਾਈਫ, ਫੋਨ ਆਇਆ ਕੈਨੇਡਾ ਵਾਲੇ ਨੰਬਰ ਤੋਂ।
ਅੱਛਾ ਜੀ,
+1 ਵਾਲੇ ਤੋਂ। ਮੈਂ ਕਿਹਾ ਯਾਰ ਕੈਨੇਡਾ ਦਾ ਮੇਰਾ ਦੋਸਤ ਹੀ ਹੋਣਾ ਕੋਈ, ਹੈਨਾ, ਨਵਾਂ ਨੰਬਰ ਲੈ ਲਿਆ, ਤੇ ਮੈਂ ਫੋਨ ਚੱਕ ਲਿਆ। ਫੋਨ ਚੱਕਦੇ ਨਾ ਮੈਂ ਸਪੀਕਰ ਤੇ ਲਾਇਆ ਹੋਇਆ ਸੀ ਕੁਦਰਤੀ, ਹੈਂ।
ਅੱਛਾ ਜੀ,
ਕਹਿੰਦਾ
ਅੱਛਾ ਜੀ,
ਸਤਿ ਸ੍ਰੀ ਅਕਾਲ ਫੁੱਫੜ ਜੀ, ਹੈਂ।
ਅੱਛਾ ਜੀ,
ਮੈਂ ਗਿਆ ਆ ਫਲਵਿੰਦਰ, ਮੈਂ ਆਪਣੀ ਵਾਈਫ ਨੂੰ ਕਿਹਾ, ਆ ਮੈਂ ਕਿਹਾ ਕੋਈ ਤੁਹਾਡੇ ਵੱਲੋਂ ਹੈ ਕੈਨੇਡਾ?
ਫੁੱਫੜ ਕਹਿੰਦਾ,
ਫੁੱਫੜ ਕਹਿੰਦਾ ਭੂਆ ਜੀ ਆਓ ਜਰਾ ਲਾਗੇ ਨੂੰ ਆਓ, ਪਛਾਣੋ ਕੌਣ ਹੈ, ਹੈਂ, ਪਛਾਣਿਆ ਮੈਨੂੰ? ਮੈਂ ਕਿਹਾ ਪਛਾਣ ਲਿਆ ਤੈਨੂੰ ਮੈਂ, ਮੈਂ ਕਿਹਾ ਤੂੰ ਤਾਂ ਮੇਰਾ ਬਹੁਤ ਪੁਰਾਣਾ ਵਿਛੜਿਆ ਹੋਇਆ, ਹੈਨਾ, ਤੇ ਮੈਨੂੰ ਤਾਂ ਮੈਂ ਕਿਹਾ ਮਤਲਬ ਮੈਨੂੰ ਚਾਹ ਚੜ੍ਹ ਜਾਂਦਾ ਜਦ ਮੈਨੂੰ ਕੋਈ ਫੁੱਫੜ ਕਹਿੰਦਾ। ਹੋਰ ਮੈਂ ਕਿਹਾ ਕਿੱਦਾਂ, ਠੀਕ ਹੈ? ਹਾਂਜੀ ਠੀਕ ਹੈ ਫੁੱਫੜ ਜੀ। ਮੈਂ ਕਿਹਾ ਹੁਣ ਆਹ ਕੰਮ ਸ਼ੁਰੂ ਕਰ ਲਿਆ ਤੁਸੀਂ, ਹੈਂ?
ਤੇ
ਉਹ ਨਾ ਫਿਰ ਸਮਝ ਗਿਆ, ਉਹਨੂੰ ਫੋਨ ਕੱਟਤਾ, ਮੈਂ ਮੁੜ ਕੇ ਫੇਰ ਲਾ ਲਿਆ ਫੋਨ। ਹੈ ਨਾ।
ਹਾਂ ਜੀ
ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਫੋਨ ਗੱਲ ਤਾਂ ਕਰ ਲਾ, ਫੋਨ ਕੱਲ੍ਹ ਕੱਟ ਦਿੱਤਾ, ਤੂੰ ਹੁਣ ਮੈਨੂੰ ਫੁੱਫੜ ਬਣਾਏ ਲਿਆ ਤੇ ਫੁੱਫੜ ਨਾਲ ਦੋ ਗੱਲਾਂ ਵਾ ਤਾਂ ਕਰ ਲਾ ਹੁਣ ਤੂੰ, ਹੈ ਨਾ।
ਤੇਰੇ ਵਿਆਹ ਤੇ ਮੈਂ ਰੁੱਸਿਆ ਸੀਗਾ, ਉਹਦੀ ਲਾਜੇ ਰੱਖ ਲਾ,
ਮੈਂ ਕਿਹਾ ਮੇਰੇ ਤੁਸੀਂ ਮਿਲਣੀ ਨਾ ਸਕਰਾਈ ਚੱਜ ਨਾਲ, ਮੈਂ ਕਿਹਾ ਮੈਨੂੰ ਤੁਸੀਂ, ਮੈਂ ਕਿਹਾ ਮਾੜੀ ਮੋਟੀ, ਮੈਂ ਕਿਹਾ ਹੁਣ ਫੁੱਫੜ ਫੀਲਿੰਗ ਲੈ ਤਾਂ ਲੈਣ ਦੇ, ਹੈ ਨਾ।
ਹਾਂਜੀ
ਵੀ ਬੜੇ ਭਾਗਾਂ ਨਾਲ ਮੈਨੂੰ ਇਹੋ ਜਿਹਾ ਦਿਨ ਚੜਿਆ ਕਿਸੇ ਨੇ ਮੈਨੂੰ ਫੁੱਫੜ ਕਿਹਾ, ਹੈ ਨਾ। ਤੇ ਕਹਿੰਦਾ, ਮੈਂ ਕਿਹਾ ਤੁਸੀਂ ਆਹ ਕੰਮ ਵੀ ਹੁਣ ਸ਼ੁਰੂ ਕੈਨੇਡਾ ਜਾ ਕੇ ਸ਼ੁਰੂ ਕਰ ਲਿਆ। ਉਹ ਪਤਾ ਕੀ ਕਹਿੰਦਾ, ਇੱਕਦਮ ਉਹ ਬੰਦਾ ਕਹਿੰਦਾ ਕੀ ਕਰੀਏ ਜੀ, ਕਰਨਾ ਪੈਣਾ, ਅਸੀਂ ਤਾਂ ਜੋਬ ਕਰਦੇ ਹਾਂ, ਹੈ ਨਾ। ਮੈਂ ਕਿਹਾ ਯਾਰ ਜੋਬ ਨਾ ਉਹ ਕੁਦਰਤੀ ਉਹਨੇ ਦਿਨੀ ਮੈਂ ਨਾ ਪ੍ਰੋਗਰਾਮ ਕੀਤਾ ਸੀ ਚੋਇਸਿਸ, ਮੈਂ ਕਿਹਾ ਤੂੰ ਮੇਰਾ ਪ੍ਰੋਗਰਾਮ ਸੁਣੀ, ਇਹ ਨਾ ਆਪਣੀ ਮਰਜ਼ੀ ਹੁੰਦੀ ਹੈ ਕਿ ਤੁਸੀਂ ਗਲਤ ਕੰਮ ਦੇ ਵਿੱਚ ਹਿੱਸਾ ਲੈਣਾ ਜਾਂ ਨਹੀਂ ਲੈਣਾ। ਜਦ ਤੁਹਾਨੂੰ ਪਤਾ ਆ ਕਿ ਤੁਹਾਡੇ ਮਾਲਕ ਤੁਹਾਤੋਂ ਗਲਤ ਕੰਮ ਕਰਾ ਰਹੇ ਆ, ਲੁੱਟ ਰਹੇ ਆ, ਤੁਸੀਂ, ਮੈਂ ਕਿਹਾ ਜਿਹੜੀ ਤੁਸੀਂ ਰੋਟੀ ਲੈ ਕੇ ਜਾਣੀ ਆਪਣੇ ਘਰ ਨੂੰ ਬਣਾਉਣੀ ਆ ਖਾਣੀ ਆ, ਉਹਦੇ ਵਿੱਚ ਕਿੰਨੀ ਕੁ ਬਰਕਤ ਹੋਣੀ ਆ, ਲੁੱਟ ਦੇ ਮਾਲ 'ਚੋਂ ਤੁਸੀਂ ਇੱਕ ਹਿੱਸਾ ਲੈ ਕੇ ਜਾਣਾ ਆ,
ਹੈ ਨਾ,
ਇਹ ਸਹੀ ਗੱਲਾਂ। ਕਹਿੰਦੇ ਜੀ ਹੁਣ ਕੀ ਕਰੀਏ, ਕਹਿੰਦਾ ਰੋਟੀ ਤਾਂ ਖਾਣੀ ਆ। ਮੈਂ ਕਿਹਾ ਨਹੀਂ ਤੁਸੀਂ, ਮੈਂ ਕਿਹਾ ਮਿਹਨਤ ਕਰੋ, ਕੈਨੇਡਾ ਦੇ ਵਿੱਚ ਬਹੁਤ ਕੰਮ ਹੈ, ਹੋਰ ਤੁਸੀਂ ਮਿਹਨਤ ਨਹੀਂ ਅਸਲ 'ਚ ਕਰਨਾ ਚਾਹੁੰਦੇ, ਤੁਸੀਂ ਵੀ ਪਾਰਟ ਆਫ ਦਿਸ ਫਰੋਡ ਬਣਨਾ, ਕੱਲ੍ਹ ਨੂੰ ਇੱਥੋਂ ਹੀ ਕੰਮ ਸਿੱਖ ਕੇ ਤੈਂ ਵੱਡਾ ਗੈਂਗਸਟਰ ਬਣਨਾ, ਇੱਦਾਂ ਦੇ ਕੰਮਾਂ 'ਚ ਤੈਂ ਸਿੱਖ ਜਾਣੇ ਸਾਰੇ ਤਰੀਕੇ, ਠੀਕ ਹੈ, ਤੈਂ ਰੀਅਲ ਲਾਈਫ ਦੇ ਵਿੱਚ ਕਿ ਤੇਰੀ ਸਾਰੀ ਜਨਰੇਸ਼ਨ ਅਗਲੀ ਪੀੜ੍ਹੀ ਨੇ ਵੀ ਇਹੀ ਕੰਮ ਕਰਨਾ। ਉਹ ਨਾ ਚੁੱਪ ਹੋ ਗਿਆ ਮੁੰਡਾ। ਮੈਂ ਕਿਹਾ ਇੱਦਾਂ ਕਰ, ਤੂੰ ਨਾ ਹੁਣ ਫੋਨ ਕੱਟ ਦੇ, ਠੀਕ ਹੈ, ਬਾਕੀ ਤੇਰੀ ਮਰਜ਼ੀ ਆ ਮੰਨਣਾ ਜਾਂ ਨਹੀਂ ਮੰਨਣਾ, ਪਰ ਤੈਨੂੰ ਦੱਸਣਾ ਮੇਰਾ ਫਰਜ਼ ਬਣਦਾ ਵੀ ਇਹ ਗਲਤ ਕੰਮ ਹੈ। ਉਹਨੇ ਫੋਨ ਕੱਟਤਾ ਜੀ, ਅਤੇ ਮੁੜ ਕੇ ਨਹੀਂ ਉਸ ਨੰਬਰ ਤੋਂ ਫੋਨ ਆਇਆ। ਪਰ ਉਹ ਜਿਹੜਾ ਸਕੈਮ ਸੀਗਾ ਉਹ ਕੈਨੇਡਾ ਤੋਂ ਬੈਠ ਕੇ ਚਲਾ ਰਹੇ ਆ ਬੰਦੇ,
ਨਹੀਂ ਚਲਾਉਂਦੇ ਆ ਬਹੁਤ ਦੂਰ ਦੂਰ ਤੋਂ ਚਲਾਉਂਦੇ ਆ।
ਸੋ ਔਨਲਾਈਨ ਫਰਾਡ ਦੀ ਆਪਾਂ ਗੱਲ ਕਰਦੇ ਹਾਂ ਅਤੇ ਆਪਾਂ ਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਕਿ ਦੇਰ ਇਜ਼ ਨੋ ਸ਼ਾਰਟਕੱਟਸ, ਸ਼ਾਰਟਕੱਟ ਨਾ ਮਾਰਨ ਦੀ ਕੋਸ਼ਿਸ਼ ਕਰੋ ਅਤੇ ਜੈਨੂਅਨਲੀ ਕੋਈ ਕੰਮ ਦੇਖ ਲਓ। ਸਿਡਨੀ, ਮੈਲਬਰਨ, ਬ੍ਰਿਸਬਨ ਵੱਡੇ ਸ਼ਹਿਰਾਂ ਦੇ ਵਿੱਚ ਅਗਰ ਕੋਈ ਘਰ ਹੈ ਤਾਂ ਬਹੁਤ ਸਾਰੇ ਕੰਮ ਜਿਹੜੇ ਮਿਲ ਜਾਂਦੇ ਨੇ, ਪਰ ਉਹ ਫਿਜ਼ੀਕਲ ਕੰਮ ਹੈ ਜਿੱਦਾਂ ਕੱਪੜਿਆਂ ਦਾ ਕੰਮ, ਤਹਿਾਂ ਲਾਉਣੀਆਂ, ਕਾਰਡਾਂ ਦਾ ਕੰਮ ਜਾਂ ਹੋਰ ਕੰਮ ਮਿਲ ਜਾਂਦੇ ਨੇ। ਪਰ ਜਿਹੜਾ ਔਨਲਾਈਨ ਵਾਲਾ ਕੰਮ ਹੈ ਨਾ, ਇਹ ਤੋਂ ਗਰੇਜ ਕਰਨਾ ਚਾਹੀਦਾ ਬਹੁਤ ਜ਼ਿਆਦਾ, ਔਨਲਾਈਨ ਦੇ ਵਿੱਚ ਜ਼ਿਆਦਾ ਫਰੋਡ ਹੈ। ਸੋ ਅਮਰੀਕ ਭਾਜੀ,
ਇੰਗਲੈਂਡ ਵਿੱਚ ਮੈਂ ਗਿਆ ਸੀ ਅਮਦੀਪ, ਪਿੱਛੇ ਜਾ ਕੇ ਆਇਆ ਜਿੱਥੇ ਉਹ ਆਪਣੀ ਲੜਕੀ ਦੀ ਕਹਾਣੀ ਵੀ ਹੈ, ਉਹਦੇ ਅੱਜ ਰੀਜ਼ਨ ਵੀ ਐਸਟੈਬਲਿਸ਼ ਕਰਨੇ ਆ ਪ੍ਰੋਗਰਾਮ ਦੇ ਕੀਤੇ ਜਾ ਕੇ, ਤਾਂ ਉੱਥੇ ਦੇਖਿਆ ਸੀ ਚੁਰਾਸੀਆਂ ਵਿੱਚ ਨਾ ਆਪਣੇ ਲੋਕ ਬੈਠੇ ਆ, ਦਾ ਮੁੰਡੇ ਬੈਠੇ ਆ, ਕੋਈ ਅਧਕੜ ਉਮਰ ਦੇ ਵੀ ਆ ਜਿਹੜੇ ਉਹਦਾ ਸੈਰ ਸੂਰ ਕਰਨ ਨੂੰ ਗਏ ਆ, ਤੇ ਉੱਥੇ ਵੀ ਉਹ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਲੇਬਰ ਅਵੇਲੇਬਲ, ਤੇ ਉੱਥੋਂ ਫਿਰ ਜਿਹਨਾਂ ਨੂੰ ਲੋਡ ਹੋ ਜਾਂਦੀ ਹੈ ਘਰਾਂ ਨੂੰ ਲੈ ਜਾਂਦੇ ਆ, ਕਿਸੇ ਨੇ ਘਾਹ ਕਟਾਉਣਾ ਹੁੰਦਾ, ਕਿਸੇ ਨੇ ਘਰ ਦੀ ਸਫਾਈ ਕਰਾਉਣੀ ਹੁੰਦੀ ਹੈ, ਕਿਸੇ ਨੇ ਇੱਦਾਂ ਦੇ ਕੰਮ ਕਰਾਉਂਦੇ, ਉਹਨਾਂ 100 ਤੋਂ ਲੈ ਕੇ 80 ਤੋਂ ਲੈ ਕੇ 100 ਪਾਉਂਡ ਤੱਕ ਉਹਨਾਂ ਨੂੰ ਦੇ ਦਿੰਦੇ ਆ। ਤਾਂ ਮੈਂ ਆਪਣੇ ਬ੍ਰਦਰ ਨੂੰ ਪੁੱਛਿਆ ਸੀ ਵੀ ਇਹ ਕਿੱਦਾਂ, ਕਹਿੰਦਾ ਇਹ ਲੇਬਰ ਆ, ਇਹ ਤੁਸੀਂ ਬੁੱਕ ਕਰ ਲਓ, ਜਦੋਂ ਤੁਹਾਨੂੰ ਕਿਸੇ ਘਰ 'ਚ ਲੋੜ ਹੋਵੇ ਇਹਨਾਂ ਨੂੰ ਫੋਨ ਕਰ ਲਓ, ਵੀ ਕੰਮ ਆ ਕੇ ਕੰਮ ਕਰ ਜਾਂਦੇ ਆ, ਉਹ ਤਾਂ ਠੀਕ ਹੈ, ਜੈਨੂਇਨ ਕੰਮ ਹੈ,
ਜੈਨੂਇਨ ਕੰਮ
ਕਰ ਲੈਣੇ ਚਾਹੀਦੇ, ਹੈ ਨਾ, ਉਹ ਵਧੀਆ ਆ
ਭਾਜੀ। ਹਾਂਜੀ, ਸਾਡੇ ਨਾਲ ਨਾ ਨਿਸ਼ਾਨ ਸਿੰਘ ਜੀ ਜੁੜੇ ਨੇ ਸਿਡਨੀ ਤੋਂ, ਇਹ ਗੁਰਦੁਆਰਾ ਗਲਨਵਟ ਸਾਹਿਬ ਦੇ ਕੰਪਨੀ ਸੈਕਟਰੀ ਨੇ, ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਭਾਜੀ, ਮੋਸਟ ਵੈਲਕਮ। ਅਤੇ ਆਪਾਂ ਇਹਨਾਂ ਨੂੰ ਮਿਲਣਾ, ਸਾਰਿਆਂ ਨੂੰ ਆਪਾਂ ਕੈਨਵਰਾ ਜਾਣਾ, ਇਹ ਪ੍ਰੋਗਰਾਮ ਕਰਾ ਰਹੇ
ਹਾਂ, ਹਾਂਜੀ ਹਾਂਜੀ
ਉੱਥੇ ਸਾਰਿਆਂ ਨੂੰ ਆਪਾਂ ਮਿਲਾਂਗੇ। ਅਤੇ ਮਿਹਰਵਾਨ ਸਿੰਘ ਗਿੱਲ ਐਲਿਸ ਸਪ੍ਰਿੰਗ ਤੋਂ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਪੁਲਿਸ ਆਫਿਸਰ,
ਇਹਨਾਂ ਦਾ ਨਾਮ ਬੜਾ ਵਧੀਆ ਜੀ, ਮਿਹਰਵਾਨ ਸਿੰਘ ਗਿੱਲ,
ਇਹ ਪੁਲਿਸ ਆਫਿਸਰ ਨੇ ਕਰੈਕਟਿਵ ਸਰਵਿਸਿਜ਼ ਦੇ ਵਿੱਚ, ਅਤੇ ਬੜੇ ਰੱਬੀ ਰੂਹ ਨੇ, ਨੌਜਵਾਨ, ਬੜਾ ਜ਼ਬਰਦਸਤ ਸੋਚ ਦਾ ਮਾਲਕ ਹੈ। ਅਤੇ ਰਾਜਨਦੀਪ ਕੈਨਬਰਾ ਗਿਆਨੀ ਸੰਤੋਖ ਸਿੰਘ ਜੀ ਨਾਲ ਸਾਡੇ ਨਾਲ ਫੋਟੋ ਸਾਂਝੀ ਕਰ ਰਹੇ ਨੇ, ਅਤੇ ਸੁਖਦੀਪ ਰਿਆੜ ਕੋਬਰਮ ਵਾਲੇ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਨੇ, ਅਤੇ ਕਹਿੰਦੇ ਰਿਪੋਰਟਿੰਗ ਫਰੋਮ ਪੰਜਾਬ ਔਨ ਦਾ ਵੇ ਟੂ ਅੰਮ੍ਰਿਤਸਰ ਸਾਹਿਬ, ਇੰਡੀਆ ਗਏ ਹੋਏ ਨੇ ਅਤੇ ਤੜਕੇ ਤੜਕੇ ਜਾ ਰਹੇ ਨੇ, ਅਤੇ ਪ੍ਰੋਗਰਾਮ ਵੀ ਸਾਡਾ ਚੱਲ ਰਿਹਾ ਉਹਨਾਂ ਦੇ ਗੱਡੀ ਦੇ ਵਿੱਚ। ਅਤੇ ਮੋਸਟ ਵੈਲਕਮ ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ ਕਿਸੇ ਵੀ ਮਾਧਿਅਮ ਦੇ ਰਾਹੀਂ। ਅਤੇ ਭਾਅ ਜੀ ਹੁਣ ਇਹ ਤਾਂ ਇੰਡੀਆ ਚਲੇ ਗਏ, ਆਪਾਂ ਵੀ ਇੰਡੀਆ ਜਾਈਦਾ, ਅਤੇ ਤੁਹਾਡੇ ਜਪਾਨ ਜਾਣ ਵਾਲਾ ਜਿਹੜਾ ਸੁਪਨਾ ਹੈ ਨਾ, ਉਹ ਹੁਣ ਪੂਰਾ ਕਰੇ ਦੇਣਾ।
ਅਮਨਦੀਪ ਬਿਲਕੁਲ, ਤੁਸੀਂ ਮੇਰੀ ਗੱਲ ਬੁੱਝ ਲਈ ਹੈ, ਜਪਾਨ ਏਅਰਲਾਈਨ 'ਤੇ ਮੈਂ ਸਫ਼ਰ ਕਰਨਾ ਚਾਹੁੰਦਾ, ਕਦੇ ਕੀਤਾ ਨਹੀਂ ਹੈ, ਅਤੇ ਕਹਿੰਦੇ ਤੁਹਾਡੇ ਕੋਲ ਬਹੁਤ ਵਧੀਆ ਖਬਰ ਆਈ ਆ ਕਿ ਜਪਾਨ ਨੇ ਏਅਰਲਾਈਨ ਦੀਆਂ ਟਿਕਟਾਂ ਫ੍ਰੀ ਕਰ ਦਿੱਤੀਆਂ, ਕਮਾਲ ਹੀ ਹੋ ਗਈ ਆ ਤਾਂ ਯਾਰ।
ਇਹ ਤਾਂ ਹੁਣ ਇੱਦਾਂ ਆ ਵੀ ਉਹ ਜੇ ਹੁਣ ਬਿਨਾਂ ਗਏ ਨਾ, ਮੈਂ ਤੁਹਾਨੂੰ ਦੱਸਦਾ ਜਿਹੜੇ
ਹੁਣ ਬਿਨਾਂ ਗਏ ਫਿਰ ਤਾਂ ਜਿੱਦਾਂ ਗਲਤ ਹੀ ਆ ਗੱਲ।
ਹਾਂ ਹੁਣ ਗੱਲ ਇਹ ਹੈ ਵੀ ਮੈਨੂੰ ਇੱਦਾਂ ਲੱਗਦਾ ਆ ਤੇ ਉਹਨਾਂ ਨੇ ਸਾਡੀਆਂ ਗੱਲਾਂ ਸੁਣ ਲਈਆਂ ਕਿ ਜਿਹੜੇ 5-7 ਸਾਲ ਤੋਂ ਅਸੀਂ ਲਾਰੇ ਲਾ ਰਹੇ ਹਾਂ, ਠੀਕ ਹੈ,
ਹਾਂਜੀ
ਤੇ ਉਹਨਾਂ ਨੇ ਇਹ ਗੱਲ ਸਾਡੀ ਸੁਣ ਲਈ ਆ ਤੇ
ਬਿਲਕੁਲ
ਇਹਨਾਂ ਨੇ ਜਾਣਾ ਸੀਗਾ ਤੇ ਇਹ ਜਾਂਦੇ ਨਹੀਂ ਹੈਗੇ, ਤੇ ਜਿੰਨੇ ਵੀ ਠਾਕੁਰ ਪਰਿਵਾਰ ਹੈ ਉੱਧਰ ਰਹਿ ਰਹੇ ਜਪਾਨ ਦੇ
ਹਾਂਜੀ
ਵਿੱਚ,
ਹਾਂਜੀ
ਉਹ ਸਾਰੇ ਨੇ ਮੇਰਾ ਖਿਆਲ ਸਰਕਾਰ ਨੂੰ ਲੌਬੀ ਕੀਤਾ ਵੀ ਕੁਛ ਨਾ ਕੁਛ ਕਰੋ, ਤੇ ਹੁਣ ਜੇ
ਹਾਂਜੀ
ਹਜੇ ਵੀ ਨਾ ਗਏ ਨਾ, ਪਰ ਮੈਂ ਤਾਂ ਇਹ ਕਹਿੰਦਾ ਵੀ ਏਅਰਲਾਈਨ ਤਾਂ ਫ੍ਰੀ ਕਰ ਦਿੱਤੀ ਉਹਨਾਂ ਨੇ ਜਾਣ ਨੂੰ, ਤੇ
ਹਾਂਜੀ
ਜਿਹੜਾ ਉੱਪਰਲਾ ਖਰਚਾ ਉਹ ਵੀ ਜੇ ਕਿਤੇ ਦੇ ਦੇਣਾ ਭਾਜੀ, ਕਿਆ ਬਾਤ ਹੈ
ਨਹੀਂ ਉੱਪਰਲਾ ਖਰਚਾ ਮੈਂ 23 ਕਿਲੋ ਭਾਰ ਵੀ 23 ਕਿਲੋ ਭਾਰ ਤੁਸੀਂ ਲੈ ਸਕਦੇ ਆ ਲਿਜਾ ਸਕਦੇ ਡੋਮੈਸਟਿਕ ਫਲਾਈਟ ਦੇ ਵਿੱਚ, ਹੋ ਸਕਦਾ ਅਮਨਦੀਪ ਜੇ ਚਾਹ ਪਾਣੀ ਵੀ ਤੁਹਾਨੂੰ ਜਿਸ ਵੇਲੇ ਜਹਾਜ਼ 'ਚ ਲੈ ਕੇ ਜਾਊਗੇ ਤੁਹਾਨੂੰ ਚਾਹ ਪਾਣੀ ਤਾਂ ਦਊਗੇ ਵਿੱਚ, ਖਾਣ ਪੀਣ ਨੂੰ ਦਊਗੇ, ਤੁਸੀਂ ਆਪਣੇ ਪਰੌਂਠੇ ਥੋੜ੍ਹੇ ਲੈ ਕੇ ਜਾਣੇ ਆ, ਟਿਫਨ ਨਾਲ ਲੈ ਕੇ ਜਾਊਂਗੇ, ਉਹ ਤਾਂ ਦਊ, ਉਹ ਤਾਂ ਫ੍ਰੀ ਆ, ਉਹ ਤਾਂ ਅਜ਼ਿਊਮਡ ਕਰ ਲੈਣਾ ਚਾਹੀਦਾ
ਨਹੀਂ ਨਹੀਂ ਕਿਤੇ ਇੱਦਾਂ ਤਾਂ ਨਹੀਂ,
ਫ੍ਰੀ ਆ
ਕਿਤੇ ਇੱਦਾਂ ਤਾਂ ਨਹੀਂ, ਇੱਕ ਏਅਰਲਾਈਨ ਦੀ ਗੱਲ ਸੁਣਾਉਂਦੇ ਸੀਗੇ ਸਾਨੂੰ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ, ਕਹਿੰਦੇ ਅਸੀਂ ਉਹ ਸਸਤੀ, ਅਸੀਂ ਮਲੇਸ਼ੀਆ ਨੂੰ ਗਏ ਕਹਿੰਦੇ ਇੰਡੀਆ ਤੋਂ, ਉਹ ਸਸਤੀ ਤੋਂ ਸਸਤੀ ਲੈ ਲਈ ਏਅਰਲਾਈਨ, ਠੀਕ ਹੈ,
ਅੱਛਾ ਜੀ,
ਤੇ ਕਹਿੰਦੇ ਵੀ ਉਹ ਖਾਣਾ ਕਹਿੰਦੇ ਉਹਨੇ ਦੇਣਾ ਹੀ ਨਹੀਂ ਸੀਗਾ ਵਿੱਚ, ਤੇ
ਹਾਂਜੀ
ਪਾਣੀ ਵੀ ਨਹੀਂ ਦੇਣਾ, ਪਾਣੀ ਦੀ ਬੋਤਲ ਵੀ ਫਿਰ $7-8 ਦੀ ਆ, ਠੀਕ ਹੈ,
ਅੱਛਾ
ਤੇ ਉਹ ਖਾਣਾ ਲੈ ਕੇ ਜਾਣ ਨਹੀਂ ਦਿੰਦੇ, ਤਾਂ ਕਹਿੰਦੇ ਚਲੋ ਅਸੀਂ ਲੈ ਕੇ ਵੀ ਨਹੀਂ ਗਏ ਵੀ ਚਲੋ 4-5 ਘੰਟੇ ਦੀ ਫਲਾਈਟ ਹੈ, ਖਾ ਕੇ ਚੜ੍ਹ ਗਏ ਅਤੇ ਉੱਥੇ ਉੱਤਰ ਕੇ ਖਾ ਲੈਣਾ, ਅਤੇ ਕਹਿੰਦੇ ਅਸੀਂ ਆਪਣੇ ਪੂਰਾ ਤਾਣ ਕੇ ਗਏ ਵੀ ਅਸੀਂ ਕੋਈ ਚੀਜ਼ ਲੈਣੀ ਹੀ ਨਹੀਂ ਜਹਾਜ਼ 'ਚੋਂ,
ਅੱਛਾ ਜੀ,
ਅਤੇ ਚੜ੍ਹ ਗਏ ਜੀ, ਕਹਿੰਦੇ ਜਹਾਜ਼ ਚੜ੍ਹ ਗਿਆ, ਲਓ ਜੀ ਸਾਈਨ ਹੋ ਗਿਆ ਵੀ ਬੈਲਟਾਂ ਖੋਲ੍ਹ ਲਓ ਆਪਣੀਆਂ, ਬੈਲਟਾਂ ਖੋਲ੍ਹਤੀਆਂ ਅਤੇ ਆਰਾਮ ਨਾਲ ਕਹਿੰਦਾ ਬੈਠੇ, ਤਾਂ ਕਹਿੰਦੇ ਇੱਕਦਮ ਠੰਡ ਵੱਧ ਗਈ,
ਅੱਛਾ
ਜਹਾਜ਼ ਦੇ ਵਿੱਚ ਠੰਡਾ ਠੰਡ ਵੱਧ ਗਈ, ਕਹਿੰਦੇ ਸਾਰਿਆਂ ਨੂੰ ਠੰਡ ਲੱਗਣ ਲੱਗ ਗਈ, ਅਤੇ ਠੰਡ ਲੱਗਣ ਲੱਗ ਗਈ ਤਾਂ ਉਹ ਫਿਰ ਸਾਰੇ ਘੰਟੀਆਂ ਮਾਰਨ ਲੱਗ ਗਏ ਵੀ ਕਹਿੰਦੇ ਜੀ ਕੰਬਲ ਦਿਓ, ਹੈ ਨਾ,
ਹਾਂਜੀ,
ਉਹ ਕੰਬਲ ਵੀ ਨਹੀਂ ਸੀ ਰੱਖੇ ਉੱਦਾਂ ਜਹਾਜ਼ 'ਚ ਰੱਖੇ ਹੁੰਦੇ, ਕਹਿੰਦੇ ਕੰਬਲ ਵੀ ਨਹੀਂ ਸੀ ਰੱਖੇ, ਉਹ ਕਹਿੰਦੇ
ਅੱਛਾ ਜੀ
ਜੇ ਕੰਬਲ ਲੈਣਾ ਹੈ ਨਾ $20 ਲੱਗਣੇ ਆ ਕੰਬਲ ਦੇ,
ਅੱਛਾ ਠੀਕ ਹੈ ਜੀ,
ਉਹਨਾਂ 'ਚੋਂ ਅੱਧਿਆਂ ਨੇ ਲੈ ਲਏ, ਹੁਣ ਉਹਨੇ ਕੀ ਟੈਕਟਿਕ ਕੀ ਕੀਤਾ ਕਿ ਜਹਾਜ਼ ਜਦ ਉੱਪਰ ਚਲ ਗਿਆ ਸਾਰੇ ਟਿਕ ਗਏ ਨਿੱਗ,
ਠੰਡ ਵਧਾ ਦਿੱਤੀ
ਉਹਨੇ, ਠੰਡ ਏਸੀ ਵਧਾ ਦਿੱਤਾ ਥੋੜ੍ਹਾ ਜਿਹਾ,
ਵਧੀਆ ਸਕੀਮ ਲਾਈ ਹੁੰਦਾ ਉਹ ਉੱਪਰ, ਉੱਚੀ ਉੱਚੀ ਬੋਲ ਵੀ ਨਹੀਂ ਸਕਦੇ ਉੱਪਰ ਜਾ ਕੇ ਬੋਲਣਾ, ਨੀਮੀ ਨਾ
ਇਹੀ ਤਾਂ ਗੱਲ ਹੈ ਨਾ, ਬੰਦਾ ਚਲੋ ਭੁੱਖ ਨਾਲ ਦਾ ਕੱਟ ਲਊਗਾ, ਠੰਡ ਨਾਲ ਥੋੜੋ ਕੱਟ ਸਕਦਾ, ਹੈਨਾ,
ਪਲੀਜ਼ ਗਿਵ ਮੀ ਅ ਬਲੈਂਕਟ ਇਦਾਂ ਪਲੀਜ਼ ਕਹਿ ਕੇ ਕਹਿਣਾ ਪੈਣਾ,
ਉਹ ਕਹਿੰਦੇ
ਉਹਨੇ ਕਹਿੰਦੇ ਯੂ ਹੈਵ ਟੂ ਗਿਵ ਮੀ $20 ਪਲੀਜ਼,
ਕਹਿੰਦੇ ਚਲੋ ਸਾਡੇ ਕੋਲ ਤਾਂ ਸਿਗੀਆਂ ਲੋਈਆਂ, ਹੈਨਾ, ਤੇ ਆਪਾਂ ਤਾਂ ਕਹਿੰਦੇ ਪਰਨੇ ਵੀ ਸੀਗੇ ਜਹਾਜ਼ ਦੇ ਵਿੱਚ ਬੈਗ 'ਚ ਰੱਖੇ ਹੋਏ ਇੱਕ ਦੋ, ਅਸੀਂ ਤਾਂ ਕਹਿੰਦਾ ਉਹ ਲੈ ਲਏ, ਪਰ ਕਹਿੰਦੇ ਜਿਹੜੇ ਫਿਰ ਜਿੱਦਾਂ ਉਹਨਾਂ ਨੂੰ ਲੈਣੇ ਪਏ ਕਈਆਂ ਨੂੰ ਫਿਰ, ਸੋ ਇੱਦਾਂ ਵੀ ਕਈ ਵਾਰੀ ਕਰ ਲੈਂਦੇ ਆ, ਪਰ ਮੈਨੂੰ ਲੱਗਦਾ ਨਹੀਂ ਹੈ ਇਹ ਇਹ ਸਟੋਰੀ ਕੀ ਹੈ, ਜਪਾਨ ਏਅਰਲਾਈਨ ਕੀ ਕਰ ਰਿਹਾ ਹੈ,
ਅਮਨਦੀਪ ਜਪਾਨ ਏਅਰਲਾਈਨ ਆਪਣੇ ਡੋਮੈਸਟਿਕ ਫਲਾਈਟਸ ਜਿੰਨੇ ਵੀ ਟਰੈਵਲਰ ਹੋ ਗਏ ਉਹਨਾਂ ਵਿੱਚ ਕਈ ਕੰਟਰੀ ਮੈਂਸ਼ਨ ਕੀਤੇ ਆ, ਜਿਹਨਾਂ ਆਸਟ੍ਰੇਲੀਆ ਆ, ਇੰਗਲੈਂਡ ਆ, ਜਿਹਨਾਂ ਵਿੱਚ ਅਮੈਰੀਕਾ ਆ, ਨਿਊਜ਼ੀਲੈਂਡ ਆ, ਹੋਰ ਵੀ ਕਈ ਕੰਟਰੀ ਆ, ਉਹਨਾਂ ਨੇ ਇਹ ਅਨਾਊਂਸ ਕੀਤਾ ਜਿਹੜੇ ਵੀ ਇੱਥੇ ਜਪਾਨ ਵਿੱਚ ਜਾਊਗੇ ਨਾ ਡੋਮੈਸਟਿਕ ਫਲਾਈਟ ਜਿਹੜੀਆਂ ਆ ਉਹ ਸਾਰਿਆਂ ਲਈ ਫ੍ਰੀ ਹੋਣਗੀਆਂ, ਉਹ ਉਹਨਾਂ ਡੈਸਟੀਨੇਸ਼ਨ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਜਿਹਨਾਂ ਡੈਸਟੀਨੇਸ਼ਨ 'ਤੇ ਅੱਜ ਕੱਲ੍ਹ ਟਰੈਵਲਰ ਜਾ ਨਹੀਂ ਰਹੇ ਆ, ਜਾਂ ਜਿਹੜੇ ਡੈਸਟੀਨੇਸ਼ਨ ਡਾਈ ਹੋ ਰਹੇ ਆ, ਡੈਜ਼ਰਟ ਹੋ ਰਹੇ ਆ, ਉਹਨਾਂ ਡੈਸਟੀਨੇਸ਼ਨਸ ਨੂੰ ਉਹ ਜਿਹੜੀਆਂ ਫਲਾਈਟਾਂ ਆ ਉਹ ਫ੍ਰੀ ਹੋਣਗੀਆਂ, ਅਤੇ ਉਹਦੇ ਨਾਲ ਕੀ ਹੋਊਗਾ ਕਿ ਜਿਹੜੀ ਲੋਕਲ ਇੰਡਸਟਰੀ ਆ ਉਹਨੂੰ ਥੋੜ੍ਹਾ ਬੂਸਟ ਅਪ ਮਿਲੂਗਾ, ਕੈਫੇ ਜ਼ਿਆਦਾ ਚੱਲੂਗੇ, ਹੋਟਲ ਮੋਟਲ ਜ਼ਿਆਦਾ ਚੱਲੂਗੇ, ਹੋਰ ਵੀ ਜਿਹੜੀਆਂ ਚੀਜ਼ਾਂ ਆ ਉੱਥੇ ਜ਼ਿਆਦਾ ਵਿਕੂਗੀਆਂ, ਸੈਮੀਨਾਰ ਲੋਕ ਲੈਂਦੇ ਆ, ਜਿਸ ਵੇਲੇ ਤੁਸੀਂ ਕਿਸੇ ਦੇਸ਼ ਵਿੱਚ ਜਾਂਦੇ ਆ ਚਲੋ ਯਾਰ ਆਹ ਚੀਜ਼ ਲੈ ਲਓ, ਚਾਹੇ ਮਹਿੰਗੀ ਆ, ਇੱਕ ਨਿਸ਼ਾਨੀ ਦੇ ਤੌਰ 'ਤੇ ਤੁਸੀਂ ਉੱਥੋਂ ਲੈ ਕੇ ਆਉਂਦੇ ਆ, ਤੁਸੀਂ ਉਸ ਦੇਸ਼ ਵਿੱਚ ਜਾ ਕੇ ਵਿਚਰਦੇ ਆ, ਕਈ ਵਾਰ ਬਿਮਾਰ ਵੀ ਹੋ ਜਾਂਦੇ ਆ, ਫਿਰ ਮੈਡੀਕਲ ਜਿਹੜੇ ਤੁਸੀਂ ਇੰਸ਼ੋਰੈਂਸ ਕੀਤੀ ਹੁੰਦੀ ਆ ਉਹ ਡਾਕਟਰ ਕੋਲ ਵੀ ਜਾਂਦੇ ਹੋ, ਡਾਕਟਰਾਂ ਨੂੰ ਵੀ ਆਮਦਨ ਹੋ ਜਾਂਦੀ, ਉਹ ਤਾਂ ਇੰਸ਼ੋਰੈਂਸ ਕੰਪਨੀ ਨੇ ਦੇਣੀ ਹੁੰਦੀ ਆ, ਅਤੇ ਇਹਦੇ ਨਾਲ ਜਿਹੜੀ ਇਕਾਨਮੀ ਆ ਬੂਸਟ ਅਪ ਹੁੰਦੀ ਆ, ਅਤੇ ਅੱਜ ਕੱਲ੍ਹ ਤਾਂ ਰਿਵਾਜ਼ ਹੀ ਚੱਲ ਰਿਹਾ ਕਿ ਲੋਕਾਂ ਦੇ ਵਿੱਚ ਕਾਫੀ ਪੈਸਾ ਆ ਗਿਆ, ਵੈਲਦੀ ਲੋਕ ਹੋ ਗਏ, ਹਰੇਕ ਕੰਟਰੀ ਦੇ ਵਿੱਚ ਉਹ ਟਰੈਵਲ ਕਰਨਾ ਚਾਹੁੰਦੇ ਆ, ਅਤੇ ਮੇਰੇ ਖਿਆਲ ਵਿੱਚ ਇਹੀ ਗੱਲ ਆ ਕਿ ਜਪਾਨ ਦੀ ਜਿਹੜੀ ਪਾਪੂਲੇਸ਼ਨ ਆ ਉਹ ਏਜਡ ਹੋ ਰਹੀ ਆ, ਕਿ ਉੱਥੇ ਦੀ ਜਿਹੜੀ ਪਾਪੂਲੇਸ਼ਨ ਹੈ ਕਾਫੀ ਏਜਡ ਹੋ ਰਹੀ ਆ, ਉੱਥੇ ਵੀ ਪਾਪੂਲੇਸ਼ਨ ਘਟਣ ਦੀ ਕਾਫੀ ਪ੍ਰੋਬਲਮ ਹੈ, ਇੱਕ ਵਾਰੀ ਫਿਰ ਕੱਲ੍ਹ ਮੈਂ ਆਰਟੀਕਲ ਵੈਸੇ ਜੇ ਤੁਸੀਂ ਰਿਸਰਚ ਵਿੱਚ ਪਾਓ ਨਾ 2100 ਦੇ ਵਿੱਚ ਕਿੰਨੀ ਪਾਪੂਲੇਸ਼ਨ ਹੋਊਗੀ ਤਾਂ ਉਹ ਇਨਫੋਰਮੇਸ਼ਨ ਆਉਂਦੀ ਹੈ ਵੀ 10 ਬਿਲੀਅਨ ਜਾਂ 12 ਬਿਲੀਅਨ ਹੋਊਗੀ, ਲੇਕਿਨ ਐਕਚੁਅਲ ਸਟੋਰੀ ਹੈ ਨਹੀਂ ਹੈ,
ਅੱਛਾ
2000 ਇਸ ਐਂਡ ਆਫ ਦਿਸ ਸੈਂਚਰੀ ਹੋ ਸਕਦਾ ਹੈ ਜਿਹੜੀ ਪਾਪੂਲੇਸ਼ਨ ਆ ਉਹ 60% 40% ਘੱਟ ਕੇ 60% ਹੀ ਰਹਿ ਜਾਏ, 5 ਬਿਲੀਅਨ ਜਾਂ 4 ਬਿਲੀਅਨ ਪਾਪੂਲੇਸ਼ਨ ਇਸ ਸੈਂਚਰੀ ਦੇ ਅਖੀਰ ਤੱਕ ਹੋ ਜਾਊਗੀ। ਉਹਦੇ ਕਈ ਕਾਰਨ ਆ ਕਿ ਲੋਕਾਂ ਦੀ ਸਿਹਤ ਜਿਹੜੀ ਆ, ਦਵਾਈਆਂ ਜਿਹੜੀਆਂ ਉਹ ਤਾਂ ਚਲੋ ਵਧੀਆ ਹੋ ਰਹੀਆਂ, ਲੋਕਾਂ ਦੀ ਸਿਹਤ ਵੀ ਵਧੀਆ ਹੋ ਰਹੀ ਆ, ਲੇਕਿਨ ਪਾਪੂਲੇਸ਼ਨ ਸਾਈਜ਼ ਘੱਟ ਰਿਹਾ ਆ, ਲੋਕ ਜ਼ਿਆਦਾ ਸੈਲਫ ਇੰਟਰਸਟਡ ਹੋ ਰਹੇ ਆ, ਇੱਕ ਇੱਕ ਬੱਚਾ ਆ, ਕਈ ਤਾਂ ਵਿਆਹ ਹੀ ਨਹੀਂ ਕਰਾਉਂਦੇ, ਬੱਚੇ ਹੈ ਹੀ ਨਹੀਂ ਹੈ, ਉੱਦਾਂ ਵੀ ਜਿਹੜੇ ਐਡਵਾਂਸ ਕੰਟਰੀ ਨਹੀਂ ਆ, ਜਿਹੜੇ ਬੈਕਵਰਡ ਕੰਟਰੀ ਆ, ਉਹਨਾਂ ਵਿੱਚ ਜਿਹੜੀ ਮੈਡੀਕਲ ਫੈਸਿਲਿਟੀਜ਼ ਬਹੁਤ ਘੱਟ ਆ, ਡੈਥ ਰੇਟ ਜ਼ਿਆਦਾ ਆ, ਅਤੇ ਇਹਦੇ ਕਈ ਹੋਰ ਵੀ ਕਾਰਨ ਆ। ਹੁਣ ਜਿੱਦਾਂ ਅਸੀਂ ਕਹਿੰਦੇ ਹਾਂ
ਭਾਜੀ, ਇਹਦੇ ਬਾਰੇ ਗੱਲ ਕਰਾਂਗੇ, ਪਹਿਲਾਂ ਜਪਾਨ ਦੀ ਆਪਾਂ ਫਿਨਿਸ਼ ਕਰ ਲਈਏ। ਇਹ ਅਸਲ ਦੇ ਵਿੱਚ ਮੈਂ ਇੱਦਾਂ ਸੋਚਦਾ ਸੀ ਪਹਿਲਾਂ, ਹੁਣ ਖਬਰ ਮੈਂ ਸਾਰੀ ਤੁਸੀਂ ਭੇਜੀ ਸੀ ਦੇਖੀ ਹੈ, ਚਾਲ ਸਾਹਿਬ ਨੇ ਭੇਜੀ ਸੀ, ਕਿ ਮੈਂ ਸੋਚਦਾ ਸੀ ਆਸਟ੍ਰੇਲੀਆ ਤੋਂ ਜਪਾਨ ਫ੍ਰੀ ਹੈ, ਉਹ ਨਹੀਂ ਹੈਗਾ ਫ੍ਰੀ। ਹਾਂ, ਉਹਦੇ ਵਿੱਚ ਜਾ ਕੇ ਉਹ ਪਤਾ ਕੀ ਹੈ, ਸਾਰੇ ਲੋਕ ਟੋਕੀਓ ਜਾ ਕੇ ਮੁੜ ਜਾਂਦੇ ਆ ਮੇਨ ਸ਼ਹਿਰ ਦੇ ਵਿੱਚ। ਉਹ ਉੱਥੇ ਹੋਰ ਵੀ ਬੜੇ ਦੇਖਣ ਵਾਲੇ ਨੇ, ਮਾਊਂਟ ਫਿਊਜੀ ਆ, ਹੈ ਨਾ, ਅਤੇ ਹੋਰ ਇਲਾਕੇ ਨੇ, ਹੈ ਨਾ, ਹੁਣ ਮੈਂ ਨਾਂ ਨਹੀਂ ਪੜ੍ਹ ਸਕਦਾ ਕਿਉਂਕਿ ਮੈਨੂੰ ਆਉਂਦੇ ਨਹੀਂ।
ਨੈਗਲੈਕਟਿਡ ਜਿਹੜੇ ਨੈਗਲੈਕਟਿਡ ਡੈਸਟੀਨੇਸ਼ਨ ਹੈ ਨਾ ਜਪਾਨ ਦੇ, ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਉੱਥੋਂ ਫ੍ਰੀ ਸਰਵਿਸਿਸ ਟੋਕੀਓ ਤੋਂ ਜਿਹੜੇ ਵੱਡੇ ਸ਼ਹਿਰ ਆ ਜਪਾਨ ਦੇ ਉੱਥੋਂ ਚੱਲਣਗੀਆਂ, ਉੱਥੋਂ ਲੋਕਾਂ ਨੂੰ ਲਿਜਾਇਆ ਜਾਏਗਾ।
133 ਰੂਟ ਨੇ, 64 ਏਅਰਪੋਰਟ ਨੇ, ਔਰ ਉਹਨਾਂ ਦੇ ਵਿੱਚ ਇਹ ਫਲਾਈਟਾਂ ਜਿਹੜੀਆਂ ਨੇ ਇਹ ਫ੍ਰੀ ਕਰ ਦਿੱਤੀਆਂ ਜਾਣਗੀਆਂ 19 ਸਪਤੰਬਰ ਤੋਂ, ਜਿੱਦਾਂ US, ਕਨੇਡਾ, ਮੈਕਸੀਕੋ, ਥਾਈਲੈਂਡ, ਸਿੰਗਾਪੁਰ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਹੈ, ਅਤੇ 25 ਸਪਤੰਬਰ ਤੋਂ ਵੀਅਤਨਾਮ, ਫਿਲੀਪੀਨਸ, ਇੰਡੋਨੇਸ਼ੀਆ, ਇੰਡੀਆ, ਚਾਈਨਾ, ਤਾਇਵਾਨ, ਇਹ ਤਕਰੀਬਨ 27 ਤੋਂ ਕਰ ਦਿੱਤੀਆਂ ਗਈਆਂ ਨੇ। ਫਿਰ ਲੋਕਲ ਤੁਸੀਂ ਫਲਾਈਟਾਂ ਬੁਕਿੰਗ ਕਰਾ ਸਕਦੇ ਹੋ, ਇੱਕ ਵਧੀਆ ਟੂਰਿਜ਼ਮ ਦੇ ਵਾਸਤੇ ਹੁਲਾਰਾ ਮਿਲੇਗਾ। ਅਤੇ ਗੱਲ ਆਪਾਂ ਭਾਅ ਜੀ, ਹੁਣ ਤੁਸੀਂ ਪਾਪੂਲੇਸ਼ਨ ਦੀ ਕਰਦੇ ਹਾਂ, ਜਪਾਨ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਏਜਡ ਹੋ ਰਹੀ ਹੈ, ਜਾਣੀ ਕਿ ਮਤਲਬ ਬਿਰਧ ਹੋ ਰਹੀ ਹੈ। ਇਹ ਸਮੱਸਿਆ ਸਾਊਥ ਕੋਰੀਆ 'ਚ ਵੀ ਆ ਰਹੀ ਹੈ।
ਹਾਂਜੀ ਬਿਲਕੁਲ ਬਿਲਕੁਲ, ਸਾਊਥ ਕੋਰੀਆ 'ਚ ਵੀ ਆਰਟੀਕਲ ਆਏ ਆ, ਤੁਸੀਂ ਭੇਜਿਆ, ਉੱਥੇ ਵੀ ਆ ਰਹੀ ਹੈ, ਬਹੁਤ ਜ਼ਿਆਦਾ ਆ ਰਹੀ।
ਕੱਲ੍ਹ ਦੀ ਰਿਪੋਰਟ ਸੀਗੀ ਵੀ ਦੱਖਣੀ ਕੋਰੀਆ ਦੀ ਆਬਾਦੀ ਜਿਹੜੀ ਹੈ, ਜਨਮ ਦਰ ਕਿਉਂ ਘੱਟ ਰਹੀ ਹੈ ਭਾਜੀ, ਇਹਦੇ ਬਾਰੇ ਥੋੜ੍ਹਾ ਖੁਲਾਸਾ ਕਰੋ।
ਅਮਰੀਕ ਜਨਮ ਦਰ ਤਾਂ ਉਦੋਂ ਹੀ ਘੱਟਦੀ ਜਦੋਂ ਪਾਪੂਲੇਸ਼ਨ ਜ਼ਿਆਦਾ ਏਜਡ ਹੋ ਜਾਂਦੀ ਆ, ਜਾਂ ਜਦੋਂ ਲੋਕ ਵਿਆਹ ਨਹੀਂ ਕਰਾਉਂਦੇ ਉਸ ਵੇਲੇ ਜ਼ਿਆਦਾ ਸੈਲਫ ਕੰਸਨਟ੍ਰੇਟਿਡ ਹੋ ਜਾਂਦੇ ਆ, ਉਸ ਵੇਲੇ ਪਾਪੂਲੇਸ਼ਨ ਘੱਟਦੀ ਆ। ਕਈ ਹੋਰ ਵੀ ਰੀਜਨੇਬਲ ਰੀਜਨ ਹੋਣਗੇ, ਮੈਂ ਆਰਟੀਕਲ ਵੈਸੇ ਪੜ੍ਹਿਆ ਨਹੀਂ ਡਿਟੇਲ ਦੇ ਵਿੱਚ, ਕਈ ਹੋਰ ਵੀ
ਦੱਸਿਓ ਤੁਸੀਂ। ਉਹਦਾ ਭਾਅ ਜੀ ਇਹ ਹੈ ਵੀ ਜਿਹੜੀ ਸਾਊਥ ਕੋਰੀਆ ਦੇ ਵਿੱਚ ਅੰਕੜੇ ਆਏ ਨੇ ਉਹ ਕਹਿੰਦੇ ਨੇ ਕਿ, ਇੱਕ ਮਿੰਟ ਮੈਂ ਪਹਿਲਾਂ ਮੈਂ ਸਕਰੀਨ 'ਤੇ ਇਹਨੂੰ ਸਿੱਧਾ ਆਪਣੇ ਵੱਲ ਨੂੰ ਲੈ ਆਵਾਂ, ਕਿ ਉੱਥੇ ਨਾ ਇੱਕ ਪਾਪੂਲੇਸ਼ਨ ਐਮਰਜੈਂਸੀ ਦੀ ਸਿਚੁਏਸ਼ਨ ਪੈਦਾ ਹੋ ਗਈ ਆ। ਜਿਹੜਾ ਅੰਕੜੇ ਇਹ ਦੱਸ ਰਹੇ ਨੇ ਕਿ 2070 ਤੱਕ ਸਾਊਥ ਕੋਰੀਆ ਦੀ ਜਿਹੜੀ ਆਬਾਦੀ ਆ ਉਹ 20 ਮਿਲੀਅਨ ਘੱਟ ਜਾਏਗੀ, 20 ਮਿਲੀਅਨ ਲੋਕ, ਅਤੇ 2100 ਜਾਣੀ ਕਿ ਸੰਨ 2100 ਤੱਕ ਹੁਣ ਦੀ ਆਬਾਦੀ ਨਾਲੋਂ ਅੱਧੀ ਰਹਿ ਜਾਏਗੀ ਆਬਾਦੀ।
ਹਾਂਜੀ,
ਅਤੇ ਕਿਉਂਕਿ ਉੱਥੋਂ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਇਹ ਸਾਰੇ ਅੰਕੜੇ ਦੇਖ ਕੇ ਉਹਨੂੰ ਨੈਸ਼ਨਲ ਐਮਰਜੈਂਸੀ ਦਾ ਲੇਬਲ ਦਿੱਤਾ ਆ। ਹੁਣ ਉੱਥੇ ਸਮੱਸਿਆ ਇਹ ਆ ਗਈ ਆ ਕਿ ਉੱਥੇ ਪਰ ਵੂਮੈਨ 0.72,
ਹਾਂਜੀ,
ਮਤਲਬ ਕਹਿ ਲਓ ਕਿ ਤਿੰਨਾਂ 'ਚੋਂ 2 ਔਰਤਾਂ ਹੀ ਜਨਮ ਦੇ ਰਹੀਆਂ ਨੇ ਬੱਚਿਆਂ ਨੂੰ, ਠੀਕ ਹੈ।
ਹਾਂਜੀ,
ਔਰ ਇਹ ਦੁਨੀਆ ਦੇ ਵਿੱਚੋਂ ਸਾਰਿਆਂ ਨਾਲੋਂ ਘੱਟ ਰੇਸ਼ੋ ਹੈ ਸਾਰੀ ਦੁਨੀਆ 'ਚੋਂ।
ਹਾਂਜੀ,
ਅਤੇ ਹੁਣ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ 2023 ਦੇ ਵਿੱਚ ਪਰ ਔਰਤ ਨੇ ਮਤਲਬ 1.6 ਬੱਚੇ ਨੂੰ ਜਨਮ ਦਿੱਤਾ, ਜਾਣੀ ਕਿ 2 ਔਰਤਾਂ ਨੇ 3 ਬੱਚਿਆਂ ਨੂੰ ਜਨਮ ਦਿੱਤਾ, ਠੀਕ ਹੈ।
ਹਾਂਜੀ ਹਾਂਜੀ,
ਅਤੇ ਉੱਥੇ 3 ਔਰਤਾਂ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਸੋ ਅੱਧ ਹੈਗਾ ਹੈ। ਇਹ ਇਹ ਨਾ ਇੱਕ ਜੇ ਅਸੀਂ ਪਾਪੂਲੇਸ਼ਨ ਨੂੰ ਮੇਨਟੇਨ ਰੱਖਣਾ ਆ, ਇਹ ਅੰਕੜੇ ਕੱਢੇ ਗਏ ਆ ਵੀ ਇਹ ਘੱਟੋ ਘੱਟ 2.1 ਹੋਣੀ ਚਾਹੀਦੀ ਰੇਸ਼ੋ, 1 ਔਰਤ ਨੂੰ 2 ਬੱਚਿਆਂ ਤੋਂ ਵੱਧ ਬੱਚੇ ਜਿਹੜੇ ਆ ਜਨਣੇ ਪੈਣੇ ਆ, ਤਾਂ ਉਹ ਪਾਪੂਲੇਸ਼ਨ ਉਸ ਪਿੰਡ ਦੀ, ਉਸ ਸ਼ਹਿਰ ਦੀ, ਉਸ ਖਿੱਤੇ ਦੀ ਮੇਨਟੇਨ ਰਹਿਣੀ ਹੈ। ਜੇ 3 ਕਰੋ ਤਾਂ ਵਧਣੀ ਆ, ਜੇ 1 ਕਰੋ ਤਾਂ ਅੱਧੀ ਰਹਿ ਜਾਣੀ ਆ, ਇਹ ਫਾਰਮੂਲਾ ਆ। ਅਤੇ ਇੱਥੋਂ ਤੱਕ ਕਿ ਮਤਲਬ ਭਾਅ ਜੀ ਜਿਹੜਾ ਇੱਕ ਸਾਊਥ ਕੋਰੀਆ ਦੇ ਵਿੱਚ ਨਾ ਇਲਾਕਾ ਆ,
ਅੱਛਾ ਜੀ,
ਹਾਂ, ਬੁਸਾਨ, ਉੱਥੋਂ ਦੀ ਜਿਹੜੀ ਗੌਰਮੈਂਟ ਹੈ ਨਾ ਉਹਨਾਂ ਨੇ ਇੱਕ ਸਕੀਮ ਕੱਢੀ ਆ, ਸਕੀਮਾਂ ਬਹੁਤ ਚੱਲ ਰਹੀਆਂ, ਜਿੱਦਾਂ ਜਪਾਨ ਦੇ ਵਿੱਚ ਹੁਣ ਫ੍ਰੀ ਏਅਰਲਾਈਨ ਹੈ, ਉਹ ਸਾਊਥ ਕੋਰੀਆ 'ਚ ਸਕੀਮ ਚੱਲ ਰਹੀ ਆ ਲਵ ਐਂਡ ਮੈਰਿਜ ਦੀ।
ਅੱਛਾ ਜੀ।
ਹਾਂ, ਜੇ ਤੁਸੀਂ ਪਿਆਰ ਕਰਨਾ ਚਾਹੁੰਦੇ ਹੋ ਤੇ ਵਿਆਹ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ $58,000 ਆਫਰ ਕਰ ਰਹੇ ਨੇ, ਪੈਸੇ $58,000 ਦਿੰਦੇ ਤੁਹਾਨੂੰ।
ਇਹ ਸਾਰਿਆਂ ਨੂੰ ਕਰ ਰਿਹਾ ਕਿ ਉੱਥੇ ਵਾਲਿਆਂ ਨੂੰ ਕਰ ਰਿਹਾ?
ਅੱਜ ਹਰਮਨ ਰੇਡੀਓ ਤੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ
ਪ੍ਰਮੋਟ ਹੋ ਰਹੀਆਂ,
ਬਹੁਤ ਹੋ ਰਹੀਆਂ। ਫ੍ਰੀ ਟ੍ਰੈਵਲ ਦੀ, ਪਿਆਰ ਕਰਨ ਦੀ ਤੇ ਵਿਆਹ ਕਰਾਉਣ ਦੀ ਸਕੀਮ ਵੀ ਹੈਗੀ ਅੱਜ।
ਇਹ ਪਤਾ ਕਰੋ ਬਈ ਇਹਦੀ ਕੰਡੀਸ਼ਨ ਕੀ ਆ?
ਉਹ ਕੰਡੀਸ਼ਨ ਇਹ ਆ, ਉਹ ਕਹਿੰਦੇ ਵੀ ਜੇ ਤੁਸੀਂ ਸਾਡੇ ਏਰੀਏ ਦੇ ਵਿੱਚ ਆ ਕੇ ਰਹਿਣਾ ਆ ਤੇ ਤੁਸੀਂ, ਤੁਹਾਨੂੰ ਪਿਆਰ ਹੋ ਗਿਆ ਕਿਸੇ ਨਾਲ, ਪਿਆਰ ਕਰੋਗੇ, ਚਲੋ ਜੇ ਤੁਸੀਂ ਲਵ ਕਰੋਗੇ ਤੇ ਫਿਰ ਵਿਆਹ ਕਰਾਉਂਗੇ ਤਾਂ। ਇੰਡੀਆ 'ਚ ਤਾਂ ਕਹਿੰਦੇ ਬਾਦਲ ਸਾਹਿਬ ਦਾ 51,000, 21,000, 2,000 ਕੁਛ ਇੱਦਾਂ ਦੇ ਪਾਉਂਦੇ ਹੁੰਦੇ ਸੀਗੇ। ਬੌਬੀ ਸਿੱਧੂ ਸੁਣ ਲਓ ਧਿਆਨ ਨਾਲ, ਦੇਖ ਲਓ, ਸਾਊਥ ਕੋਰੀਆ ਵਾਲੇ ਨੇ ਝੰਡੇ ਗੱਡ ਤੇ ਕਹਿੰਦੇ ਅਸੀਂ $58,000 ਦੇਵਾਂਗੇ,
ਡਾਲਰ ਦੇਵਾਂਗੇ,
ਸ਼ਗਨ ਪਾਵਾਂਗੇ,
ਉਹ ਵੀ US।
ਹਾਂ, ਕਹਿੰਦੇ ਸਰਕਾਰੀ ਸ਼ਗਨ ਪਾਵਾਂਗੇ $58,000। ਸੋ ਦੇਖ ਲਓ ਜੇ ਸਾਊਥ ਕੋਰੀਆ ਜਾਣਾ। ਪਰ ਹੁਣ ਸਾਊਥ ਕੋਰੀਆ ਜਾਣ ਦੀ ਸਮੱਸਿਆ ਪਤਾ ਕੀ ਹੈ? ਸਾਊਥ ਕੋਰੀਆ ਦੇ ਵਿੱਚ ਦੀ ਜਿਹੜੀ ਨਾ ਸਾਊਥ ਕੋਰੀਆ ਦੀ ਇਮੀਗ੍ਰੇਸ਼ਨ ਪੋਲਿਸੀ ਆ, ਉਹ ਬਹੁਤ ਬਦਨਾਮ ਹੈ, ਬਹੁਤ ਨੋਟੋਰੀਅਸ ਹੈ। ਉਹ ਬਹੁਤਾ ਕਿਸੇ ਨੂੰ ਲਵੇ ਲੱਗਣ ਨਹੀਂ ਦਿੰਦੇ। ਜੇ ਉੱਥੇ ਜਾਣਾ ਹੈ ਨਾ ਸਾਊਥ ਕੋਰੀਆ ਦੇ ਵਿੱਚ, ਤਾਂ ਤੁਹਾਨੂੰ ਇੱਕ ਬਿਜ਼ਨਸ ਵੀਜ਼ੇ ਦੇ ਅੰਡਰ ਜਾਣਾ ਪੈਣਾ ਅਤੇ $7,33,000 ਦੀ ਇਨਵੈਸਟਮੈਂਟ ਕਰਨੀ ਪੈਣੀ ਆ।
ਅੱਛਾ ਜੀ।
ਨਾਲ ਇਨਵੈਸਟਮੈਂਟ ਇੱਦਾਂ ਨਹੀਂ ਪੈਸੇ ਲੈ ਜਾਓ ਅਤੇ ਕਰ ਲਓ ਫਿਰ ਹੋਰ ਕਿਸੇ ਨੂੰ ਮੰਗਾ ਲਓ। ਨਾਲ ਉੱਥੋਂ ਦੇ 5 ਸਾਊਥ ਕੋਰੀਅਨਸ ਨੂੰ ਜੌਬ ਦੇਣੀ ਪੈਣੀ ਆ।
ਸਿਟੀਜ਼ਨ
ਬਣਨ ਦੇ ਲਈ
ਇੱਦਾਂ ਨਾ ਹੋਵੇ, ਤੁਸੀਂ ਵਿਆਹ ਤੁਸੀਂ ਕਰਾ ਸਕਦੇ ਆ, ਮਗਰ ਹੁਣ ਫੌਜ ਚ ਭਰਤੀ ਹੋਣਾ ਵੀ ਲਾਜ਼ਮੀ।
ਨਹੀਂ ਨਹੀਂ, ਜਹਾਜ਼ ਭਰ ਕੇ ਸਾਊਥ ਕੋਰੀਆ ਚਲ ਜਾਓਗੇ, ਉੱਥੇ ਮਤਲਬ ਪੰਜਾਬੀ ਦਾ ਕਹਿੰਦਾ ਚਲੋ ਵੀ ਸਾਊਥ ਕੋਰੀਆ, ਨਾਲੇ ਉੱਥੇ ਵਿਆਹ ਕਰਾਵਾਂਗੇ ਤੇ ਨਾਲੇ $58,000 ਮਿਲੂਗਾ, ਹੈ ਨਾ। ਸੋ ਇਸ ਕਰਕੇ ਨਾ ਇਹ ਜਿਹੜੀਆਂ ਸਕੀਮਾਂ ਆ, ਇਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੁਨੀਆ ਇੱਥੋਂ ਤੱਕ ਪਹੁੰਚੀ ਹੋਈ ਹੈ ਕਿ ਆਬਾਦੀ ਜਿਹੜੀ ਆ ਉਹਨਾਂ ਦੀ ਬਹੁਤ ਘੱਟ ਜਾਣੀ ਆ। ਔਰ ਇਹਦਾ ਕਾਰਨ ਵੀ ਆ, ਹੁਣ ਆਪਾਂ ਜਿਹੜੀ ਗੱਲ ਕਰੀਏ ਵੀ ਇਹਦਾ ਕਾਰਨ ਕੀ ਹੈ, ਸਾਊਥ ਕੋਰੀਆ 'ਚ ਇਹੋ ਜਿਹੀ ਸਿਚੁਏਸ਼ਨ ਕਿਉਂ ਆਈ ਹੈ, ਜਪਾਨ 'ਚ ਕਿਉਂ ਆ ਰਹੀ ਹੈ?
ਹਾਂਜੀ,
ਵਰਕ ਕਲਚਰ, ਮਾਡਰਨ ਵਰਕ ਕਲਚਰ, ਜਿਹੜੀ ਆਪਾਂ ਪਹਿਲਾਂ ਔਨਲਾਈਨ ਫਰਾਡ ਦੀ ਗੱਲ ਕੀਤੀ ਹੈ, ਜਿਹੜਾ ਪ੍ਰੈਸ਼ਰ ਹੈ ਹੁਣ ਪ੍ਰੈਸ਼ਰ ਦੇ ਵਿੱਚ, ਅਸੀਂ ਇੱਕ ਪਾਸੇ ਚਾਹੁੰਦੇ ਹਾਂ ਕਿ ਜਿਹੜੀ ਸੋਚਦੇ ਹਾਂ ਕਿ ਔਰਤ ਜਿਹੜੀ ਆ ਆਜ਼ਾਦ ਹੋ ਚੁੱਕੀ ਆ, ਇੰਡੀਪੈਂਡੈਂਟ ਹੋ ਚੁੱਕੀ ਆ, ਠੀਕ ਹੈ। ਪਰ ਜਿਹੜਾ ਅਸਲ ਦੇ ਵਿੱਚ ਰਿਐਲਿਟੀ ਆ ਉਹ ਹੋਰ ਹੈ, ਅਸਲ 'ਚ ਔਰਤ ਅੱਗੇ ਨਾਲੋਂ ਵੀ ਗੁਲਾਮ ਹੋ ਚੁੱਕੀ ਆ। ਉਹ ਆਪਣੇ ਬਣਾਏ ਰੂਲਸ ਜਿਹੜੇ ਨੇ, ਹੈ ਨਾ, ਉਹਦੇ ਵਿੱਚ ਉਹ ਫਸ ਕੇ ਆਪਣੀ ਇੱਜ਼ਤ ਜਿਹੜੀ ਆ, ਆਪਣੀ ਆਪਣੀ ਜਿਹੜੀ ਗ੍ਰੇਸ ਆ ਉਹ ਗਵਾ ਚੁੱਕੀ ਆ। ਹੁਣ
ਆਪਣਾ ਪ੍ਰਾਈਡ,
ਆਪਣਾ ਪ੍ਰਾਈਡ ਗਵਾ ਚੁੱਕੀ ਆ। ਹੁਣ ਦੱਖਣੀ ਕੋਰੀਆ ਦੇ ਵਿੱਚ ਸਰਵੇ ਕੀਤਾ ਵੀ ਔਰਤਾਂ ਕਿਉਂ ਨਹੀਂ ਜਨਮ ਦਿੰਦੀਆਂ ਬੱਚਿਆਂ ਨੂੰ? ਉਹ ਵਿਆਹ ਜ਼ਰੂਰ ਕਰਾ ਲੈਂਦੀਆਂ ਨੇ ਪਰ ਬੱਚਿਆਂ ਨੂੰ ਜਨਮ ਦਿੰਦੀਆਂ, ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੀਆਂ ਬੱਚੇ। ਉਹ ਅਫੋਰਡ ਖਰਚੇ ਵਧਾ ਲਏ ਆ, ਉਹ ਆਪਣਾ ਲਾਈਫ ਸਟਾਈਲ ਅਫੋਰਡ ਨਹੀਂ ਕਰ ਸਕਦੀਆਂ, ਬੱਚੇ ਲੈਣਾ ਪਾਲਣਾ ਉਹ ਇੱਕ ਜ਼ਿੰਮੇਵਾਰੀ ਸਮਝਦੀਆਂ ਆ। ਹੁਣ ਔਰ ਇੱਕ ਔਰਤ ਨੇ ਤਾਂ ਇਹ ਵੀ ਬਿਆਨ ਦਿੱਤਾ, ਕਹਿੰਦੀ ਇਹ ਅਸੀਂ ਬਦਲਾ ਲੈ ਰਹੀਆਂ ਸਮਾਜ ਤੋਂ।
ਅੱਛਾ ਜੀ।
ਇਹ ਸਮਾਜ ਤੋਂ ਅਸੀਂ ਬਦਲਾ ਲੈ ਰਹੀਆਂ ਵੀ ਅਸੀਂ ਬੱਚੇ ਨਹੀਂ ਜੰਮਣੇ ਕਿਉਂਕਿ ਸਾਨੂੰ ਕੰਮ ਕਰਨਾ ਪੈਂਦਾ।
ਹਾਂਜੀ,
ਠੀਕ ਹੈ। ਇਹ ਸਮਾਜ ਨੇ ਸਾਡੇ ਨਾਲ ਧੋਖਾ ਕੀਤਾ, ਪਰ ਇਹ ਸੈਲਫ ਇਨਫਲਿਕਟਿਡ ਇੰਜਰੀਜ਼ ਨੇ ਜਿਹੜੀਆਂ ਉਹਨਾਂ ਨੇ ਆਪਣੇ ਆਪ ਜ਼ਖਮ ਲਏ।
ਬਿਲਕੁਲ ਬਿਲਕੁਲ, ਨਵਾਂ ਸ਼ਬਦ ਤੁਸੀਂ ਅਮਨ ਜੀ ਯੂਜ਼ ਕੀਤਾ, ਸੈਲਫ ਇਨਫਲਿਕਟਿਡ ਇੰਜਰੀਜ਼ ਟੂ ਸਾਈਕੀ।
ਹਾਂਜੀ,
ਹਿਊਮਨ ਸਾਈਕੀ, ਹਿਊਮਨ ਸਾਈਕੀ।
ਤੇ ਉਹ ਹੁਣ ਕੀ ਆ, ਉਹ ਬਦਲਾ ਲੈ ਰਹੀਆਂ, ਕਹਿੰਦੇ ਅਸੀਂ ਨਿਆਣੇ ਨਹੀਂ ਜੰਮਣੇ, ਕਹਿੰਦੇ ਅਸੀਂ ਜੰਮੇ ਨਹੀਂ ਸਕਦੀਆਂ, ਸਾਡੇ ਖਰਚੇ ਨਹੀਂ ਪੂਰੇ ਹੁੰਦੇ, ਸਾਡਾ ਲਾਈਫ ਸਟਾਈਲ ਨਹੀਂ ਪੂਰਾ ਉਤਰਦਾ।
ਉੱਦਾਂ ਵੀ ਅਮਨਦੀਪ, ਜੇ ਤੁਸੀਂ ਉੱਦਾਂ ਵੀ ਦੇਖੋ, ਇੱਕ ਜਿਹੜੀ ਔਰਤ ਆ, ਫੀਮੇਲ ਆ, ਉਹ ਬੱਚੇ ਵੀ ਪੈਦਾ ਕਰਦੀ ਆ, ਉਹਨਾਂ ਨੂੰ ਵੀ ਪਾਲਦੀ ਵੀ ਆ, ਔਨ ਦਾ ਟੋਪ ਆਫ ਦੈਟ ਉਹਨੂੰ ਜੋਬ ਵੀ ਕਰਨੀ ਪੈਂਦੀ ਆ, ਪ੍ਰੈਸ਼ਰ ਇੰਨਾ ਵੱਧ ਗਿਆ ਸਮਾਜ ਦੇ ਵਿੱਚ। ਇੱਕ ਤਰ੍ਹਾਂ ਦੇ ਨਾਲ ਗਲਤ ਗੱਲ ਇਹ ਆ ਜੇ ਇੱਕ ਔਰਤ ਕੰਮ ਕਰਦੀ ਆ, ਫੁੱਲ ਟਾਈਮ ਜੋਬ ਕਰਦੀ ਆ, ਤੁਹਾਡੇ ਬਰਾਬਰ ਕੰਧੇ ਨਾ ਕੰਧਾ ਇਨਕਮ ਲੈ ਕੇ ਆਉਂਦੀ ਆ, ਫਿਰ ਬੱਚੇ ਵੀ ਪਾਲਦੀ ਆ ਕਿ ਬੱਚਿਆਂ ਨੂੰ ਵੀ ਦੇਖਦੀ ਆ, ਫਿਰ ਬੱਚੇ ਉਹਦਾ ਪਲਦੇ ਨਹੀਂ ਹੈ ਠੀਕ। ਅਮਦੀ ਜੇ ਤੁਸੀਂ ਦੇਖਿਆ ਵੈਸਟਰਨ ਕੰਟਰੀ ਦੇ ਵਿੱਚ ਜਿਹੜੇ ਬੱਚੇ ਆ ਉਹ ਪੂਰੀ ਤਰ੍ਹਾਂ ਉਹਨਾਂ ਦੀ ਦੇਖ ਰੇਖ ਨਹੀਂ ਹੁੰਦੀ, ਈਵਨ ਸਕੂਲਾਂ ਦੇ ਵਿੱਚ ਵੀ ਕਾਲਜਾਂ ਦੇ ਵਿੱਚ ਵੀ ਬੰਦੇ ਉਹ ਨਿਗਲੈਕਟਡ ਜਿਹਾ ਫੀਲ ਕਰਦੇ ਆ ਆਪਣੇ ਆਪ ਨੂੰ, ਜਿੱਦਾਂ ਕਿਤੇ ਪੇਰੈਂਟਸ ਦਾ ਪਿਆਰ ਉਹਨਾਂ ਨੂੰ ਘੱਟੇ ਮਿਲਿਆ ਹੁੰਦਾ। ਜਿੱਦਾਂ ਅਸੀਂ ਹੁਣ ਕਈ ਕਈ ਨਿਆਣੇ ਹੁੰਦੇ ਸੀ ਆਪਣੇ ਮਾਂ ਪਿਓ ਦੇ, ਫਿਰ ਵੀ ਉਹ ਸਾਨੂੰ ਪਾਲਦੇ ਸੀਗੇ ਕਿਸੇ ਨਾ ਕਿਸੇ ਤਰ੍ਹਾਂ, ਬੜਾ ਖੁਸ਼ ਰੱਖਦੇ ਸੀ। ਅੱਜ ਕੱਲ੍ਹ ਨਿਆਣੇ ਕੋਲ ਪੈਸਾ ਹੈਗਾ, ਟੋਇਜ਼ ਹੈਗੇ ਆ, ਹੁਣ ਤਾਂ ਨਿਆਣੇ ਮੈਂ ਦੇਖਿਆ ਟੋਇਜ਼ ਨਾਲ ਘੱਟ ਖੇਲਦੇ ਆ, ਜਿਹੜੇ ਟੋਇਜ਼ ਦੇ ਉੱਪਰ ਕਵਰ ਹੁੰਦਾ ਨਾ ਜਿਹਦੇ 'ਚ ਲਪੇਟਿਆ ਹੁੰਦਾ ਉਹਦੇ ਨਾਲ ਜ਼ਿਆਦਾ ਖੇਲਦੇ ਆ, ਇੰਨੇ ਟੋਇਜ਼ ਨਿਆਣਿਆਂ ਕੋਲ ਹੋ ਗਏ ਆ।
ਹਾਂਜੀ ਭਾਜੀ, ਇਹਦੇ ਬਾਰੇ ਆਪਾਂ ਲੰਬਾ ਚੌੜੀ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਕਿ ਕਿਉਂ ਨਹੀਂ ਲੋਕੀ ਵਿਆਹ ਨਹੀਂ ਕਰਾ ਰਹੇ, ਵਿਆਹਾਂ ਦੇ ਪ੍ਰੈਸ਼ਰ ਕੀ ਆ, ਵਿਆਹ ਕਿਸ ਤਰ੍ਹਾਂ ਹੁੰਦੇ ਆ, ਵਿਆਹ ਹੁੰਦੇ ਆ ਪੈਕੇਜਿਸ ਨਾਲ ਅੱਜ ਕੱਲ੍ਹ, ਕਿ ਪੈਕੇਜ ਕੀ ਆ, ਮੁੰਡੇ ਕੁੜੀ ਦਾ ਪੈਕੇਜ ਕੀ ਆ, ਔਰ ਉਹ ਫਿਰ ਬਾਅਦ 'ਚ ਜਿਹੜੇ ਬੱਚੇ ਨਹੀਂ ਹੁੰਦੇ ਉਹ ਪੈਕੇਜਾਂ ਦੇ ਰੌਲਿਆਂ ਕਰਕੇ ਨਹੀਂ ਹੁੰਦੇ, ਵੀ ਕਿਹਦਾ ਹੁਣ ਕਿਹਨੂੰ ਸੈਕਰੀਫਾਈਜ਼ ਕਰਨਾ ਪੈਣਾ ਪੈਕੇਜ ਆਪਣਾ। ਸੋ ਇਸ ਕਰਕੇ ਅਸੀਂ ਆਪਣੀਆਂ ਧੀਆਂ ਨੂੰ, ਕੁੜੀਆਂ ਨੂੰ ਗਲਤ ਪ੍ਰੋਫੈਸ਼ਨ ਦੇ ਵਿੱਚ ਪਾ ਦਿੰਦੇ ਹਾਂ, ਔਰ ਗਲਤ ਪ੍ਰੋਫੈਸ਼ਨ 'ਚ ਪਾ ਕੇ ਪੈਸਿਆਂ ਲਈ ਤਾਂ ਆਪਾਂ ਉਹਨਾਂ ਨੂੰ ਕਰ ਦਿੰਦੇ ਇੰਡੀਪੈਂਡੈਂਟ, ਪਰ ਉਹਨਾਂ ਦੀ ਜਿਹੜੀ ਨੈਚੁਰਲ ਪ੍ਰਤੀਕਿਰਿਆ ਆ ਰੱਬ ਨੇ ਬਣਾਈ ਹੋ ਆ, ਅਸੀਂ ਉਹਨੂੰ ਉਹਦਾ ਮੱਚ ਮਾਰ ਦਿੰਦੇ ਹਾਂ, ਉਹਨਾਂ ਨੂੰ ਖਤਮ ਕਰ ਦਿੰਦੇ ਹਾਂ ਉਹਨਾਂ ਦੀ ਇਮੋਸ਼ਨ।
ਅੱਗੇ ਤੁਸੀਂ ਕਈ ਸਾਲ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਇੱਕ, ਕਿ ਜਿਹੜੀਆਂ ਐਗਜ਼ੀਕਿਊਟਿਵਸ ਹੁੰਦੀਆਂ ਜਿੱਦਾਂ ਵੱਡੀਆਂ ਜੋਬਸ 'ਤੇ ਲੜਕੀਆਂ ਹੁੰਦੀਆਂ, ਜਿੱਦਾਂ ਫੀਮੇਲ ਵੱਡੀਆਂ ਵੱਡੀਆਂ ਜੋਬ 'ਤੇ ਜਿਹੜੀਆਂ ਫੀਮੇਲ ਹੁੰਦੀਆਂ ਹੈ ਨਾ, ਬੈਂਕਾਂ ਦੀਆਂ ਐਗਜ਼ੀਕਿਊਟਿਵ ਹੁੰਦੀਆਂ, ਮੈਨੇਜਰ ਹੁੰਦੀਆਂ, ਰੀਅਲ ਸਟੇਟ ਏਜੰਟਸ ਹੁੰਦੀਆਂ, ਜਾਂ ਹੋਰ ਇੱਦਾਂ ਦੇ ਪ੍ਰੋਫੈਸ਼ਨ, ਜਿਹਨਾਂ 'ਚ ਕਾਫ਼ੀ ਟਰੈਵਲਿੰਗ ਕਰਨੀ ਪੈਂਦੀ ਆ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਪੈਂਦਾ, ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਫੈਮਿਲੀ ਲਾਈਫ ਹੁੰਦੀ ਆ ਨਾ, ਈਵਨ ਜਿਹੜੇ ਵੱਡੇ ਵੱਡੇ ਅਨਾਊਂਸਰ ਆ, ਟੀਵੀ ਅਨਾਊਂਸਰ ਆ, ਜਾਂ ਐਕਟਰੈਸ ਆ, ਇੱਦਾਂ ਦੀਆਂ ਜਿਹੜੀਆਂ ਬੜੀ ਵੱਡੀਆਂ ਜੋਬਾਂ ਆ, ਉਹ ਜਿਹੜੀਆਂ ਉਹਨਾਂ ਦੀ ਫੈਮਿਲੀ ਲਾਈਫ ਅੱਛੀ ਨਹੀਂ ਹੁੰਦੀ, ਕਿਉਂਕਿ ਉਹ ਇੰਨੇ ਬਿਜ਼ੀ ਹੁੰਦੀਆਂ ਆਪਣੇ ਹਸਬੈਂਡ ਲਈ, ਆਪਣੀ ਫੈਮਿਲੀ ਦੇ ਲਈ, ਆਪਣੇ ਜਿਹੜੇ ਨੇੜਲੇ ਸਾਕ ਸੰਬੰਧੀ, ਉਹਨਾਂ ਲਈ ਸਮਾਂ ਹੀ ਨਹੀਂ ਹੁੰਦਾ ਉਹਨਾਂ ਕੋਲ, ਕਿਉਂਕਿ ਉਹਨੇ ਜੋਬ 'ਚ ਅੱਗੇ ਲੰਘਣਾ ਹੁੰਦਾ, ਜੋਬ 'ਚ ਤਰੱਕੀ ਲੈਣੀ ਹੁੰਦੀ ਆ, ਤੇ ਉਹ ਤਾਂ ਉਹਦੇ ਵਿੱਚ ਰੁੱਝੀਆਂ ਰਹਿਣੀਆਂ।
ਭਾਜੀ
ਤੇ
ਉਸ ਲਈ
ਕੀਤਾ ਸੀ ਪ੍ਰੋਗਰਾਮ,
ਹਾਂ ਇਹਦੇ ਕੀਤਾ ਸੀ, ਆਪਾਂ ਫੇਰ ਕਰ ਦਾਂਗੇ। ਇਹ ਇੱਕ ਹਾਈਲੀ ਇੰਟੈਂਸ ਜੋਬਸ ਹੁੰਦੀਆਂ ਨੇ ਮੈਨੇਜਰ ਲੈਵਲ ਦੀਆਂ, ਜਿਹੜੀਆਂ ਸੀਈਓ ਲੈਵਲ ਦਾ ਇੱਕ ਫਾਰਮੂਲਾ ਸੀ, ਚਲੋ ਸਾਡੀ ਕਹਿ ਲਓ ਕੋਈ ਮਿਲਣੀ ਵਰਤਣੀ ਮੀਟਿੰਗਾਂ 'ਚ ਜਾਂਦੇ ਹਾਂ ਤਾਂ ਸਾਡੇ ਕਿੱਥੇ ਸੀਈਓ ਹੁੰਦੇ ਸੀਗੇ ਬਹੁਤ ਵੱਡੀ ਕੰਪਨੀ ਦੇ, ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ। ਮੈਂ ਕਿਹਾ ਉਹ ਦੇਖੋ ਨਾ ਉਹਨੇ ਵਿਆਹ ਕਰਾਇਆ, ਨਾ ਉਹਦਾ ਪਰਿਵਾਰ, ਨਾ ਉਹਦੇ ਮਾਂ ਪਿਓ ਦਾ ਪਤਾ ਕਿੱਥੇ ਆ, ਕਹਿੰਦਾ ਇੱਕ ਵਾਰੀ ਮੈਂ ਜਾਂਦਾ ਹੁੰਦਾ ਸੀ, ਹੁਣ ਉਹ ਵੀ ਹੈ ਨਹੀਂ, ਹੈ ਨਾ। ਅਤੇ ਉਹ ਬਹੁਤ ਵੱਡੀ ਕੰਪਨੀ ਦਾ ਸੀਈਓ ਆ, ਅਤੇ ਉਹਦੀਆਂ 2-3 ਸੈਕਟਰੀਆਂ ਆ, ਆਫਿਸ ਆ, ਪਿੱਛੇ ਸਟਾਫ ਚਲਾਉਣ ਵਾਲਾ। ਮੈਂ ਕਿਹਾ ਯਾਰ ਮਤਲਬ ਕੀ, ਹੈ ਨਾ, ਪੀਟਰ ਸੀ ਉਹਦਾ ਨਾਂ। ਮੈਂ ਕਿਹਾ ਕਿੱਦਾਂ ਚੱਲਦਾ ਤੇਰਾ ਕੰਮ? ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਾਂ, ਕਹਿੰਦਾ ਜੇ ਤੁਸੀਂ ਨਾ ਨੋਰਮਲ ਜੋਬ ਕਰਦੇ ਹੋ ਕੋਈ ਵੀ, ਤਾਂ ਤੁਸੀਂ ਆਪਣੀ, ਤੁਸੀਂ ਵਿਆਹ ਵੀ ਕਰਾ ਸਕਦੇ ਹੋ, ਤੁਸੀਂ ਫੈਮਿਲੀ ਵੀ ਬਣਾ ਸਕਦੇ ਹੋ, ਤੁਸੀਂ ਵੀਕਐਂਡ ਆਫ ਵੀ ਕਰ ਸਕਦੇ ਹੋ, ਇੰਜੋਏ ਵੀ ਕਰ ਸਕਦੇ ਹੋ ਜੇ ਤੁਸੀਂ ਨੋਰਮਲ ਜੋਬਸ ਕਰ ਰਹੇ ਹੋ।
ਨੋਰਮਲ ਜੋਬ ਕਰਦੇ, ਛੋਟੀ ਜੋਬ ਕਰਦੇ ਆ, ਤੁਹਾਡੀ ਵਾਈਫ ਵੀ ਛੋਟੀ ਮੋਟੀ ਜੋਬ ਕਰਦੀ ਆ, ਤਾਂ ਅਸੀਂ ਖੁਸ਼ ਰਹਿ ਸਕਦੇ।
ਮਤਲਬ ਜਿਹੜਾ ਮੋਸਟ ਹੈਪੀਐਸਟ ਕਹਿੰਦਾ ਸੈਟਅਪ ਹੁੰਦਾ ਆ ਉਹ ਨੋਰਮਲ ਜੋਬਸ ਦੇ ਵਿੱਚ ਹੁੰਦਾ ਆ,
ਨੋਰਮਲ ਜੋਬ।
ਪਰ ਕਹਿੰਦੇ ਜੇ ਤੁਸੀਂ
ਜਿਹਦਾ 9-to-5 ਜੋਬ,
ਹਾਂ 9-to-5 ਜੋਬ ਮਿਲਣਗੇ ਰੂਟੀਨ ਵਰਕ, ਤੇ ਜੇ ਤੁਸੀਂ ਕਹਿੰਦੇ ਮੈਨੇਜਰ ਲੈਵਲ ਤੱਕ ਜਾਣਾ ਆ, ਫਿਰ ਕਹਿੰਦੇ ਤੁਸੀਂ ਵਿਆਹ ਕਰਵਾ ਸਕਦੇ ਆ ਪਰ ਤੁਸੀਂ ਬੱਚੇ ਨਹੀਂ ਬਣਾ ਸਕਦੇ, ਯੂ ਕਾਂਟ ਅਫੋਰਡ ਚਿਲਡਰਨ ਜੇ ਤੁਸੀਂ ਮੈਨੇਜਰ ਲੈਵਲ 'ਤੇ ਕਿਤੇ ਆ, ਕਿਉਂਕਿ ਤੁਸੀਂ ਮੈਨੇਜ ਕਰ ਰਹੇ ਹੋ, ਤੁਹਾਡੇ ਅੰਡਰ ਬਹੁਤ ਮਤਲਬ ਇੰਪਲੋਈਜ਼ ਆ, ਤੁਹਾਡੀ ਜ਼ਿੰਮੇਵਾਰੀਆਂ ਨੇ, ਪ੍ਰੋਸੀਜਰ ਹੈ। ਫਿਰ ਕਹਿੰਦੇ ਤੁਹਾਨੂੰ ਵੀਕਐਂਡ 'ਤੇ ਵੀ ਆਉਣਾ ਜਾਣਾ ਪੈਣਾ, ਕਿਤੇ ਕਾਲ ਵੀ ਆ ਸਕਦੀ, ਅੱਧੀ ਰਾਤ ਨੂੰ ਵੀ ਆ ਸਕਦੀ ਆ। ਅਤੇ ਮੈਂ ਕਿਹਾ ਫਿਰ ਤੂੰ ਤਾਂ, ਮੈਂ ਕਿਹਾ ਤੂੰ ਤਾਂ ਮੈਨੇਜਰ ਨਹੀਂ ਹੈਗਾ, ਤੂੰ ਤਾਂ ਸੀਈਓ ਆ।
ਇੱਕ ਹੋਰ ਕੈਟਾਗਰੀ ਵੀ ਹੁੰਦੀ ਆ ਜਿਹੜੇ ਸ਼ਿਫਟ ਵਰਕ ਆ, ਕਿਸ ਵੇਲੇ ਤੁਸੀਂ ਰਾਤ ਦੇ 10 ਵਜੇ ਸਟਾਰਟ ਕਰਦੇ ਆ, ਕਿਸ ਵੇਲੇ ਤੜਕੇ,
ਨਹੀਂ ਉਹ ਪਹਿਲੀਆਂ 'ਚ ਆ ਜਾਂਦਾ, ਉਹ ਬੰਦੇ ਐਡਜਸਟ ਕਰ ਲੈਂਦੇ ਕਈ ਵਾਰੀ, ਹਸਬੈਂਡ ਵਾਈਫ ਦਿਨਾਂ ਨੂੰ ਵਾਈਫ ਕੰਮ ਕਰ ਜਾਂਦੀ, ਰਾਤ ਨੂੰ ਬੰਦਾ ਕੰਮ ਕਰ ਲੈਂਦਾ, ਉਹ ਐਡਜਸਟ ਹੋ ਜਾਂਦਾ ਆ।
ਕਈ ਵਾਰੀ ਇੱਦਾਂ ਉਹਨਾਂ ਦੀਆਂ ਸ਼ਿਫਟਾਂ ਇੱਦਾਂ ਹੁੰਦੀਆਂ ਕਿ ਕੈਫੇ 'ਤੇ ਮੁਲਾਕਾਤ ਹੁੰਦੀ, ਦੂਜਾ ਕੰਮ 'ਤੇ ਤੁਰਿਆ ਹੁੰਦਾ, ਜਿਹੜੀ ਮਤਲਬ ਫੀਮੇਲ ਕੰਮ 'ਤੇ ਤੁਰੀ ਹੁੰਦੀ ਆ, ਆਦਮੀ ਘਰ ਨੂੰ ਆਉਂਦਾ ਹੁੰਦਾ, ਵਿੱਚ ਵਿਚਾਲੇ ਕਿਸੇ ਵੇਲੇ ਲਿਵਰਪੂਲ ਦੇ ਕੈਫੇ ਹੁੰਦਾ, ਉੱਥੇ ਮੁਲਾਕਾਤ ਹੁੰਦੀ ਆ, ਉਦੋਂ ਹਫ਼ਤੇ ਮਿਲਦੇ ਹੀ ਨਹੀਂ ਹੈ।
ਹਾਂਜੀ,
ਫਿਰ ਜੇ ਮਿਲਦੇ ਆ ਤਾਂ ਫਿਰ ਪਛਾਣਨ ਹੋ ਗਿਆ, ਤੇ ਭੈਣ ਜੀ ਸਤਿ ਸ਼੍ਰੀ ਅਕਾਲ, ਉਹ ਕਹਿੰਦਾ ਭਾਈ ਸਤਿ ਸ਼੍ਰੀ ਅਕਾਲ, ਉਹ ਬੋਲੇ ਮੇਰੇ ਹਸਬੈਂਡ ਵਾਈਫ ਆ, ਮਗਰੋਂ ਨਹੀਂ ਪਤਾ ਲੱਗਦਾ।
ਉਹ ਲੋਕ ਉਹ ਤੀਜੇ ਕਿਸਮ ਦੇ, ਮੈਂ ਕਿਹਾ ਪੀਟਰ ਵੀ ਤੂੰ ਤਾਂ ਮੈਨੇਜਰ ਤਾਂ ਨਹੀਂ ਹੈਗਾ, ਤੂੰ ਤਾਂ ਸੀਈਓ। ਮੈਂ ਕਿਹਾ, ਕਹਿੰਦਾ ਆਹੀ ਤਾਂ ਰੋਣਾ ਆ, ਕਹਿੰਦਾ ਜਿਹੜਾ
ਹਾਂਜੀ
ਸੀਈਓ ਹੁੰਦਾ ਨਾ ਉਹ ਵਿਆਹ ਵੀ ਨਹੀਂ ਅਫੋਰਡ ਕਰ ਸਕਦਾ।
ਵਿਆਹ ਦੀ ਪ੍ਰੋਬਲਮ ਤਾਂ ਤੁਸੀਂ ਹੱਲ ਕਰ ਹੀ ਦਿੱਤੀ ਆ,
ਸੀਈਓ ਬਣ ਜਾ।
ਸਾਊਥ ਕੋਰੀਆ ਵਿੱਚ
ਹਾਂ,
ਜਾ ਕੇ
ਉੱਥੇ ਜਾ
ਪਿਆਰ ਹੀ
ਆਰਾਮ,
ਕਰਨਾ
ਪਿਆਰ ਪਿਆਰ ਵਿਆਹ ਕਰਾਉਣਾ ਦੇ ਨਾਲ $58,000। ਤੇ ਭਾਜੀ
52 ਡਾਲਰ।
ਇਹ ਨਾ ਉਹ ਜਿਹੜੇ ਸੀਈਓ ਹੁੰਦੇ ਆ ਉਹ ਵਿਆਹ ਵੀ ਨਹੀਂ ਕਰਾ ਸਕਦੇ, ਉਹ ਪਾਰਟਨਰ, ਕਹਿੰਦੇ ਅਸੀਂ ਪਾਰਟਨਰ ਗਰਲਫ੍ਰੈਂਡ ਵੀ ਨਹੀਂ ਰੱਖ ਸਕਦੇ, ਰਿਲੇਸ਼ਨਸ਼ਿਪ 'ਚ ਜਾ ਹੀ ਨਹੀਂ ਸਕਦੇ, ਕਿਉਂਕਿ
ਹਾਂਜੀ
24 ਆਵਰ 7 ਡੇਜ਼ ਅ ਵੀਕ ਕੰਪਨੀ
ਕੰਮ
ਚਲਾਉਣੀ
ਹੁੰਦਾ
ਹੁੰਦੀ ਆ, ਪ੍ਰੈਸ਼ਰ ਤੁਹਾਡੇ 'ਤੇ ਬਿਲਡਅਪ ਹੋਇਆ ਹੁੰਦਾ, ਤੁਸੀਂ ਉਹਦੇ ਬਾਰੇ ਹੀ ਸੋਚੀ ਜਾਣਾ ਹੁੰਦਾ ਆ, ਠੀਕ ਹੈ।
ਹਾਂਜੀ
ਅਤੇ ਦੈਟਸ ਲਾਈਫ ਹੈ ਨਾ। ਪਰ ਜੇ ਹੁਣ ਅਸੀਂ ਇਹ ਅਸੀਂ ਆਪ ਸੋਚਣਾ ਐਜ਼ ਏ ਪੇਰੈਂਟਸ ਕਿ ਅਸੀਂ ਆਪਣੇ ਧੀ ਪੁੱਤ ਨੂੰ ਕਿਸ ਲੈਵਲ ਤੱਕ ਪ੍ਰੋਫੈਸ਼ਨਲ 'ਚ ਪਾਉਣਾ ਹੈ ਅਤੇ ਕਿਸ ਲੈਵਲ ਤੱਕ ਉਹਨਾਂ ਨੂੰ ਨੋਰਮਲ ਜ਼ਿੰਦਗੀ ਅਸੀਂ ਬਿਤਾਉਣ ਦੇ ਲਈ ਗਾਈਡ ਕਰਨਾ ਹੈ।
ਇੱਕ ਇੱਕ ਅਮਨ ਦੀ ਥੋੜ੍ਹੀ ਜਿਹੀ ਗੱਲ ਅੱਜ ਹੋਰ ਕਰਿਓ। ਇੱਕ ਕਹਿੰਦੇ ਜੀ ਆਪਣੇ ਬੱਚਿਆਂ ਨੂੰ ਰੱਜ ਕੇ ਪੜ੍ਹਾਉਣਾ ਚਾਹੀਦਾ, ਰੱਜ
ਨਹੀਂ
ਕੇ
ਨਹੀਂ
ਪੜ੍ਹਾਉਣਾ। ਮੈਨੂੰ ਇਹ ਨਹੀਂ ਸਮਝ ਰੱਜ ਕੇ ਪੜ੍ਹਾਉਣਾ ਉਹ ਕਿਹੜੀ ਚੀਜ਼ ਹੈ ਜਿਹੜੀ ਰੱਜ ਕੇ ਪੜ੍ਹਾਉਣ ਵਾਲੀ ਆ।
ਫਿਰ ਨਾਲ ਫਿਰ ਮਗਰੋਂ ਹਾਜਮੋਲਾ ਵੀ ਫਿਰ ਦੇਣਾ, ਦੇ ਦਿਆ ਇੱਕ ਚੀਜ਼ ਦੇ ਦਿਓ ਰੱਜ ਕੇ ਪੜ੍ਹਾਉਣ ਦੇ, ਇੰਨਾ ਨਾ ਰੱਜ ਜਾਵੇ ਵੀ
ਆਪਣੇ ਆਪ ਮੁੰਡੇ ਨੂੰ ਆਪਣੀ ਕੁੜੀ ਨੂੰ ਰੱਜ ਕੇ ਪੜ੍ਹਾਓ।
ਨਹੀਂ
ਰੱਜ ਕੇ
ਉਹਨਾਂ, ਮੈਂ ਕਹਿੰਦਾ
ਸਮਝ ਨਹੀਂ ਆਉਂਦੀ
ਉਹਨਾਂ ਪੜ੍ਹਾਉਣਾ ਚਾਹੀਦਾ ਜਿਹੜੇ ਕਿ ਉਹ ਜੋਬ 'ਤੇ ਲੱਗ ਸਕਣ, ਉਹਨਾਂ ਨੂੰ ਜੋਬ 'ਤੇ ਲੱਗ ਕੇ ਬਾਅਦ ਦੇ ਵਿੱਚੋਂ ਪੜ੍ਹਨਾ ਚਾਹੀਦਾ, ਪਹਿਲਾਂ ਨਹੀਂ ਪੜ੍ਹਨਾ ਚਾਹੀਦਾ। ਜਿੱਦਾਂ ਦੀ ਜੋਬ ਦੀ ਰਿਕੁਆਇਰਮੈਂਟ ਆ ਉੱਦਾਂ ਦੀ ਸਟੱਡੀਜ਼, 1 ਸਾਲ 2 ਸਾਲ ਬ੍ਰੇਕ ਲੈ ਕੇ ਵਿਆਹ ਕਰਾ ਕੇ ਲੈ ਕਰ ਸਕਦੇ।
ਮੈਂ ਆਪਣੇ ਐਜੂਕੇਸ਼ਨ ਸਿਸਟਮ 'ਚ ਦੇਖਿਆ ਆਸਟ੍ਰੇਲੀਅਨ ਜਿਹੜੇ ਆ ਨਾ ਗੋਰੇ ਆ ਉਹ ਪਹਿਲਾਂ ਛੋਟੀ ਜੋਬ ਤੋਂ ਸ਼ੁਰੂ ਕਰਦੇ ਆ, ਛੋਟੀ ਜੋਬ ਉਹਨੇ ਕਰਨੀ ਆ ਪਹਿਲਾਂ 10ਵੀਂ ਕਰਕੇ 12ਵੀਂ ਕਰਕੇ ਛੋਟੀ ਮੋਟੀ ਜੋਬ ਕਰ ਲੈਣੀ ਆ, ਉਹ ਫਿਰ 1 ਅੱਧੇ ਸਾਲ ਬ੍ਰੇਕ ਲੈ ਕੇ ਫਿਰ ਉਹਨੇ ਅੱਗੇ ਪੜ੍ਹਨਾ ਆ, ਅੱਗੇ ਪੜ੍ਹ ਕੇ ਫਿਰ ਉਹਨੇ ਉੱਪਰ ਜਾਣਾ, ਉੱਪਰਲੀਆਂ ਸੀੜੀਆਂ ਚੜ੍ਹਨਾ ਅਤੇ ਟੋਪ ਕਲਾਸ 'ਤੇ ਜਾਣਾ, ਜਿੱਥੇ ਵੀ ਜਾਣਾ ਚਲੋ ਚਲੇ ਜਾਣਾ। ਸਾਡੇ ਕੀ ਕਰਦੇ ਆ, ਮੈਂ ਦੇਖਿਆ ਅਬਜ਼ਰਵ ਕੀਤਾ ਆਸਟ੍ਰੇਲੀਆ ਦੇ ਵਿੱਚ, ਪਹਿਲਾਂ ਪੜ੍ਹ ਲੈਣਾ, ਡਿਗਰੀ ਕਰ ਲੈਣੀ ਮਾਸਟਰ ਪਲਾਨੇ ਇੰਜੀਨੀਅਰਿੰਗ ਦੀ, ਮਗਰ ਉਹਨੇ ਲੱਗ ਜਾਣਾ ਹੋਰ ਕਿਸੇ ਜੋਬ 'ਤੇ ਜਿਹੜੀ ਜਿਹੜੇ ਗੋਰੇ ਪਹਿਲਾਂ ਲੱਗਦੇ ਆ ਛੋਟੇ।
ਉਹ ਫਿਰ ਨਹੀਂ ਜੋਬ ਨਹੀਂ ਮਿਲਦੀ, ਐਕਸਪੀਰੀਅੰਸ ਨਹੀਂ ਹੁੰਦਾ। ਹੁਣ ਦੇਖੋ ਚਲੋ ਮੇਰਾ ਛੋਟਾ ਬੇਟਾ ਆ ਨਾ, ਉਹਨੇ ਉਹ ਹੈਲੀਕਾਪਟਰ ਦਾ ਪੂਰਾ ਲਾਇਸੈਂਸ ਲਿਆ, ਉਹ ਜੋਬ ਕਰਨ ਲੱਗ ਗਿਆ। ਫਿਰ ਉਹ ਜਿੱਦਾਂ ਦੀ ਕੰਪਨੀ ਦੀ ਰਿਕੁਆਇਰਮੈਂਟ ਸੀ, ਉਹਨਾਂ ਨੂੰ ਸਪਰੇਇੰਗ ਦੇ ਲਾਇਸੈਂਸ ਦੀ ਲੋੜ ਸੀਗੀ ਹੈ ਨਾ ਪਾਇਲਟ ਦੀ, ਉਹ ਹੁਣ 2 ਹਫ਼ਤੇ ਟਸਮੇਨੀਆ ਦੇ ਵਿੱਚ ਆਪਣੀ ਟ੍ਰੇਨਿੰਗ ਲਿਆ ਆ, ਉਹਦੇ ਜਿੰਨੇ ਵੀ ਪੈਸੇ ਲੱਗਣੇ ਸੀ ਉਹ ਪੇ ਕੀਤੇ, ਠੀਕ ਆ, ਉਹ ਟ੍ਰੇਨਿੰਗ ਲਿਆ, ਉਹਦੀ ਨਾਲੇ ਤਰੱਕੀ ਹੋ ਗਈ, ਨਾਲੇ ਉਹਨੂੰ ਜੋਬ ਆਫਰ ਆਉਣ ਲੱਗ ਗਏ। ਸੋ ਜਿੱਦਾਂ ਜਿੱਦਾਂ ਤੁਹਾਡੀ ਰਿਕੁਆਇਰਮੈਂਟ ਹੈ ਉੱਦਾਂ ਉੱਦਾਂ ਕਰੋ ਇਹ ਪ੍ਰੈਸ਼ਰ ਨਾਲ। ਇਹਦੇ ਬਾਰੇ ਆਪਾਂ ਚਲੋ ਭਾਜੀ ਫਿਰ ਆਪਾਂ ਗੱਲਬਾਤ ਕਰਾਂ, ਕੁਛ ਸੁਨੇਹੇ ਲੈ ਲੈਂਦੇ ਹਾਂ।
ਰੱਜ ਕੇ ਨਾ ਪੜਾਓ, ਠੀਕ ਡਾਇਰੈਕਸ਼ਨ 'ਚ ਪੜਾਓ,
ਉਹਦੇ ਨਾਲ ਮਤਲਬ ਕਹਿ ਲਓ ਕਿ ਵੱਧ ਹਾਜ਼ਮੀ ਨਾ ਹੋ ਜਾਵੇ। ਅਤੇ ਸੰਦੀਪ ਰਾਏ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੁਲਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਬਹੁਤ ਵਧੀਆ ਚੱਲਦਾ ਪ੍ਰੋਗਰਾਮ। ਅਤੇ ਕੁਲਰਾਜ ਸਿੰਘ ਕਹਿੰਦੇ ਨੇ ਕਿ ਆਨੰਦ ਮਾਣ ਰਹੇ ਹਾਂ। ਅਤੇ ਮੇਰੀ ਸਿਸਟਰ ਪਲਵਿੰਦਰ ਸੂਚ ਵੀ ਪ੍ਰੋਗਰਾਮ ਦੇ ਵਿੱਚ ਜੁੜੀ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹੱਸ ਰਹੇ ਨੇ ਸਾਡੀਆਂ ਗੱਲਾਂ ਸੁਣ ਕੇ। ਤੁਸੀਂ ਕਿਤੇ ਹਾਂਗਕਾਂਗ ਤੋਂ ਮੂਵ ਨਾ ਹੋ ਜਾਇਓ ਸਾਊਥ ਕੋਰੀਆ ਹੁਣ ਸਾਡੀਆਂ ਗੱਲਾਂ ਸੁਣ ਕੇ, ਪਹਿਲਾਂ ਕਨਫਰਮ ਕਰ ਲਿਓ ਕਿਤੇ ਕਿਤੇ ਆਨਲਾਈਨ ਫਰੌਡ ਨਾ ਨਿਕਲੇ।
ਉਹ ਅੰਦਰ ਹੀ ਕਰਦੇ ਨੇ ਉੱਥੇ ਗਿਆ ਨੂੰ,
ਹੋਰ ਉੱਥੇ ਜਾ ਕੇ ਮਤਲਬ ਹਾਸੇ ਦਾ ਤਮਾਸ਼ਾ ਬਣ ਜਾਵੇ। ਤੇ ਪਹਿਲਾਂ ਕਨਫਰਮ ਕਰ ਲਿਓ ਭਾਜੀ, ਕੋਈ ਕੋਈ ਏਦਾਂ ਕੋਈ ਸੱਚੀ ਨਾ ਹੁਣ ਸਾਊਥ ਕੋਰੀਆ ਮੂਵ ਹੋ ਜਾਵੇ, ਮੁੜ ਕੇ ਸਾਨੂੰ ਤੁਸੀਂ ਸਾਡੇ ਗੱਲ ਪੈ ਜਾਓ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ 'ਚ ਜੁੜੇ ਨੇ, ਸਿਡਨੀ ਵਾਲੇ ਆ, ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਗੁਰਬੀਰ ਸਿੰਘ ਕੱਲ੍ਹ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਵੀ ਸਤਿ ਸ਼੍ਰੀ ਅਕਾਲ ਕਰ। ਅਤੇ ਹੁਣ ਭਾਜੀ ਗੱਲ ਚੱਲੀ ਹੈ ਵਿਆਹਾਂ ਦੀ,
ਅੱਛਾ ਜੀ,
ਬਿਗ ਫੈਟ ਵੈਡਿੰਗਸ।
ਵਿਆਹਾਂ ਦੀ ਤਾਂ ਤੁਸੀਂ ਅਮਨਦੀਪ ਛੱਡੇ ਹੀ ਦਿਓ, ਪਤਾ ਨਹੀਂ ਲੱਗਦਾ ਫੰਕਸ਼ਨ ਕਿਹੜਾ ਹੈ, ਕਿੱਥੇ ਜਾਣਾ, ਕਿਹੜਾ ਸੂਟ ਪਾਉਣਾ, ਕੀ ਕਰਨਾ, ਮੈਂ ਤਾਂ ਸਮਝ ਹੀ ਨਹੀਂ ਆਉਂਦੀ ਵੀ ਕਰੀਏ ਤਾਂ ਕੀ ਕਰੀਏ।
ਨਹੀਂ ਮੈਂ ਤਾਂ ਹੁਣ ਕੀ ਕੀ ਕਹਿ ਸਕਦੇ ਹਾਂ ਭਾਜੀ, ਵਿਆਹ ਜਿਹੜੇ ਨੇ ਉਹ ਕਾਫੀ ਐਕਸਪੈਂਸਿਵ ਹੁੰਦੇ ਜਾ ਰਹੇ ਨੇ, ਅਤੇ ਇਹਦੀ ਰਿਪੋਰਟ ਵੀ ਚਾਹਲ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤੀ ਆ। ਅਤੇ ਕੀ ਕਹਿਣਾ ਚਾਹੋਗੇ, ਇੰਡੀਆ ਦੀ ਕੀ ਰਿਪੋਰਟ ਹੈ
ਅਮਨਦੀਪ? ਇੰਡੀਆ ਦੀ ਤਾਂ ਰਿਪੋਰਟ ਮੈਂ ਤਾਂ ਕਈ 5-6 ਸਾਲ ਗਏ ਨੂੰ ਹੋ ਗਏ ਆ, ਗਿਆ ਨਹੀਂ ਹੈ, ਕੋਵਿਡ ਤੋਂ ਪਹਿਲਾਂ ਦੇ ਗਏ ਹੋ ਆ। ਕਹਿੰਦੇ ਉੱਥੇ ਤਾਂ ਹੁਣ ਜਿੱਦਾਂ ਪ੍ਰੀ ਵੈਡਿੰਗ ਤੋਂ ਵੀ ਇੱਕ ਹੋਰ ਕੋਈ ਫੰਕਸ਼ਨ ਹੁੰਦਾ, ਉਸ ਤੋਂ ਪਹਿਲਾਂ ਕੋਈ ਹੋਰ ਕੋਈ ਫੰਕਸ਼ਨ ਹੁੰਦਾ, ਨਾ ਨਹੀਂ ਯਾਦ ਹੈ।
ਹੁਣ ਪ੍ਰਪੋਜ਼ ਡੇ ਵੀ ਆ ਗਿਆ ਜੀ,
ਪ੍ਰਪੋਜ਼ ਡੇ ਵੀ ਆ ਗਿਆ, ਜਿਹੜੇ ਘੁਟਨੇ ਜਿਹਾ ਟੇਕ ਇਹਦਾ ਬੈਟਸਮੈਨ ਹਿੱਟ ਕਰਦਾ ਹੁੰਦਾ ਨਾ ਥੱਲੇ ਜਾ
ਕੇ ਸਵੀਪ ਸ਼ਾਟ ਲਾਉਂਦਾ ਲਾ
ਕੇ ਸਵੀਪ ਸ਼ਾਟ ਲਾਉਂਦੇ ਆ, ਉਹ ਵੀ ਇੱਕ ਤਰ੍ਹਾਂ ਦਾ ਆ ਗਿਆ ਆ। ਤੇ ਉਹ ਪ੍ਰਪੋਜ਼ ਡੇ ਆ, ਪ੍ਰੀ ਪ੍ਰਪੋਜ਼ ਡੇ ਵੀ ਆ, ਪ੍ਰੀ ਪ੍ਰਪੋਜ਼ ਡੇ ਤੁਹਾਡੇ ਆਹੋ
ਇਹ ਵੀ ਆ ਗਿਆ,
ਪ੍ਰੀ ਪ੍ਰਪੋਜ਼ ਡੇ ਤੁਹਾਡੇ ਕੰਟਰੀ ਦੇ ਵਿੱਚ ਹੁੰਦਾ।
ਮੈਂ ਵੀ ਸੋਚਦਾ ਸੀਗਾ ਵੀ ਉਹ $58,000 ਦੇ ਕਾਹਦਾ ਰਹੇ ਆ, ਖਰਚੇ ਹੀ ਇੰਨੇ।
ਪ੍ਰੀ ਪ੍ਰਪੋਜ਼ ਡੇ ਜਿੱਦਾਂ ਤੁਸੀਂ ਸਿਡਨੀ ਵਿੱਚ, ਤੁਸੀਂ ਸਿਡਨੀ 'ਚ ਰਹਿੰਦੇ ਆ ਹਨਾ, ਤੇ ਜਿਹੜੀ ਲੜਕੀ ਆ ਉਹ ਮੈਲਬਰਨ ਰਹਿੰਦੀ ਆ, ਤੇ ਪ੍ਰੀ ਪ੍ਰਪੋਜ਼ ਡੇ ਜਿੱਦਾਂ ਗਿੱਬੇ ਜਾ ਕਿਤੇ ਕੱਲ ਨੇ ਕੈਨਬਰਾ ਦੁਆਲੇ ਜਾ ਕੇ ਪ੍ਰਪੀ ਉੱਥੇ ਪ੍ਰਪੀ ਉਹ ਗੋਡੇ ਨਹੀਂ ਟੇਕਦੇ ਹੋਣੇ, ਉਹ ਚਾਹ ਚੂਹ ਹੀ ਪੀਂਦੇ ਹੋਣੇ ਇੱਦਾਂ ਪ੍ਰੀ ਪ੍ਰਪੋਜ਼ ਡੇ ਤੇ ਜਾ ਕੇ। ਉਹਦੇ ਵਿੱਚ ਜੇਕਰ ਪ੍ਰੀ ਪ੍ਰਪੋਜ਼ ਹੋ ਗਿਆ ਪੀ ਪ੍ਰਪੋਜ਼ ਕਰਨਾ ਆ, ਉਹ ਫਿਰ ਜਿਹੜਾ ਪ੍ਰਪੋਜ਼ ਡੇ ਆ ਨਾ ਐਕਚੁਅਲ ਪ੍ਰਪੋਜ਼ ਡੇ ਆ ਉਹ ਓਵਰਸੀਜ਼ ਜਾ ਕੇ ਹੁੰਦਾ, ਜਿੱਦਾਂ ਹੁਣ ਇਹ ਵੀ ਚੱਕਰ ਪੈਂਦਾ। ਫਿਰ ਉਹ ਇੱਕ ਤਾਂ ਆਸਟ੍ਰੇਲੀਆ ਸੋਹਣਾ ਕੰਟਰੀ ਆ, ਉਹ ਜਾ ਕੇ ਕਰਨਾ ਕਿੱਥੇ ਆ,
ਬਾਲੀ
ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਕੇਨ ਤਾਂ ਆਪਣਾ ਹੀ ਆ, ਆਪਣੇ ਹੋਰ ਕੋਈ ਕੰਟਰੀ ਜਾ ਕੇ ਸਾਊਥ ਕੋਰੀਆ ਚ ਵੀ ਹੋ ਸਕਦਾ, ਪਰ ਹੋਰ ਪੰਗਾ ਪੈ ਸਕਦਾ, ਸਾਊਥ ਕੋਰੀਆ ਚ ਨਾ ਜਾਓ,
ਸਾਊਥ ਕੋਰੀਆ
ਉੱਥੇ ਦਾ ਉਹ ਪ੍ਰਪੋਜ਼ ਡੇ ਕਰਾਵੋ,
ਉਹਨੇ ਤੁਹਾਨੂੰ $58,000 ਦੇ ਦੇਣਾ,
ਇੰਨਾ ਬਦਲ ਜਾਵੋ ਜਾ ਕੇ ਉਹ ਪ੍ਰਪੋਜ਼ ਡੇ ਕੈਂਸਲ ਨਾ ਹੋ ਜਾਵੇ। ਤਾਂ ਇੰਨਾ ਜ਼ਿਆਦਾ ਦੂਜੇ ਦੇਸ਼ ਵਿੱਚ ਜਾਣਾ। ਫੇ ਇੱਕ ਹੋਰ ਆਏ ਆ ਕਹਿੰਦੇ
ਕਿਹੜਾ,
ਆਫਟਰ ਪ੍ਰਪੋਜ਼ ਡੇ ਸੈਰੇਮਨੀ,
ਪੋਸਟ
ਪ੍ਰਪੋਜ਼ ਡੇ,
ਪੋਸਟ
ਪੋਸਟ ਪ੍ਰਪੋਜ਼ ਡੇ,
ਉਹਦੇ ਚ ਕੀ ਹੁੰਦਾ ਤੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜਿਹੜੇ ਪ੍ਰਪੋਜ਼ ਡੇ ਤੇ ਆਏ?
ਹਾਂਜੀ, ਉਹਨਾਂ ਦਾ ਧੰਨਵਾਦ ਕੀਤਾ, ਉਹਨਾਂ ਨੇ ਮਿਠਾਈ ਮਠੂਈ ਖਾਣੀ, ਸਮੋਸੇ ਵਗੈਰਾ ਖਾਣੇ, ਜੋ ਵੀ ਖਾਣਾ, ਉਹਨਾਂ ਨੂੰ ਸ਼ਰਾਬ ਸ਼ਰੂਬ ਪਲਾਣੀ ਹੋ, ਆਫਟਰ ਪ੍ਰਪੋਜ਼ ਡੇ ਹੁੰਦਾ ਆ। ਉਸ ਤੋਂ ਬਾਅਦ ਫਿਰ ਦੂਜਾ ਹੁੰਦਾ ਆਪਣਾ ਪ੍ਰੀ ਇੰਗੇਜਮੈਂਟ।
ਭਾਜੀ ਤੁਸੀਂ ਇੱਦਾਂ ਕਰੋ, ਇਹ ਆਪਾਂ ਨੂੰ 2-3 ਘੰਟੇ ਚਾਹੀਦੇ ਸਾਰੇ ਇਹ ਕੰਮ ਕਰਨ ਨੂੰ, ਗਣਾਉਣ ਨੂੰ। ਪਰ ਜਿਹੜਾ ਅੰਕੜੇ ਆ, ਅੰਕੜੇ ਇੰਡੀਆ ਦੇ ਇੱਕ ਸਰਵੇ ਹੋਇਆ ਉਹਦੀ ਗੱਲ ਕਰੋ ਜਿਹੜੇ ਚਾਹਲ ਸਾਹਿਬ ਨੇ ਭੇਜੀ ਆ।
ਉਹਦੇ ਵਿੱਚ ਤਾਂ ਮਨਦੀਪ ਉਹਨੇ ਤਾਂ ਹੁਣ ਅੱਗੇ ਹੀ ਕੱਢੀ ਆ ਵੀ ਜੇ ਇਹਨੂੰ ਮਹੀਨੇ ਦੱਸਿਆ ਪਏ, ਇਹਨਾਂ ਮਹੀਨਿਆਂ ਦੇ ਵਿੱਚ ਕਿੰਨੇ ਵਿਆਹ ਹੋਣੇ, ਉਹਨਾਂ 'ਤੇ ਕਿੰਨੇ ਕਰੋੜ, ਕਿੰਨੇ ਅਰਬ ਰੁਪਈਆ ਖਰਚਾ ਹੋਣਾ ਆ, ਅਤੇ ਉਹਦੇ ਕੀ ਲਾਭ ਆ, ਕੀ ਨੁਕਸਾਨ ਆ। ਲਾਭ ਉਹਦੇ ਜ਼ਿਆਦਾ ਉਹਨੇ ਗਣਾਏ ਆ, ਉਹਨੇ ਦੱਸਿਆ ਵੀ ਜਿਸ ਵੇਲੇ ਵਿਆਹ ਹੁੰਦੇ ਆ ਨਾ, ਤੇ ਸਭ ਤੋਂ ਜ਼ਿਆਦਾ ਤਾਂ ਆਮਦਨ ਆਪਣੇ ਜਿਹੜੇ ਸੋਨਾ ਵਗੈਰਾ ਵੇਚਦੇ ਆ, ਜਿਹੜੇ ਇੱਦਾਂ ਦੇ ਮੈਟਲ ਹੋਇਆ, ਉਹਨਾਂ ਦੀ ਕਾਫੀ ਟ੍ਰੇਡਿੰਗ ਹੁੰਦੀ ਆ, ਉਹਦੇ ਨਾਲ ਇਕੋਨਮੀ ਬੂਸਟ ਅਪ ਹੁੰਦੀ ਆ, ਤੇ ਉਹਦੇ ਨਾਲ ਫਿਰ ਜਿਹੜੇ ਹੋਟਲ ਮੋਟਲ ਜਿੱਥੇ ਤੁਸੀਂ ਜਾ ਕੇ ਰਹਿਣਾ ਆ, ਉਹਨਾਂ ਨੂੰ ਆਮਦਨ ਹੁੰਦੀ ਆ।
ਜਿਹੜਾ ਸੋਨਾ ਹੈ ਨਾ, ਨਹੀਂ ਇਹ ਸੋਨੇ ਦੀ ਆਪਾਂ ਗੱਲ ਕਰ ਲੈਂਦੇ ਹਾਂ, ਸੋਨੇ ਦਾ ਮੇਰੇ ਖਿਆਲ 2-2.5% GST ਆ ਸਰਕਾਰ ਨੇ ਕੀਤੀ ਉਹ, ਤਾਂ ਕਿ ਸੋਨਾ ਲੈਣ, ਕਿਉਂਕਿ ਵਿਕਦਾ ਬਹੁਤ ਹੈ, ਹਾਈ ਵੈਲਿਊ ਪ੍ਰੋਡਕਟ ਹੈ ਇਹ,
ਵੈਲਿਊ ਪ੍ਰੋਡਕਟ ਹੈ।
ਤੇ ਇਹ ਤਕਰੀਬਨ ਜਿਹੜੀ ਹੈ ਇੰਪੋਰਟ ਡਿਊਟੀਜ਼ ਵੀ ਜਿਹੜੀਆਂ ਘਟਾਤੀਆਂ ਗਈਆਂ 15% ਤੋਂ 6% ਕਰ ਦੇਣਗੇ, ਸੋਨਾ ਬਾਹਰੋਂ ਵੀ ਲਿਆਓ ਆ ਕੇ ਹੈ ਨਾ।
ਹਾਂਜੀ,
ਤੇ ਦੂਜਾ ਕੱਪੜਾ ਵਿਕਦਾ ਆ, ਬਹੁਤ ਕੁਛ ਚੱਲਦਾ। ਪਰ ਜਿਹੜਾ ਸਰਵੇ ਭਾਜੀ ਕੀਤਾ ਆ, ਉਹ ਕੀਤਾ ਆ ਵੀ ਜਿਹੜੇ ਵਿਆਹ ਨੇ ਇੰਡੀਆ ਦੇ ਵਿੱਚ, 35 ਲੱਖ ਵਿਆਹ ਜਿਹੜੇ ਆ ਨਵੰਬਰ ਤੇ ਮਿਡ ਦਸੰਬਰ ਚ ਹੋਣੇ ਆ, 2 ਮਹੀਨਿਆਂ ਚ 35 ਲੱਖ।
ਅੰਕੜੇ ਦਿੱਤੇ ਹੋ, ਮੈਂ ਅੰਕੜੇ ਮੇਰੇ ਸਾਹਮਣੇ ਨੇ, ਅੱਜ ਉਹ ਹੋ ਨਹੀਂ ਰਿਹਾ, ਤੁਸੀਂ ਪੜੋ।
ਹਾਂ, ਉਹ
ਸਕਰੀਨ ਤੇ ਨਹੀਂ ਆ ਰਿਹਾ।
ਤੇ ਇਹ ਜਿਹੜਾ ਆ ਬੈਂਡ ਬਾਜਾ ਬਰਾਤ ਐਂਡ ਮਾਰਕੀਟਸ, ਇਹ ਰਿਪੋਰਟ ਦਾ ਨਾਂ ਆ, ਬੈਂਡ ਬਾਜਾ ਬਰਾਤ ਐਂਡ ਮਾਰਕੀਟਸ। ਤੇ ਇਹ ਵਿਆਹ ਜਿਹੜੇ 35 ਲੱਖ ਹੋਣੇ ਆ, ਇਹਦੇ ਵਿੱਚ 4,25,000,000 ਕਰੋੜ, ਇਟਸ 4.25 ਲੱਖ ਕਰੋੜ ਖਰਚਾ ਆਉਣਾ ਆ। ਹੁਣ ਸਾਡੇ ਤੋਂ ਤਾਂ ਇਹ ਨੰਬਰ ਵੀ ਨਹੀਂ ਗਿਣ ਹੁੰਦੇ। ਤੇ ਇਹ 32 ਲੱਖ ਤੋਂ ਵਧੇ ਆ ਫਿਗਰ, ਤੇ ਜਨਵਰੀ 15 ਤੋਂ ਲੈ ਕੇ ਜੁਲਾਈ 15 ਤੱਕ 42 ਲੱਖ ਵਿਆਹ ਹੋ ਚੁੱਕੇ ਆ ਜੀ।
ਅੱਛਾ ਜੀ।
ਤੇ 5.5 ਲੱਖ ਕਰੋੜ ਦਾ ਜਾਣੀ ਕਿ ਬਿਜ਼ਨਸ ਹੋ ਚੁੱਕਾ ਇਹਦੇ ਵਿੱਚ। ਹੁਣ ਤੁਸੀਂ ਇਹ ਦੇਖੋ, ਇਹ 'ਚੋਂ GST ਕਿੰਨੀ ਜਨਰੇਟ ਹੋਈ, ਇਹਦੇ 'ਚ ਪੈਸਾ ਬਾਹਰੋਂ ਕਿੰਨਾ ਆਇਆ। ਹੁਣ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੈ ਕਿ ਪੈਸੇ ਜਿਹੜੇ ਨੇ ਵਿਆਹ ਦੇ ਉੱਤੇ ਇੰਡੀਆ ਘੱਟ ਲੱਗਦੇ ਨੇ, ਜੇ ਅਸੀਂ ਮੁਕਾਬਲਤਨ ਵਿਦੇਸ਼ਾਂ 'ਚ ਵਿਆਹ ਕਰਦੇ ਹਾਂ ਤਾਂ ਪੈਸੇ ਇੰਡੀਆ ਘੱਟ ਲੱਗਦੇ ਨੇ, ਸਰਵਿਸਿਜ਼ ਜ਼ਿਆਦਾ ਹੁੰਦੀਆਂ ਨੇ। ਤੋ ਉਹ ਇੱਕ ਜਿਹੜਾ ਵੈਡਿੰਗ ਟੂਰਿਜ਼ਮ ਹੈ ਉਹ ਚੱਲ ਰਿਹਾ ਉੱਥੇ, ਰਿਲੀਜੀਅਸ ਟੂਰਿਜ਼ਮ ਚੱਲ ਰਿਹਾ, ਈਵਨ ਮੈਡੀਕਲ ਟੂਰਿਜ਼ਮ ਦੀ ਵੀ ਗੱਲ ਕਰਾਂਗੇ ਕਿ ਉਹਦੀ ਗੱਲ ਕਰਾਂਗੇ, ਪਰ ਅੱਜ ਆਪਾਂ ਵਿਆਹਾਂ ਦੀ ਹੀ ਗੱਲ ਕਰ ਰਹੇ ਹਾਂ ਕਿ ਇੰਡੀਆ ਨੂੰ 5.5 ਲੱਖ ਕਰੋੜ ਦਾ ਬਿਜ਼ਨਸ ਮਿਲਣਾ ਆ ਇਸ ਸੀਜ਼ਨ ਦੇ ਵਿੱਚ ਹੀ
ਹਾਂਜੀ
ਦੇਖ ਲਓ ਬਈ ਕਿਆ ਬਾਤ ਹੈ। ਬਿਗ ਫੈਟ ਵੈਡਿੰਗਸ ਇਹਨੂੰ ਕਹਿੰਦੇ, ਇਹਦਾ ਟਾਈਟਲ ਬਿਗ ਫੈਟ ਵੈਡਿੰਗਸ ਹੈ।
ਬਿਗ ਫੈਟ ਵੈਡਿੰਗ ਹੈ
ਹਾਂ। ਤੇ ਜਿਹੜੇ NRI ਹੈ ਨਾ, ਜਿਹੜੇ ਕਹਿੰਦੇ ਆ ਵੀ ਪੈਸਾ ਜ਼ਮੀਨਾਂ ਵੇਚ ਕੇ ਜਾ ਰਹੇ, ਉੱਧਰ ਜਾ ਰਹੇ ਐਂ ਜਾ ਰਹੇ ਉਹ ਜਾ ਰਹੇ ਆ, ਉਹ ਐਕਚੁਅਲੀ NRI ਪੈਸਾ ਵਾਪਸ ਇੰਡੀਆ ਦੇ ਵਿੱਚ ਲਾ ਰਹੇ ਆ। ਸੋ ਸਾਨੂੰ
ਹਾਂਜੀ
ਤੱਤ ਇੱਥੇ ਇਹ ਕੱਢਦੇ ਹਾਂ ਕਿ ਸਾਨੂੰ ਜ਼ਮੀਨਾਂ ਬਹੁਤੀਆਂ ਵੇਚਣ ਦੀ ਲੋੜ ਨਹੀਂ ਹੈਗੀ, ਆਪਾਂ ਥੋੜ੍ਹਾ ਜਿਹਾ ਈਜ਼ੀ ਹੋ ਕੇ ਚੱਲੀਏ ਤਾਂ ਅਸੀਂ ਇੰਡੀਆ ਦੇ ਵਿੱਚ ਵੀ ਬਣਾ ਸਕਦੇ ਹਾਂ, ਬਹੁਤ ਕੁਛ ਕਰ ਸਕਦੇ ਹਾਂ।
ਨਹੀਂ ਇੰਡੀਆ ਵਿੱਚ ਆਉਂਦੀ ਅੱਜ ਕੱਲ੍ਹ ਕੰਮ ਕਾਫੀ ਆ ਇੰਡੀਆ ਵਿੱਚ ਲੋਕਾਂ ਨੇ, ਜਿੱਦਾਂ ਈਵਨ ਜਿਹੜਾ ਈਟਿੰਗ ਈਟਿੰਗ ਪ੍ਰੋਡਕਟਸ ਵੇਚਦੇ ਆ, ਕੈਟਰਿੰਗ ਦਾ ਕੰਮ ਆ, ਘਰਾਂ ਵਿੱਚੋਂ ਕਈ ਲੋਕ ਵਪਾਰ ਕਰ ਰਹੇ ਆ, ਦਿੱਲੀ ਦੇ ਵਿੱਚ ਵੀ ਆ, ਜਿੱਦਾਂ ਪੰਜਾਬ ਦੇ ਵਿੱਚ ਵੀ ਆ, ਕਈ ਤਾਂ ਕਹਿੰਦੇ ਨੋਟ ਛਾਪ ਰਹੇ ਆ ਉਹ, ਜਿੱਦਾਂ ਅੱਜ ਕੱਲ੍ਹ ਊਬਰ ਈਟ ਕਰਕੇ ਨਾ ਤੁਸੀਂ ਕੋਈ ਵੀ ਚੀਜ਼ ਬਣਾਓ ਵਿਕ ਜਾਂਦੀ ਆ। ਤਾਂ ਮੈਨੂੰ ਤਾਂ ਇੱਥੇ ਇੱਕ ਦਿਨ ਅਚਰਜ ਹੋਇਆ ਬਹੁਤ, ਮੈਂ ਤੁਹਾਨੂੰ ਗੱਲ ਆਪਣੀ ਸੁਣਾਉਣਾ, ਸਾਡੀ ਲੜਕੀ ਆ, ਉਹਨਾਂ ਨੇ ਇੱਕ ਪਲੇਟ ਬਣਾਈ ਸਾਗ ਦੀ, ਇੱਕ ਡੱਬਾ ਸਾਗ ਦਾ ਬਣਾਇਆ, ਉਹ ਆਨਲਾਈਨ ਤੇ ਲਾ ਤਾ $10 ਦਾ, ਉਸੇ ਵੇਲੇ ਵੇਚ ਗਿਆ ਇੱਕੋ ਹੀ।
ਕੀ ਬਾਤ ਹੈ,
ਇਹ ਵੀ ਇੱਕੋ ਹੀ ਡੱਬਾ ਬਣਾਏ, ਤੁਸੀਂ ਪੁੱਛ ਲਿਓ ਉਹਨੂੰ, ਆਪੇ ਪੁੱਛ ਲਿਓ, ਤੁਹਾਡੇ ਕੋਲ ਜਾਣਾ ਹੀ ਆ, ਆਪੇ ਪੁੱਛ ਲਿਓ ਕੀ ਕਹਾਣੀ ਹੋਈ ਸੀ।
ਨਹੀਂ ਭਾਜੀ,
ਤਾਂ
ਮੈਂ ਤਾਂ ਤੁਹਾਨੂੰ ਕਹਿੰਦਾ ਕਿ ਇੰਡੀਆ ਦੇ ਵਿੱਚ ਬਹੁਤ ਓਪਰਚੁਨਿਟੀਜ਼ ਆ। ਮੇਰਾ ਇੱਕ ਦੋਸਤ ਹੈ, ਉਹ ਨਾ ਸਾਗ ਬਣਾਉਂਦੇ ਨੇ, ਸਾਨੂੰ ਖਿਲਾਉਂਦੇ ਹੁੰਦੇ ਸੀ, ਅਸੀਂ ਉਹਨੂੰ ਆਈਡੀਆ ਦਿੱਤਾ ਵੀ ਯਾਰ ਤੂੰ ਇੱਦਾਂ, ਉਹ ਵੰਡਦਾ ਹੁੰਦਾ ਸੀ ਸਾਗ, ਉਹਨੇ ਮਤਲਬ 2-3 ਕਨਾਲਾਂ ਲਾ ਲੈਣਾ, ਫਿਰ ਉਹਨੂੰ ਬਣਾ ਬਣਾ ਕੇ ਵੰਡਣਾ, ਅਤੇ ਉਹ ਇੱਕ ਦੋ ਵਾਰੀ ਪਾਰਟੀਆਂ 'ਤੇ ਮੰਗਣ ਲੱਗ ਗਏ। ਅਸੀਂ ਕਿਹਾ ਯਾਰ ਦੇਖੋ ਦੋਸਤੀ 'ਚ ਤਾਂ ਸਾਨੂੰ ਉਹ ਦੇ ਜਾਂਦਾ, ਉਹ ਤਾਂ ਵੱਖਰੀ ਗੱਲ ਹੈ, ਪਰ ਜੇ ਆਪਾਂ ਹੁਣ ਗਾਂਹ ਪਾਰਟੀਆਂ ਦੇ ਵਿੱਚ ਕਿਸੇ ਦੀ ਪਾਰਟੀ 'ਚ ਲੈ ਕੇ ਜਾਣਾ ਤਾਂ ਉਹਦਾ ਖਰਚਾ ਆਉਂਦਾ ਨਾ ਸਾਗ 'ਤੇ, ਕਿੰਨਾ ਅਦਰਕ, ਕਿੰਨਾ ਕੁਛ ਪੈਂਦਾ, ਕਿੰਨਾ ਬਾਲਣ ਲੱਗਦਾ, ਕਿੰਨਾ ਉਹਨੂੰ ਛਿੱਲਣਾ ਪੈਂਦਾ। ਉਹ ਭਾਜੀ ਉਹ ਉਹਦਾ ਫਿਰ ਅਸੀਂ ਉਹ ਉਹ ਕੰਮ ਚੱਲ ਪਿਆ ਹੈ ਨਾ, ਅਤੇ ਉਹ ਬਹੁਤ ਵਧੀਆ ਸਾਗ ਬਣਾਉਣਾ, ਅਤੇ ਮਤਲਬ ਉਹਨੀ ਦੇ ਦਿੰਦੇ ਆ ਬੜੇ ਆਰਾਮ ਦੇ ਨਾਲ, ਬੜੀ ਬੜੀ ਉਹਦੀ ਮਾਰਕੀਟ ਹੈ, ਮਤਲਬ ਗੱਲ ਤਾਂ ਪ੍ਰੋਡਕਟ ਬਣਾਉਣ ਦੀ ਹੈ ਨਾ। ਅਤੇ ਕੱਲ੍ਹ ਵੀ ਆਪਾਂ ਇਹ ਗੱਲ ਕੀਤੀ ਸੀ, ਅਤੇ ਸਾਡੇ ਨਾਲ ਸੁਖਮਿੰਦਰ ਗੱਜਣਵਾਲਾ ਜੀ ਜੁੜੇ ਨੇ, ਜਿਨ੍ਹਾਂ ਦਾ ਐਪੀਸੋਡ ਆ ਰਿਹਾ ਜੀ ਹੁਣ ਇਸ ਪ੍ਰੋਗਰਾਮ ਤੋਂ ਨਾਲ ਹੀ 10:05, ਅਤੇ ਉਹ ਵੀ ਕਹਿੰਦੇ ਆ ਕਿ ਇੰਸਪਾਇਟ ਨੰਬਰ ਆਫ ਸੈਰਮਨੀਜ਼, ਜਿੰਨੀਆਂ ਵੀ ਸੈਰਮਨੀਜ਼ ਹੋ ਰਹੀਆਂ ਨੇ, ਦੇਖਣ ਦੇ ਵਿੱਚ ਇਹ ਆਇਆ ਆ ਕਿ ਲੋਕਾਂ ਕੋਲ ਪੈਸੇ ਨੇ, ਕਹਿੰਦੇ ਕੋਈ ਵੀ ਨੰਗ ਨਹੀਂ ਹੋ ਰਿਹਾ। ਇਹ ਗੱਲ ਹੈਗੀ ਆ ਕਿ ਮੇ ਬੀ ਅਵਰ ਕੈਲਕੂਲੇਸ਼ਨ ਇਜ਼ ਰੋਂਗ। ਹਾਂਜੀ ਮੈਂ ਇਹਨਾਂ ਨਾਲ ਸਹਿਮਤ ਹਾਂ ਕਿ ਪਹਿਲੀ ਗੱਲ ਤਾਂ ਲੋਕਾਂ ਕੋਲ ਪੈਸਾ ਬਹੁਤ ਹੈ, ਅੱਜ ਕੱਲ੍ਹ ਜਿਹੜੇ ਮੁੰਡੇ ਆ ਪੜ੍ਹੇ ਲਿਖੇ ਆ, ਕੁੜੀਆਂ ਪੜ੍ਹੇ, ਉਹਨਾਂ ਉਹ ਕਮਾਉਂਦੇ ਨੇ, ਉਹ ਆਪਣੇ ਵਿਆਹ 'ਤੇ ਪੈਸਾ ਖਰਚਣਾ ਚਾਹੁੰਦੇ ਨੇ ਹੈ ਨਾ। ਜਿਹੜੀਆਂ ਬਿਗ ਫੈਟ ਵੈਡਿੰਗਸ ਆ ਉਹ ਉਹ ਪ੍ਰੈਸ਼ਰ ਪਾ ਉਹ ਤਾਂ ਪ੍ਰੈਸ਼ਰ ਪਾ ਦਿੰਦੀਆਂ ਸੋਸਾਇਟੀ 'ਤੇ, ਜਿਹੜੇ ਬਾਕੀ ਆ ਉਹਨਾਂ ਉਹ ਵੀ ਇੱਦਾਂ ਬੱਚੇ ਚਾਹੁੰਦੇ ਨੇ ਜਿਹੜੇ ਨੋਟ ਵੈਲ ਟੂ ਡੂ ਫੈਮਿਲੀਜ਼ ਤੋਂ, ਕਿ ਸਾਡੇ ਵੀ ਇੱਦਾਂ ਹੀ ਹੋਣ,
ਉਹ ਫਿਰ ਉੱਥੇ ਟ੍ਰਬਲ ਖੜੀ ਹੁੰਦੀ ਆ,
ਉੱਥੇ ਥੋੜ੍ਹੀ ਜਿਹੀ ਸਮੱਸਿਆ ਹੁੰਦੀ ਆ ਕਿ ਆਊਟ ਆਫ ਰੇਂਜ ਹੋ ਜਾਂਦਾ ਸਾਰਾ ਕੁਛ, ਅਤੇ
ਪੀਅਰ ਪ੍ਰੈਸ਼ਰ ਜਿਹੜਾ ਹੁੰਦਾ ਨਾ, ਪੀਅਰ ਪ੍ਰੈਸ਼ਰ ਪੈਂਦਾ ਆ
ਪੀਅਰ ਪ੍ਰੈਸ਼ਰ
ਕਰਕੇ, ਫਿਰ ਉਹ ਹਾਂਜੀ ਉਹ ਜਿਹੜੀਆਂ ਫੈਮਿਲੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ ਕਹਿੰਦੇ ਫਿਰ ਅੱਡੀ ਚੱਕ ਕੇ ਫਾਹ ਲੈਂਦੇ, ਲੈਣ ਵਾਲੀ ਗੱਲ ਆ,
ਉਹ ਵੀ ਹੁੰਦੀਆਂ,
ਚੰਗੀ ਗੱਲ ਨਹੀਂ,
ਪਰ ਉਹ ਚੰਗੀ ਗੱਲ ਨਹੀਂ। ਦੂਜੀ ਗੱਲ ਇਹ ਆ ਵੀ ਇੰਨੇ ਲੰਬੇ ਵਿਆਹਾਂ 'ਚ, ਇੰਨੇ ਭਾਰੇ ਵਿਆਹਾਂ ਦੇ ਵਿੱਚ ਜਿਹੜੇ ਵਿਆਹ ਖਾਣ ਵਾਲੇ ਆ ਉਹ ਵੀ ਅੱਕ ਜਾਂਦੇ ਨੇ। ਮੈਂ ਇਹਦੀਆਂ ਕਈ ਸਟੋਰੀਆਂ,
ਉਹ ਬਿਲਕੁਲ ਬਿਲਕੁਲ ਅਮਦੀਪ, ਉਹ ਤਾਂ ਜ਼ਿਆਦਾ ਉਹ ਤਾਂ ਉਹਨਾਂ 'ਤੇ ਜ਼ਿਆਦਾ ਇੰਪੈਕਟ ਪੈਂਦਾ ਆ ਜਿਹੜੇ ਅਟੈਂਡ ਕਰਦੇ ਆ। ਮੈਂ ਕਿੱਥੇ ਤੱਕ ਪਹੁੰਚਿਆ ਸੀ, ਮੈਂ ਪਹੁੰਚਿਆ ਸੀ
ਕੜਮਾਈ ਤੋਂ ਪਿੱਛੇ ਹੀ ਸੀਗੇ। ਖੈਰ ਤੁਸੀਂ ਏਦਾਂ ਕਰੋ, ਇਹਨੂੰ ਇੱਥੇ ਪੌਜ਼ ਕਰੋ, ਗੱਲ ਆਪਣੀ ਰਹਿ ਗਈ ਜਿਹੜੀ, ਉਹ ਅਗਲੇ ਹਫ਼ਤੇ ਕਰਾਂਗੇ। ਹੁਣ
ਨਹੀਂ, ਹੁਣ ਕੁੜੀ ਵਾਲੀ ਗੱਲ ਤਾਂ ਰਹਿ ਗਈ, ਜਿਹੜੀ ਲੇਡੀ ਮਾਰਗਰੇਟ ਰੋਡ ਤੇ ਸਟੋਰੀ ਚੱਲੀ ਸੀ,
ਉਹ ਤਾਂ ਗੱਲ ਰਹਿ ਗਈ
ਸਾਊਥ ਨਾਲ ਦੇ ਵਿੱਚ, ਉਹ ਗੱਲ ਰਹਿ ਗਈ, ਉਹ ਅਗਲੇ ਹਫ਼ਤੇ ਕਰਾਂਗੇ। ਇੱਧਰ ਇੱਕ ਹੋਰ ਵੀ ਗੱਲ ਮਨਦੀਪ, ਉਹ ਵੀ ਅਗਲੇ ਹਫ਼ਤੇ, ਗੌਰਵ ਸ਼ਰਮਾ ਤੇ ਹਰੀਸ਼ ਅਰੋੜਾ, ਇਹਨਾਂ ਨੇ ਇੱਕੋ ਹੀ ਕਹਾਣੀ ਸੁਣਾਈ, ਇੱਕੋ ਹੀ ਤਰ੍ਹਾਂ ਦੀ ਹੈ। ਇਹਨੇ ਆਪਣੀ ਘਰ ਵਾਲੀਆਂ ਦੇ ਬਰਥਡੇ ਮਨਾਏ, ਉੱਥੇ ਬਹੁਤ ਬੜਾ ਝੂਠ ਬੋਲ ਗਏ ਮੈਨੂੰ, ਮੈਚ ਦੇਖਦੇ ਹਾਂ ਅਗਲੇ 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 ਹਫ਼ਤੇ ਇਹਨਾਂ ਦੀ ਗੱਲ ਕਰਾਂਗੇ, ਤੇ ਉਹ ਮੈਨੂੰ ਯਾਦ ਕਰਾ ਦਿਓ। ਉੱਦਾਂ ਤਾਂ ਮੈਂ ਲਿਖਿਆ ਆ ਇੱਥੇ, ਅੱਜ ਮੈਂ ਲਾਈ ਕਾਪੀ ਤੇ ਲਿਖਿਆ ਵੀ ਕਿਹੜੀ ਕਿਹੜੀਆਂ ਗੱਲਾਂ ਹੋ ਗਈਆਂ, ਕਿਹੜੀ ਕਿਹੜੀਆਂ ਰਹਿ ਗਈਆਂ ਆ, ਤਾਂ ਇਹ ਵੀ ਗੱਲ ਕਰਨੀ ਆ। ਤੇ ਉਹ ਇੱਕ ਹੋਰ ਵੀ ਅਮਨਦੀਪ ਗੱਲ ਮੇਰੇ ਖਿਆਲ ਵਿੱਚ ਆਈ ਸੀ, ਇੱਕ ਓਨੈਸਟੀ ਦੀ ਗੱਲ ਆ, ਬਿਜ਼ਨਸ ਦੇ ਵਿੱਚ ਓਨੈਸਟੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਹੈ, ਸੱਚੇ ਝੂਠੇ ਦੀ ਕਹਾਣੀ ਆ। ਇੱਕ ਵਪਾਰੀ ਸੱਚਾ ਸੀਗਾ, ਇੱਕ ਵਪਾਰੀ ਝੂਠਾ ਸੀਗਾ, ਤੇ ਸੱਚੇ ਝੂਠੇ ਦੀ ਉਹਨਾਂ ਨੇ ਮਿਰਚਾਂ ਦੀ ਰੇੜੀ ਲਾਈ ਸੀ। ਉਹ ਕਹਾਣੀ ਅਗਲੇ ਵਾਰ ਸੁਣਾਵਾਂਗੇ ਤੁਹਾਨੂੰ ਕਿ ਉਹ ਸੱਚੇ ਦੇ ਨਾਲ ਕੀ ਹੋਇਆ ਤੇ ਝੂਠੇ ਦੇ ਨਾਲ ਕੀ ਹੋਇਆ, ਮਿਰਚਾਂ ਦੇ ਨਾਲ ਕੀ ਹੋਇਆ, ਤੇ ਉਹ ਕਹਾਣੀ ਵੀ ਸੁਣਾਵਾਂ। ਇੰਟਰਪ੍ਰੀਨਿਓਰ ਜਿਹੜਾ ਹੁੰਦਾ ਨਾ, ਉਹ ਕਿੱਦਾਂ ਇਮਾਨਦਾਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਉਹ ਬਿਜ਼ਨਸ ਕਿੱਦਾਂ ਚੱਲਦੇ ਆ,
ਉਹ ਭਾਜੀ ਇਹ ਆਪਾਂ ਗੱਲ ਕਰਨੀ ਆ। ਤੇ ਸਾਡੇ ਨਾਲ ਨਾ ਰਵਿੰਦਰ ਧਨੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਰ ਸਾਡੇ ਬੜੇ ਸਤਿਕਾਰਯੋਗ ਸਤਿਕਾਰਯੋਗ ਡਾਕਟਰ ਰਮਨਦੀਪ ਸ਼ੈਰੀ PAU ਤੋਂ ਜੁੜਦੇ ਨੇ। ਇਹ ਨਾ ਐਕਚੁਅਲੀ ਕੱਲ੍ਹ ਬਿੱਟਾ ਸਾਹਿਬ ਨੇ ਦੱਸਿਆ ਕਿ ਵੈਲਿਊ ਐਡਿੰਗ ਜਿਹੜੀ ਪ੍ਰੋਡਕਟ ਹੈ, ਜਿੱਦਾਂ ਤੁਸੀਂ ਕਹਿੰਦੇ ਨਾ ਸਾਗ ਬਣਾ ਕੇ ਵੇਚਤਾ, ਉਹਨੂੰ ਪੈਕੇਜਿੰਗ ਕਰ ਲਈ, ਗੰਨੇ ਦੇ ਰਸ ਨੂੰ ਪੈਕੇਜਿੰਗ ਕਰ ਲਈ, ਗੁੜ ਦੀ ਪੈਕੇਜਿੰਗ ਕਰ ਲਈ, ਬੜਾ ਬਿਜ਼ਨਸ ਚੱਲ ਰਿਹਾ, ਬ੍ਰਾਂਡਿੰਗ ਚੱਲ ਰਹੀ ਆ।
ਹਾਂਜੀ ਬ੍ਰਾਂਡਿੰਗ ਚੱਲ ਰਹੀ ਆ।
ਹਾਂ ਉਹਨਾਂ ਨੇ
ਅਸਲ ਜਿਹੜੀ ਅਸੀਂ ਰੋ ਮਟੀਰੀਅਲ ਆ ਜਿਹੜੇ ਉਹਨੂੰ ਪ੍ਰੋਸੈਸ ਕਰਦੇ ਹੋ, ਉਹਦੇ ਚ ਵੈਲਿਊ ਐਡਿੰਗ ਹੀ ਕਰਦੇ ਆ।
ਵੈਲਿਊ ਐਡਿੰਗ, ਹਾਂਜੀ। ਤੇ ਉਹ ਇਹ ਨਾ ਡਾਕਟਰ ਸਾਹਿਬ ਦੀ ਸਪੈਸ਼ਲਿਟੀ ਆ, ਇਹ ਗਾਈਡੈਂਸ ਦਿੰਦੇ ਨੇ PAU ਦੇ ਵਿੱਚ। ਤੇ ਇਹਨਾਂ ਨੇ ਆਪਣੀ ਬੜੀ ਵੈਲਿਊਬਲ ਟਿੱਪਣੀ ਕੀਤੀ ਆ ਕਿ ਰੂਰਲ ਪੰਜਾਬੀ ਵੈਡਿੰਗ ਇਜ਼ ਸਟਿਲ ਬੈਟਰ, ਸਿੰਪਲ ਐਂਡ ਟ੍ਰੈਡੀਸ਼ਨਲ ਫੂਡ ਇਜ਼ ਸਰਵ। ਇਹ ਤਾਂ ਉਹਨਾਂ ਨੇ। ਦੂਜੀ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਆ ਕਿ ਜਿਹੜੇ ਪਿੰਡ ਦੇ ਵਿੱਚ ਵਿਆਹ ਹੁੰਦੇ ਨੇ, ਉਹ ਜਿਹੜੇ ਫੂਡ ਬਿਜ਼ਨਸ ਨੂੰ ਵੀ ਬੜਾਵਾ ਦਿੰਦੇ ਆ, ਜਿਹੜਾ ਟ੍ਰੈਡੀਸ਼ਨਲ ਫੂਡ ਆ, ਜਿੱਦਾਂ ਮੱਕੀ ਦੀ ਰੋਟੀ, ਸਾਗ, ਸਰੋਂ ਦਾ, ਹਨਾ, ਇੱਦਾਂ ਦੇ ਸਟਾਲ ਹੋਣ ਲੋਕ ਲੱਗਦੇ ਨੇ ਕਿਉਂਕਿ ਡਿਮਾਂਡ ਹੁੰਦੀ ਆ, ਹਨਾ। ਤੇ ਜਿਹੜੀ ਅਨਦਰ ਅਟ੍ਰੈਕਸ਼ਨ ਇਜ਼ ਪੰਜਾਬੀ ਢਾਬਾ ਸਟਾਲ ਇਜ਼ ਆਲਸੋ ਮਾਈ ਫੇਵਰੇਟ। ਤੇ ਜਿਹੜੇ ਜਿੱਦਾਂ ਪੰਜਾਬੀ ਫੂਡ ਟ੍ਰੈਡੀਸ਼ਨਲ ਸਰਵ ਹੁੰਦੇ ਨੇ, ਉਹਨਾਂ ਦੀ ਵੈਲਿਊ ਐਡਿੰਗ ਹੁੰਦੀ ਆ, ਹਨਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੈਡਿੰਗ ਜਿਹੜੀ ਆ, ਰੂਰਲ ਟੂਰਿਜ਼ਮ ਇਜ਼ ਆਲਸੋ ਕਮਿੰਗ ਇਨ ਪੰਜਾਬ। ਪੰਜਾਬ ਦੇ ਵਿੱਚ ਦੇਖੋ, ਮੇਰਾ ਆਪਣੇ ਬੇਟੇ ਦਾ ਵਿਆਹ ਅਸੀਂ ਕਰਕੇ ਆਏ ਹਾਂ ਉੱਥੇ, ਤੇ ਮੇਰਾ ਛੋਟਾ ਬੇਟਾ ਕਹਿੰਦਾ ਮੈਂ ਵੀ ਇੱਥੇ ਹੀ ਕਰਾਉਣਾ ਹੈ, ਇੰਡੀਆ ਹੀ ਕਰਾਉਣਾ ਹੈ, ਹਨਾ। ਸੋ ਇਸ ਕਰਕੇ ਜਿਹੜਾ ਇਹ ਟੂਰਿਜ਼ਮ ਹੈ, ਇਹ ਬਹੁਤ ਲਾਹੇਵੰਦ ਹੈ ਪੰਜਾਬ ਦੇ ਲਈ। ਤੇ NRI ਜਿਹੜੇ ਨੇ ਉਹ ਵਾਪਸ ਪੰਜਾਬ ਦੇ ਵਿੱਚ ਪੈਸਾ ਲੈ ਕੇ ਆਉਂਦੇ ਨੇ ਜੇ ਪੰਜਾਬ ਦੇ ਵਿੱਚੋਂ ਜਾਂਦਾ ਆ। ਸੋ ਪੰਜਾਬੀ ਫੂਡ ਇਜ਼ ਹੈਵਿੰਗ ਅ ਬਿਗ ਡਿਮਾਂਡ ਐਟ ਗਲੋਬਲ ਲੈਵਲ।
ਹਾਂਜੀ ਹਾਂਜੀ।
ਤੋ ਉਹ ਗਲੋਬਲ ਲੈਵਲ ਤੇ ਡਿਮਾਂਡ ਜਨਰੇਟ ਹੋ ਰਹੀ ਹੈ ਪੰਜਾਬੀ ਫੂਡ ਦੀ, ਔਰ ਡਾਕਟਰ ਸਾਹਿਬ ਹੁਣੀ ਬਹੁਤ ਰਾਈਟ ਪੋਜੀਸ਼ਨ ਤੇ ਆ PAU ਪੰਜਾਬ ਕਿ ਅਸੀਂ ਪੰਜਾਬੀ ਫੂਡ, ਪੰਜਾਬੀ ਪ੍ਰੋਡਕਟਸ ਨੂੰ ਅਸੀਂ ਵੈਲਿਊ ਐਡ ਕਰਕੇ ਅਸੀਂ ਦੁਨੀਆ ਨੂੰ ਸਰਵ ਕਰ ਸਕੀਏ, ਹਨਾ। ਤੇ ਇਹ ਬਹੁਤ ਵਧੀਆ ਪੋਜੀਸ਼ਨ ਤੇ ਬੈਠੇ ਨੇ, ਔਰ ਕਾਫੀ ਉੱਦਮ ਵੀ ਕਰਦੇ ਨੇ। ਪਿਛਲੇ ਸਾਲ ਅਸੀਂ PAU ਗਏ ਸੀ, ਸਾਨੂੰ ਐਜ਼ ਏ ਗਲੋਬਲ ਫਾਰਮਰ ਇਨੀਸ਼ੀਏਟਿਵ ਦੇ ਅੰਡਰ ਇਨਵਾਈਟ ਕੀਤਾ ਸੀ, ਇਨਪੁੱਟ ਵੀ ਲਈ ਸੀ ਫਾਰਮ ਪੋਲਿਸੀ ਦੇ ਵਿੱਚ। ਤੇ ਬਹੁਤ ਬਹੁਤ ਮਤਲਬ ਧੰਨਵਾਦ, ਅਸੀਂ ਸ਼ਾਇਦ ਮਿਲ ਨਹੀਂ ਸਕੇ ਪਰ ਹੁਣ ਜ਼ਰੂਰ ਮਿਲਾਂਗੇ। ਤੁਹਾਡਾ ਜੀ ਆਇਆਂ ਜੀ ਸਵਾਗਤ ਹੈ ਕਿ ਤੁਸੀਂ ਆਪਣੀ ਬਹੁਤ ਕੀਮਤੀ ਸਲਾਹ ਦਿੰਦੇ ਹੋ, ਕਿਸੇ ਦਿਨ ਤੁਹਾਨੂੰ ਅਸੀਂ ਪ੍ਰੋਗਰਾਮ 'ਚ ਵੀ ਲੈਣਾ ਹੈ। ਅਤੇ ਭਾਅ ਜੀ, ਡਾਕਟਰ ਅਦਰੀਸ ਪਟਿਆਲੇ ਵਾਲੇ ਵੀ ਸਾਡੇ ਨਾਲ ਜੁੜੇ ਨੇ, ਇਹ ਹਿਸਟਰੀ ਡਿਪਾਰਟਮੈਂਟ ਦੇ ਪੰਜਾਬੀ ਯੂਨੀਵਰਸਿਟੀ ਦੇ ਹੈੱਡ ਨੇ, ਅਤੇ
ਪਟਿਆਲੇ ਦੇ,
ਹਾਂਜੀ, ਇਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੇ। ਸਤਿ ਸ਼੍ਰੀ ਅਕਾਲ ਅਦਰੀਸ ਸਾਹਿਬ। ਅਤੇ ਇਹ
ਮੈਂ ਨਾ ਇਹਨਾਂ ਨੂੰ ਇੱਕ ਦਿਨ ਪੁੱਛਿਓ ਵੀ ਜਿਸ ਵੇਲੇ ਇਹ ਲੈਕਚਰ ਦਿੰਦੇ ਆ ਯੂਨੀਵਰਸਿਟੀ ਦੇ, ਕਲਾਸ ਪੜ੍ਹਾਉਂਦੇ ਆ, ਉਹਦੇ ਵਿੱਚ ਅਸੀਂ ਕਿਸ ਵੇਲੇ ਬੈਠ ਕੇ ਸੁਣ ਸਕਦੇ ਹਾਂ, ਦੇਖਣਾ ਕਿੱਦਾਂ ਪੜ੍ਹਾਉਂਦੇ।
ਤੇ ਤੁਹਾਨੂੰ ਕੱਲ ਇਹਨਾਂ ਦਾ ਫੋਨ ਆਇਆ ਸੀਗਾ, ਇਨਵੀਟੇਸ਼ਨ ਹੈ, ਹਿਸਟਰੀ ਕਾਨਫਰੰਸ ਹੋ ਰਹੀ ਹੈ ਸਾਰਿਆਂ ਨਾਲ ਵੱਡੀ ਸਾਊਥ ਏਸ਼ੀਆ 'ਚ, ਜੇ ਜਾਣਾ ਤਾਂ ਚਲੀਏ।
ਉਹਨੇ ਉਹ ਤਾਂ ਚਲੋ ਹੋ ਰਹੀ ਹੈ, ਮੈਂ ਤਾਂ ਐਕਚੁਅਲੀ ਕਲਾਸਰੂਮ ਸਿਚੁਏਸ਼ਨ ਦੇਖਣਾ ਚਾਹੁੰਦਾ ਹਾਂ,
ਕਲਾਸਰੂਮ 'ਚ ਬਹਿਣਾ
ਚਾਹੁੰਦਾ। ਯੂਨੀਵਰਸਿਟੀ ਅਸੀਂ ਕਦੇ ਪੜ੍ਹੇ ਨਹੀਂ ਹੈ, ਅਤੇ ਯੂਨੀਵਰਸਿਟੀ 'ਚ ਕਦੇ ਗਏ ਹੀ ਨਹੀਂ, ਅਜੇ ਤੱਕ ਕੋਰਸਪੋਂਡੈਂਸ ਹੀ ਪੜ੍ਹੇ ਹਾਂ। ਇਹਨਾਂ ਨੂੰ ਇਹ ਪੁੱਛਣਾ ਵੀ ਉਹ ਦੇਖਣੀ ਵੀ ਕਲਾਸ ਹੁੰਦੀ ਕਿੱਦਾਂ ਹੈ।
ਕੋਈ ਨਹੀਂ, ਲਵਾ ਦਾਂਗੇ, ਤਾਂ ਤੁਹਾਡੀ ਘਰੇ ਲਵਾ ਦਾਂਗੇ ਇਹਨਾਂ ਤੋਂ ਕਲਾਸ।
ਘਰੇ ਨੀ ਲਵਾਣੀ, ਕਲਾਸ ਨੀ ਲਵਾਣੀ, ਮੈਂ ਕਲਾਸ ਦੇਖਣ ਜਾਣਾ।
ਅੱਛਾ, ਮੈਂ ਕਲਾਸ ਤਾਂ ਤੁਹਾਡੀ ਘਰੇ ਬਥੇਰੀ ਸਾਡੀ ਲੱਗ ਜਾਂਦੀ ਆ ਦੋਵਾਂ ਜਣਿਆਂ ਦੀ। ਠੀਕ ਆ ਭਾਜੀ, ਸਮਾਂ ਹੋ ਗਿਆ ਹੁਣ, ਗੱਜਣ ਵਾਲਾ ਬਾਈ ਜੀ ਵੀ ਉਡੀਕ ਰਹੇ ਨੇ, ਉਹਨਾਂ ਦਾ ਵੀ ਐਪੀਸੋਡ ਆਉਣਾ,
ਉਹਨਾਂ ਦਾ ਐਪੀਸੋਡ ਸੁਣਦੇ ਆ
ਭਾਜੀ। ਗੱਲਾਂ ਰਹਿ ਗਈਆਂ ਸਾਰੀਆਂ, ਕੀ ਕਰੀਏ,
ਬਹੁਤ ਗੱਲਾਂ ਤਾਂ ਬਹੁਤ ਰਹਿ ਗਈਆਂ। ਲੜਕੀ ਦੀ ਗੱਲ ਤਾਂ ਰਹਿ ਗਈ, ਉਹਦੀ ਕਾਫੀ ਫਰਮਾਇਸ਼ ਵੀ ਆਈ ਸੀ ਵੀ ਇਹਦੇ ਤੁਸੀਂ ਰੀਜ਼ਨ ਐਸਟੈਬਲਿਸ਼ ਕਰ ਲਓ, ਲੜਾਈ ਹੋਈ ਕਿਹਦੇ ਨਾਲ ਆ ਤੇ ਲੜਾਈ ਹੋਈ ਕਾਹਦੇ ਆ। ਇਹ ਚਲੋ ਅਗਲੇ 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 ਵੀਕ ਕਰਾਂਗੇ, ਹੁਣ ਤਾਂ ਸਮਾਂ ਨਹੀਂ ਹੈ ਇਸ ਵੇਲੇ। ਚਲੋ ਉਦੋਂ ਤੱਕ ਅਮਨਦੀਪ ਦਿਓ ਆਜ਼ਾਦ, ਤੇ ਸਤਿ ਸ੍ਰੀ ਅਕਾਲ, ਨਮਸਕਾਰ।
ਸਤਿ ਸ੍ਰੀ ਅਕਾਲ ਭਾਜੀ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ। ਅਤੇ ਵੀਡੀਓ ਬ੍ਰੌਡਕਾਸਟ ਅਸੀਂ ਇੱਥੇ ਬੰਦ ਕਰਦੇ ਹਾਂ, ਅਤੇ ਆਪ ਦਾ ਧੰਨਵਾਦ। ਅਤੇ ਅਗਲੇ ਹਫ਼ਤੇ ਅਸੀਂ ਫਿਰ ਮਿਲਾਂਗੇ, ਵੀਡੀਓ ਦੇ ਰਾਹੀਂ ਵੀ ਅਤੇ ਆਡੀਓ ਰਾਹੀਂ ਵੀ। ਸੋ ਮਿੱਤਰ ਪਿਆਰਿਓ, ਰੇਡੀਓ ਵਾਲਿਓ, ਜਿੱਥੋਂ ਵੀ ਤੁਸੀਂ ਜੁੜਦੇ ਹੋ, ਪੋਡਕਾਸਟ ਸੁਣਦੇ ਹੋ, ਆਪ ਦਾ ਬਹੁਤ ਬਹੁਤ ਧੰਨਵਾਦ। ਅਤੇ ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹਮੇਸ਼ਾ ਰਹੋ, ਔਰ ਸਾਡੇ ਨਾਲ ਜੁੜਦੇ ਰਹੋ, ਸਾਂਝਾ ਪਾਉਂਦੇ ਰਹੋ। ਜਿਹੜੇ ਵਿਚਾਰ ਅਸੀਂ ਸਾਂਝੇ ਕਰਦੇ ਹਾਂ ਉਸ ਨੂੰ ਅੱਗੇ ਤੋਰੋ, ਉਸ 'ਤੇ ਗੱਲਬਾਤ ਕਰੋ, ਉਸ 'ਚ ਗਲਤੀਆਂ ਲੱਭ ਕੇ ਸਾਨੂੰ ਦੱਸੋ, ਤਾਂ ਕਿ ਅਸੀਂ ਹੋਰ ਸੁਧਾਰ ਕਰ ਸਕੀਏ, ਗੱਲ ਗਾਂਹ ਚੱਲ ਸਕੇ, ਗੱਲਾਂ 'ਚੋਂ ਗੱਲ ਗਾਂਹ ਚੱਲ ਸਕੇ, ਇੱਕ ਚਿੰਤਨ ਕਰੀਏ ਆਪਾਂ ਸਮਾਜ ਨੂੰ ਵਧੀਆ ਬਣਾਉਣ ਦੇ ਲਈ। ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਇਜਾਜ਼ਤ ਲੈਂਦਾ, ਪੋਡਕਾਸਟ ਵਿੱਚ ਬੜੀ ਛੇਤੀ ਪ੍ਰੋਗਰਾਮ ਪੈ ਜਾਵੇਗਾ। ਸੋ ਚੜ੍ਹਦੀ ਕਲਾ 'ਚ ਪਰਮਾਤਮਾ ਸਭ ਨੂੰ ਰੱਖੇ। ਗੱਜਣ ਵਾਲਾ ਬਾਈ ਜੀ ਬਸ 10:05 ਤੇ ਹੁਣ ਤੋਂ 2 ਮਿੰਟ ਬਾਅਦ ਉਹ ਆਉਣਗੇ। ਆਪ ਸਭ ਦਾ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।